ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਮ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਪੁਰ ਸਟੂਡੀਓ ਤੋਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਦੁਨੀਆਂ ਦੇ ਵਿੱਚ ਵਸ ਰਹੇ ਹੋ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਅਮਰੀਕ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਔਰ ਅਸੀਂ ਬਹੁਤ ਸਾਰੇ ਮਸਲੇ, ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਗੀਤ ਸੰਗੀਤ ਵੀ ਚੱਲੇਗਾ, ਮੌਸਮ ਦੀ ਜਾਣਕਾਰੀ, ਖ਼ਬਰਾਂ ਤੇ ਤਬਸਰਾ ਤੇ ਜੋ ਦੁਨੀਆਂ ਦੇ ਵਿੱਚ ਹੋ ਰਿਹਾ ਉਸ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਸੁਨੇਹੇ, ਤੁਹਾਡੇ ਦਿਲ ਵਾਲੀਆਂ ਗੱਲਾਂ, ਤਸਵੀਰਾਂ ਸਾਂਝੀਆਂ ਕਰਾਂਗੇ ਔਰ ਗੱਲਾਂ ਦੇ ਵਿੱਚੋਂ ਕੋਈ ਨਾ ਕੋਈ ਗਿਆਨ ਦੀ ਗੱਲ ਵੀ ਆਪਾਂ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਰਲਵਾਂ ਮਿਲਵਾਂ ਪ੍ਰੋਗਰਾਮ ਸਾਡਾ ਸਾਂਝਾ ਹੀ ਹੈ ਜੀ, ਤੇ ਤੁਸੀਂ ਵੀ ਇਸ ਦੇ ਸੰਚਾਲਕ ਹੋ ਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ request@harmanradio.com ਈਮੇਲ ਰਾਹੀਂ ਤੇ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸੁਨੇਹਾ ਭੇਜ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਔਰ ਟੈਲੀਗ੍ਰਾਮ ਇੱਕ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਬਹੁਤ ਸਾਰੇ ਸੱਜਣ ਮਿੱਤਰ ਟੈਲੀਗ੍ਰਾਮ ਦੀ ਵਰਤੋਂ ਕਰਦੇ ਨੇ ਔਰ ਸਟੂਡੀਓ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਕੁਝ ਸੱਜਣ ਸਵੇਰ ਦੇ ਹੀ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ। ਸੱਤੀ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰੁਪਿੰਦਰ ਸਿੰਘ ਗਿੱਲ ਵੀ ਮੈਲਬਨ ਤੋਂ ਜੁਆਇਨ ਕਰ ਗਏ ਨੇ, ਸੋ ਵੀ ਪ੍ਰੋਗਰਾਮ ਚ ਆ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਜੁਆਇਨ ਕਰ ਰਹੇ ਨੇ। ਤੇ ਦੋਸਤੋ, ਪ੍ਰੋਗਰਾਮ ਦੇ ਵਿਚ ਆਪਾਂ ਮੌਸਮ ਦੀ ਜਾਣਕਾਰੀ ਵੀ ਲੈਣੀ ਹੈ, ਬਾਕੀ ਸਾਰੇ ਸ਼ਹਿਰਾਂ ਨੂੰ ਵੀ ਆਪਾਂ ਜੁਆਇਨ ਇਨ ਕਰਵਾਉਣਾ ਹੈ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਇਕ ਵਿਚਾਰ ਆਪਾਂ ਸ਼ੇਅਰ ਕਰੀਦਾ ਹੁੰਦਾ। ਤੇ ਵੈਸੇ ਜਿਹੜੇ ਵਿਚਾਰ ਨੇ ਚਲਦੇ ਰਹਿਣੇ ਚਾਹੀਦੇ ਨੇ, ਕਿਉਂਕਿ ਜਿਹੜਾ ਇਹ ਮਨ ਹੈ ਇਹ ਇਕ ਬਗੀਚੇ ਮੰਗਰ ਹੈ। ਅਗਰ ਇਨ੍ਹਾਂ ਬਗੀਚਿਆਂ ਦੇ ਵਿਚ ਵਿਚਾਰ ਨਹੀਂ ਚੱਲਣਗੇ, ਫੁੱਲ ਨਹੀਂ ਖਿੜਨਗੇ ਸੋਹਣੇ ਸੋਹਣੇ, ਤਾਂ ਇੱਥੇ ਫਿਰ ਘਾਹ ਫੂਸ ਜੰਮੇਗਾ। ਸੋ ਆਪਣੇ ਮਨ ਦੀ ਜਿਹੜੀ ਸਫਾਈ ਕਰਨੀ ਆ ਉਹ ਜ਼ਰੂਰੀ ਹੈ। ਸਫਾਈ ਕਿਸ ਤਰ੍ਹਾਂ ਕਰਨੀ ਆ? ਸੋਹਣੇ ਸੋਹਣੇ ਵਿਚਾਰ ਗ੍ਰਹਿਣ ਕਰਨੇ, ਆਪਾਂ ਸ਼ੇਅਰ ਕਰਨੇ ਆ, ਸੰਵਾਦ ਕਰਨਾ, ਗੋਸ਼ਟ ਕਰਨੀ ਆ, ਇਕ ਦੂਜੇ ਨਾਲ ਡਿਸਕਸ਼ਨ ਕਰਨੀ ਆ ਔਰ ਕਿਤਾਬਾਂ ਪੜ੍ਹ ਕੇ ਵੀ ਆਪਾਂ ਕਰ ਸਕਦੇ ਆ। ਵਧੀਆ ਵਧੀਆ ਮਟੀਰੀਅਲ ਆਪਾਂ ਵੀਡੀਓ ਦੇ ਰਾਹੀਂ ਵੀ ਕਰ ਸਕਦੇ ਆ, ਆਡੀਓ ਦੇ ਰਾਹੀਂ ਵੀ ਆਪਾਂ ਵਿਚਾਰ ਜਿਹੜੇ ਨੇ ਆਦਾਨ ਪ੍ਰਦਾਨ ਕਰ ਸਕਦੇ ਆ। ਹੁਣ ਆ ਸਾਲ ਮੁੱਕਣ ਵਾਲਾ ਜੀ 2017, ਅੱਜ 30 ਤਰੀਕ ਹੋ ਗਈ ਹੈ, ਘੜੀ ਇਸ ਵੇਲੇ 9:04 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ ਔਰ ਬ੍ਰਿਸਬਨ ਦੇ ਵਿਚ 8:04 ਨੇ ਤੇ ਪਰਥ ਦੇ ਵਿਚ 6:04 ਹੋ ਗਏ ਨੇ। ਐਡਲੇਡ ਦੇ ਵਿਚ 8:34 ਨੇ ਤੇ ਉਧਰ ਇੰਡੀਆ ਦੇ ਵਿਚ 3:34 ਹੋਏ ਨੇ। ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ, 10:04, 5:04 ਵੈਸਟ ਕੋਸਟ ਤੇ, ਨਿਊਯਾਰਕ ਸੋਰੀ ਈਸਟ ਕੋਸਟ ਤੇ ਔਰ ਵੈਸਟ ਕੋਸਟ ਲਾਸ ਏਂਜਲਿਸ ਵੈਨਕੂਵਰ ਹਜੇ 2:02 ਦੁਪਹਿਰ ਦੇ ਹੋਏ ਨੇ ਸ਼ੁੱਕਰਵਾਰ ਦੇ। ਸੋ ਦੋਸਤੋ, ਸਮਾਂ ਅੱਜ ਆਪਾਂ ਥੋੜੀ ਸਮੇਂ ਤੇ ਗੱਲ ਕਰਾਂਗੇ ਕਿ ਸਮਾਂ ਅਸਲ ਦੇ ਵਿਚ ਹੈ ਕੀ। ਇਹ ਜਿਹੜੇ ਸਾਰੇ ਨਿਰਧਾਰਿਤ ਕੀਤੇ ਹੋਏ ਨੇ, ਟਾਈਮ ਇੰਨੇ ਵੱਜ ਕੇ ਇੰਨੇ ਮਿੰਟ ਹੋ ਗਏ, ਅੱਜ ਇੰਨੀ ਤਰੀਕ ਹੋ ਗਈ, ਇਹ ਸਾਰੇ ਆਰਜ਼ੀ ਨੇ, ਇਹ ਸਾਰੇ ਟੈਂਪਰੇਰੀ ਨਿਰਧਾਰਿਤ ਕੀਤੇ ਹੋਏ ਮਨੁੱਖ ਦੁਆਰਾ। ਇਹ ਇਸ ਦੇ ਬਾਰੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ ਆਪਾਂ ਬਹੁਤਾ ਸਮਾਂ ਵੱਲ ਨੂੰ ਚੱਲ ਜਾਈਏ ਕਿ ਏਦਾਂ ਨਹੀਂ ਹੋਣਾ, ਏਦਾਂ ਨਹੀਂ ਹੋਣਾ, ਇੱਕ ਬੰਦੇ ਨੇ ਆਪਣੀ ਫੈਸਿਲਿਟੀ ਵਾਸਤੇ ਬਣਾਏ ਹੋਏ ਨੇ। ਹੁਣ ਜਦੋਂ ਸਮੇਂ ਤੋਂ ਬਾਹਰ ਜਾ ਕੇ ਅਕਾਲ ਦੇ ਵਿੱਚ ਗੱਲ ਕਰਦੇ ਹਾਂ ਤਾਂ ਉੱਥੋਂ ਖੜ ਕੇ ਦੇਖਦੇ ਹਾਂ ਤਾਂ ਰਾਗ ਰਾਮਕਲੀ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਬਹੁਤ ਸੋਹਣਾ ਬਿਆਨ ਕੀਤਾ। ਵੈਸੇ ਇਹ ਸ਼ਬਦ ਜਿਹੜਾ ਕਲਯੁੱਗ ਦੇ ਲੱਛਣ ਜਿਹੜੇ ਦਿਖਾਉਂਦਾ ਹੈ ਤੇ ਉੱਤੇ ਵੀ ਆਪਾਂ ਗੱਲ ਕਰਨੀ ਅੱਜ। ਤੇ ਕਹਿੰਦੇ ਸੋਈ ਚੰਦ ਚੜੇ ਸੇ ਤਾਰੇ, ਸੋਈ ਦੁਨਿਆਰ ਤਪਤ ਰਹੇ। ਸੋ ਅੱਜ ਅਸੀਂ ਬੜੀਆਂ ਖੁਸ਼ੀਆਂ ਮਨਾ ਰਹੇ ਹਾਂ, ਨਵਾਂ ਸਾਲ ਆ ਰਿਹਾ ਜੀ, ਆਹ ਟਾਈਮ ਬਦਲ ਗਿਆ, ਆਹ ਸ਼ੁਭ ਟਾਈਮ ਆ ਗਿਆ, ਮਾੜਾ ਟਾਈਮ ਆ ਗਿਆ, ਹੁਣ ਦੁੱਖ ਹੋ ਜਾਓ। ਉਹ ਕਹਿੰਦੇ ਇਹ ਜਿਹੜਾ ਸਮਾਂ ਆ ਇਹ ਤਾਂ ਜੁਗਾ ਜਗੰਤਰਾਂ ਤੋਂ ਉਹੀ ਚੱਲਿਆ ਆਉਂਦਾ ਹੈ। ਸੋਈ ਚੰਦ ਚੜੇ, ਉਹੀ ਚੰਦ ਚੜਦਾ ਆ, ਉਹੀ ਤਾਰੇ ਨੇ, ਉਹੀ ਦਿਨਾਂ ਨੂੰ ਸੂਰਜ ਜਿਹੜਾ ਆ ਉਹ ਤਪਸ਼ ਦਿੰਦਾ ਆ। ਸਾ ਧਰਤੀ ਸੋ ਪੌਣ ਚਲਾਰੇ, ਜੁਗ ਜੀਆ ਖੇਲੇ ਥਾਵ ਕੈਸੇ। ਹੁਣ ਕਹਿੰਦੇ ਵੀ ਉਹੀ ਧਰਤੀ ਆ, ਉਹੀ ਧਰਤੀ ਆ, ਉਹੀ ਹਵਾ ਚੱਲ ਰਹੀ ਆ ਧਰਤੀ ਦੇ ਉੱਤੇ, ਤੇ ਇਹ ਜਿਹੜਾ ਜਿਹੜੇ ਜੁਗਾਂ ਜਗੰਤਰ ਜਿਹੜੇ ਜੀ ਆ ਇਸੇ ਥਾਂ ਦੇ ਉੱਤੇ ਕਈ ਤਰੀਕਿਆਂ ਨਾਲ ਖੇਡ ਰਹੇ ਨੇ। ਜੀਵਨ ਤਲਵ ਨਿਬਾਰ, ਹੋਵੇ ਪ੍ਰਵਾਨ ਕਰੇ ਧਿਆਣਾ, ਕੱਲ ਲੱਖਣ ਵਿਚਾਰ। ਕਹਿੰਦੇ ਕਿ ਜਿਹੜਾ ਜੀਵਨ ਹੈ ਨਾ ਇਹਦੇ ਵਿੱਚੋਂ ਆਪਣੀ ਜਿਹੜੀ ਤੂੰ ਪੜ੍ਹਿਆ ਲਿਖਿਆ ਆ ਇਹਦੇ ਚੋਂ ਨਾ ਜਿਹੜੀ ਖੁਦਗਰਜ਼ੀ ਆ, ਸੈਲਫਿਸ਼ਨੈਸ, ਉਹ ਦੂਰ ਕਰ ਤੇ ਪ੍ਰਵਾਨ ਤੂੰ ਤਾਂ ਹੀ ਹੋਏਗਾ ਦਰਗਾਹ ਦੇ ਵਿੱਚ, ਅਕਾਲ ਰੂਪ ਦੇ ਵਿੱਚ ਤਾਂ ਪ੍ਰਵਾਨ ਹੋਏਗਾ ਜੇ ਤੂੰ ਇਹ ਜਿਹੜੇ ਕੱਲ ਲੱਖਣ ਹੈ, ਕਲਯੁੱਗ ਦੇ ਲੱਛਣ ਹੈ ਇਹ ਵਿਚਾਰੇਗਾ। ਹੁਣ ਸਮੇਂ ਦੇ ਬਾਰੇ ਮੇਰੇ ਕੋਲ ਇੱਕ ਕਿਤਾਬ ਆਈ ਹੈ ਜੀ, ਮੈਂ ਮੰਗਾਈ ਹੈ ਵੈਸੇ, ਮੇਰੇ ਮੈਂ ਇਹਨੂੰ ਮੁੰਡੇ ਨੂੰ ਬਹੁਤ ਫਾਲੋ ਕਰਦਾ, ਮੈਥਮੈਟੀਸ਼ਨ ਹੈ, ਫਿਜ਼ੀਸ਼ੀਅਨ ਹੈ ਪਰਮ ਮੁੰਡੇ, ਇਹਦੀ ਕਿਤਾਬ ਆਈ ਸੀ ਕੁਆਂਟਮ ਵਾਸਤਵਿਕਤਾ, ਕੁਆਂਟਮ ਵਾਸਤਵਿਕਤਾ ਤੇ ਕੁਆਂਟਮ ਥਿਊਰੀ ਤੇ ਆ, ਕਾਫੀ ਵੱਡੀ ਕਿਤਾਬ ਹੈ ਤੇ ਤਕਰੀਬਨ 750 ਪੇਜ ਨੇ ਤੇ ਬਹੁਤ ਸੁੰਦਰ ਇਹਨੇ ਸਾਰੀਆਂ ਕੁਆਂਟਮ ਥਿਊਰੀਜ, ਫਿਜ਼ਿਕਸ ਥਿਊਰੀ ਸਮੇਂ ਦੀਆਂ ਸਾਰੀਆਂ ਕੱਢ ਕੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਔਰ ਮੇਰੇ ਖਿਆਲ ਮੈਂ ਪਹਿਲਾ ਹੀ ਬੰਦਾ ਸੀ ਜਦੋਂ ਜਿਹਨੇ ਕਿਤਾਬ ਇਹ ਮੰਗਾਈ ਹੈ ਤੇ ਮੈਂ ਪੜ੍ਹ ਵੀ ਰਿਹਾ, ਬਹੁਤ ਸੋਹਣਾ ਹੈਗਾ। ਉਹਦੇ ਵਿੱਚ ਮੈਂ ਇੱਕ ਪੈਰਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਸਮੇਂ ਦੇ ਬਾਰੇ। ਕਹਿੰਦੇ ਕਿ ਸਮਾਂ ਨਾਪਣ ਦੇ ਲਈ ਮਨੁੱਖ ਕੋਈ ਯੰਤਰ ਭਾਵ ਘੜੀ ਬਣਾਉਂਦਾ ਹੈ ਤੇ ਫਿਰ ਉਸ ਦੇ ਮੁਤਾਬਕ ਆਪਣੀ ਦੁਨੀਆਂ ਸਰਜਦਾ ਰਹਿੰਦਾ ਹੈ। ਸੋ ਪਹਿਲਾਂ ਉਹ ਘੜੀ ਬਣਾਉਂਦਾ, ਪਹਿਲਾਂ ਉਹ ਮੀਟਰ ਬਣਾਉਂਦਾ ਵੀ ਇੰਨੇ ਵੱਜੇ ਆ, ਇੱਥੇ ਹੋ ਕੇ ਇੰਨਾ ਵੱਜ ਜਾਣੇ, ਇੱਥੇ ਹੋ ਕੇ ਇੰਨੇ ਵੱਜ ਜਾਣੇ, ਫਿਰ ਉਸ ਦੇ ਦੁਆਲੇ ਆਪਣਾ ਜਿਹੜਾ ਦੁਨੀਆਂ ਨੂੰ ਸਰਜਦਾ ਹੈ। ਇਸੇ ਤਰ੍ਹਾਂ ਕਹਿੰਦੇ ਕੌਂਸ਼ੀਅਸਨੈਸ ਜਿਹੜਾ ਸਾਡੀ ਚੇਤਨਾ ਹੈ ਉਹ ਵੀ ਗਿਆਨ ਨੂੰ ਨਾਪਣ ਦੇ ਲਈ ਮਨੁੱਖੀ ਦਿਮਾਗ ਰੂਪੀ ਯੰਤਰ ਬਣਾਉਂਦੀ ਹੈ ਤੇ ਫਿਰ ਉਸ ਦੇ ਮੁਤਾਬਕ ਇੱਕ ਰਿਐਲਿਟੀ ਕ੍ਰੀਏਟ ਕਰ ਲੈਂਦੀ ਹੈ, ਬ੍ਰਹਿਮੰਡ ਦੀ ਰਚਨਾ ਕਰਦੀ ਹੈ। ਸੋ ਜਿਹੜੀ ਸਾਡੀ ਚੇਤਨਾ ਹੈ, ਚੇਤਨਾ ਦਾ ਟੂਲ ਹੈ ਸਾਡਾ ਦਿਮਾਗ, ਉਹ ਇੱਕ ਟੂਲ ਬਣਾ ਲੈਂਦੀ ਹੈ, ਟੂਲ ਦੇ ਵਿੱਚ ਉਹਨੂੰ ਮਾਪਦੀ ਹੈ, ਫਿਰ ਉਹਦਾ ਬ੍ਰਹਿਮੰਡ ਹੁੰਦਾ। ਮਨੁੱਖ ਨੂੰ ਚੰਗਾ ਭਲਾ ਪਤਾ ਹੁੰਦਾ ਕਿ ਜੇਕਰ ਉਹ ਇੱਕ ਸਕਿੰਟ ਦੀ ਜਗ੍ਹਾ 2 ਸਕਿੰਟ ਪਾਰ ਕਰਨ ਜਾਣ ਵਾਲੀ ਸੂਈ ਵੀ ਬਣਾਏਗਾ ਜਾਂ ਮਿੰਟ ਦੇ ਵਿੱਚ 50 ਸਕਿੰਟ ਵਾਲੇ ਹਿੱਸੇ ਕਰੇਗਾ ਤਾਂ ਵੀ ਕੰਮ ਚੱਲ ਜਾਏਗਾ। ਇਸੇ ਤਰ੍ਹਾਂ ਜਿਹੜੀ ਕੌਂਸ਼ੀਅਸਨੈਸ ਨੂੰ ਵੀ ਚੰਗਾ ਭਲਾ ਪਤਾ ਹੁੰਦਾ ਕਿ ਮਨੁੱਖੀ ਦਿਮਾਗ ਦੀ ਜਗ੍ਹਾ ਹੋਰ ਕਿਸੇ ਜੀਵ ਦੇ ਦਿਮਾਗ ਨਾਲ ਵੀ ਬ੍ਰਹਿਮੰਡ ਦੀ ਰਚਨਾ ਹੋ ਸਕਦੀ ਹੈ ਵਰਚੁਅਲ। ਸੋ ਸਮੇਂ ਦਾ ਇਹ ਜਿਹੜਾ ਸਮਾਂ ਹੈ ਇਹ ਮਨੁੱਖ ਨੇ ਆਪ ਘੜਿਆ ਹੁੰਦਾ ਆਪਣੀ ਮਰਜ਼ੀ ਨਾਲ, ਪਰ ਇਹ ਸਮਾਂ ਦਾ ਚੱਕਰ ਹੁੰਦਾ ਹੈ ਉਹਨੂੰ ਮਾਪਣ ਦਾ ਜਿਹੜਾ ਹੈ ਸੈਕਸ਼ਨ ਆਪ ਬਣਾਏ ਹੁੰਦੇ ਨੇ, ਔਰ ਸੂਰਜ ਚੰਦ ਜਿਹੜੇ ਚੱਲਦੇ ਨੇ ਉਹਨਾਂ ਦੇ ਵਿੱਚ ਉਹ ਸਰਕਲ ਦੇ ਵਿੱਚ ਉਹ ਆਪ ਬਣਾ ਲੈਂਦਾ ਵੀ ਕਿੰਨੇ ਦੀਆਂ ਕਿੰਨੀਆਂ ਘੜੀਆਂ ਹੋ ਗਈਆਂ, ਕਿੰਨੇ ਦੀਆਂ ਕਿੰਨੀਆਂ ਘੜੀਆਂ ਹੋ ਗਈਆਂ। ਸੋ ਬਹੁਤ ਸੁੰਦਰ ਵਿਚਾਰ ਗੁਰਬਾਣੀ ਦੇ ਵਿੱਚ ਵੀ ਆਉਂਦੇ ਨੇ ਤੇ ਕਲਯੁੱਗ ਦੇ ਤੁਹਾਨੂੰ ਮੈਂ ਇੱਕ ਦੋ ਲੱਛਣ ਦੱਸਦਾ ਜਿਹੜੇ ਕਿ ਤੁਸੀਂ ਹੈਰਾਨ ਹੋ ਜਾਓਗੇ। ਤੇ ਕਹਿੰਦੇ ਨੇ ਕਿ ਕਿਤੇ ਦੇਸ਼ ਨ ਆਇਆ ਸੁਣੀਏ ਤੀਰਥ ਪਾਸ ਨ ਬੈਠਾ, ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨ ਬੈਠਾ। ਹੁਣ ਰੱਬ ਪਰਮਾਤਮਾ ਜਾਂ ਕਹਿੰਦੇ ਉਹਨੇ ਜਿਹੜਾ ਸਮਾਂ ਬਣਾਇਆ ਕਲਯੁਗ, ਕਹਿੰਦੇ ਉਹ ਕਿਸੇ ਤੁਸੀਂ ਦੇਖਿਆ ਵੀ ਕਿਹੜੇ ਦੇਸ਼ ਦੇ ਵਿੱਚ ਆਇਆ ਹੋਇਆ, ਸੁਣਿਆ ਕਦੇ ਕਦੇ ਕਿਸੇ ਤੀਰਥ ਦੇ ਉੱਤੇ ਆ ਕੇ ਬੈਠਾ ਹੈ। ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਨਾ ਤਾਂ ਉਹ ਦਾਤਾ ਬਣ ਕੇ ਕਿਤੇ ਦਾਨ ਕਰ ਰਿਹਾ ਤੇ ਨਾ ਹੀ ਉਹ ਕਿਤੇ ਮਹਿਲ ਉਸਾਰ ਕੇ ਬੈਠਾ ਹੋਇਆ। ਹੁਣ ਇਹ ਜਿਹੜਾ ਕਲਯੁਗ ਹੈ ਇਹ ਇੱਦਾਂ ਨਹੀਂ ਹੈ ਕਿਤੇ ਖਾਸ ਜਗ੍ਹਾ ਦੇ ਉੱਤੇ ਬੈਠਾ ਆ ਤੇ ਉੱਥੋਂ ਆਪਣਾ ਚਲਾ ਰਿਹਾ। ਉਹ ਕਹਿੰਦੇ ਨੇ ਕਿ ਜੇ ਕੋ ਸਤ ਕਰੇ ਸੋ ਚੀਜੇ, ਤਪ ਘਰ ਤਪ ਨਾ ਹੋਈ। ਉਹਦੇ ਲੱਛਣ ਨੇ ਜਿਹੜੇ ਉਹਦੇ ਕਲਯੁਗ ਦੇ, ਵੀ ਜੇ ਕੋਈ ਸਤ ਕਰੇ ਸੱਚਾ ਕਹਿੰਦੇ ਉਹ ਮਾਰਜ ਤੇ ਚੱਲੇ ਤਾਂ ਉਹ ਛਿੱਜ ਜਾਂਦਾ ਆ, ਉਹ ਲੋਕਾਂ ਦੀ ਨਿਗਾਹ ਤੇ ਡਿੱਗ ਪੈਂਦਾ। ਤਪ ਕਰ ਤਪ ਨਾ, ਜਿਹੜਾ ਤਪ ਕਰਨਾ ਚਾਹੇ ਉਹਦਾ ਤਪ ਨਹੀਂ ਪੂਰਾ ਹੋਣ ਦਿੰਦਾ। ਜੇ ਕੋ ਨਾ ਹੀ ਲਏ ਬਦਨਾਮੀ, ਜੇ ਕੋ ਪਰਮਾਤਮਾ ਦਾ ਨਾਮ ਲੈਂਦਾ ਤਾਂ ਉਹਦੀ ਬਦਨਾਮੀ ਹੁੰਦੀ ਆ। ਕੱਲ ਕੇ ਲੱਛਣ ਹੈ ਜੀ ਕਲਯੁਗ ਦੇ, ਇਹੀ ਲੱਛਣ ਨੇ ਕਿ ਜਦੋਂ ਸੱਚਾ ਬੰਦਾ ਆ ਉਸ ਨੂੰ ਟਿਕਾਣਾ ਨਹੀਂ ਮਿਲਦਾ। ਤਪ ਬੰਦਾ ਤਪ ਕਰਦਾ ਉਹਨੂੰ ਤਪ ਨਹੀਂ ਹੋਣ ਦਿੰਦਾ, ਜੇ ਕੋਈ ਪਰਮਾਤਮਾ ਦਾ ਨਾਮ ਲੈਂਦਾ ਆ ਤਾਂ ਉਹਦੀ ਬਦਨਾਮੀ ਹੁੰਦੀ ਆ। ਬਸ ਇਹੀ ਕਲਯੁਗ ਦੇ ਲੱਛਣ ਹੈ। ਹੁਣ ਅਗਲਾ ਦੇਖੋ, ਜਿਸ ਸਿਕਦਾਰੀ ਤਿਸੇ ਖੁਆਰੀ ਚੱਕਰ ਕਿਹੇ ਡਰਨਾ। ਕਹਿੰਦੇ ਜਿਹੜਾ ਰਾਜਾ ਆ ਜਿਹੜਾ ਸਰਦਾਰ ਹੈ ਉਹਦੀ ਤਾਂ ਖੁਆਰੀ ਹੁੰਦੀ ਆ, ਔਰ ਜਿਹੜੇ ਚੱਕਰ ਆ ਉਹਦੇ ਨੌਕਰ ਆ ਉਹਨਾਂ ਨੂੰ ਕੋਈ ਡਰੇ ਹੀ ਨਹੀਂ। ਜਾ ਸਿਕਦਾਰੇ ਪਵੇ ਜੰਜੀਰੀ ਤਾਂ ਚੱਕਰ ਹੱਥੋਂ ਮਰਨਾ। ਜਦੋਂ ਆਪਣੇ ਸਰਦਾਰ ਦੀ ਰਾਜੇ ਦੇ ਉਹਦੇ ਜੰਜੀਰ ਪੈ ਜਾਂਦੀ ਆ ਜਾਂ ਉਹ ਢਹਿ ਜਾਂਦਾ ਆ ਉਹਦੀ ਪਾਵਰ ਘੱਟ ਜਾਂਦੀ ਆ ਤਾਂ ਆਪਣੇ ਨੌਕਰ ਹੱਥੋਂ ਹੀ ਮਰ ਜਾਂਦਾ, ਨੌਕਰੇ ਉਹਨੂੰ ਮਾਰ ਦਿੰਦਾ ਜਿਹੜਾ ਉਹਦਾ ਲੂਣ ਖਾਂਦਾ ਹੁੰਦਾ। ਇਹ ਕਲਯੁਗ ਦੇ ਲੱਛਣ ਹੈ। ਆਖ ਗੁਣਾ ਕਾ ਲਿਆ ਆ, ਇਹਨਾਂ ਗੁਣਾ ਇਹੀ ਗੁਣਾ ਮੈਂ ਆਖ ਰਿਹਾ। ਕਹਿੰਦੇ ਵੀ ਇੱਦਾਂ ਹੀ ਕਲਯੁਗ ਆਉਂਦਾ ਹੈ। ਤੇ ਯੁਗ ਕੇਰਾ ਰਿਹਾ ਤਪਾਵਸ, ਜੇ ਗੁਣ ਦੇ ਨਾ ਪਾਇਆ। ਹੁਣ ਬਹੁਤ ਅੱਗੇ ਇਹ ਸ਼ਬਦ ਤੁਸੀਂ ਸਾਰਾ ਪੜ੍ਹ ਲਿਓ, ਜੇ ਚਾਹੀਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਹਿੰਦੇ ਕਿ ਕੱਲ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਇਆ। ਤੇ ਕਲਯੁਗ ਦੇ ਕਹਿੰਦੇ ਲੱਛਣ ਸੁਣੋ, ਜਿਹੜਾ ਕਾਜੀ ਆ ਉਹ ਧੱਕੇ ਨਾਲ ਫੈਸਲਾ ਸੁਣਾਉਂਦਾ ਤੇ ਉਹੀ ਕ੍ਰਿਸ਼ਨ ਭਗਵਾਨ ਬਣ ਗਿਆ। ਬਾਣੀ ਬ੍ਰਹਮਾ ਵੇਦ ਅਧਰਮਣ ਕਰਨੀ ਕਿਰਤ ਲਾਇਆ। ਜਿਹੜੇ ਕਹਿੰਦੇ ਅਧਰਮਣ ਵੇਦ ਆ ਉਹ ਲਾਗੂ ਹੋ ਗਿਆ ਮੁਸਲਮਾਨਾਂ ਦਾ। ਹੁਣ ਹੋਰ ਲਾਈਨਾਂ ਅੱਗੇ ਬਹੁਤ ਜ਼ਿਆਦਾ ਨੇ। ਕੱਲ ਪ੍ਰਵਾਨ ਕਿਤੇਬ ਕੁਰਾਨ, ਕਿਤੇਬਾਂ ਜਿਹੜੀਆਂ ਨੇ ਉਹ ਪ੍ਰਵਾਨ ਹੋਣ ਲੱਗ ਪਈਆਂ। ਪੋਥੀਆਂ ਨੂੰ ਪ੍ਰਾਣਾਂ ਨੂੰ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਨਾਨਕ ਨਾਉ ਭਇਆ ਰਹਿਮਾਨ, ਤੇ ਰੱਬ ਦਾ ਨਾਮ ਜਿਹੜਾ ਉਹ ਰਹਿਮਾਨ ਬਣ ਗਿਆ। ਕਰ ਕਰਤਾ ਤੂੰ ਇਕੋ ਜਾਣ, ਪਰ ਕਹਿੰਦੇ ਤੂੰ ਇਕੋ ਹੀ ਜਾਣ, ਇਕੋ ਹੀ ਚੀਜ਼ ਆ ਰਹਿਮਾਨ ਤੇ ਨਾਮ ਜਿਹੜਾ ਅਕਾਲ ਪੁਰਖ ਦਾ ਇਕੋ ਹੀ ਆ। ਹੁਣ ਅੱਗੇ ਕਹਿੰਦੇ ਨੇ ਕਿ ਨਾਨਕ ਨਾਮ ਮਿਲੇ ਵਡਿਆਈ, ਇਦੋਂ ਉਪਰ ਕਰਮ ਨਹੀਂ। ਜਿਹੜੇ ਨਾਮ ਨੂੰ ਹੀ ਵਡਿਆਈ ਮਿਲਦੀ ਇਹਦੇ ਉਪਰ ਕੋਈ ਕਰਮ ਨਹੀਂ। ਜੇਕਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤੇ। ਹੁਣ ਸਾਰੀਆਂ ਚੀਜ਼ਾਂ ਆਪਣੇ ਸਮਾਜ ਕੋਲ ਹੈਗੀਆਂ, ਆਪਣੇ ਕੋਲ ਸਾਰਾ ਕੁਝ ਹੈਗਾ ਆ ਆਪਣੇ ਭਾਰਤੀ ਸਮਾਜ ਕੋਲ, ਫਿਰ ਵੀ ਜੇ ਅਸੀਂ ਕਿਤੇ ਬਾਹਰ ਮੰਗਣ ਜਾਂਦੇ ਹਾਂ ਉਹ ਚੀਜ਼ਾਂ ਤਾਂ ਉਹ ਤਾਂ ਫਿਰ ਉਲਾਮਾ ਤਾਂ ਮਿਲਣਾ ਹੀ ਆ ਨਾ। ਇਹ ਤਾਂ ਇੱਦਾਂ ਹੀ ਹੋ ਗਈ ਨਾ ਵੀ ਜੇ ਆਪਣੇ ਘਰ ਲੱਸੀ ਹੈਗੀ ਆ, ਚਾਟੀ ਭਰੀ ਪਈ ਆ ਜਾਂ ਕੋਈ ਸਾਰਾ ਮਟੀਰੀਅਲ ਸਾਡੇ ਘਰ ਪਿਆ, ਫਿਰ ਅਸੀਂ ਮੰਗਣ ਜਾਈਏ ਉਹ ਹੁੰਦੇ ਹੋਏ, ਫਿਰ ਉਲਾਮਾ ਤਾਂ ਮਿਲਣਾ ਹੀ ਆ ਵੀ ਤੇਰੇ ਘਰ ਤਾਂ ਹੈਗੀ ਆ, ਤੂੰ ਕੱਲੇ ਮੰਗਣ ਤੁਰਿਆ ਹੋਇਆ। ਇਹੀ ਸਾਡੇ ਸਮਾਜ ਦੇ ਵਿਚ ਅੱਜ ਹੋ ਰਿਹਾ, ਸਾਡੇ ਧਰਮ ਦੇ ਵਿਚ ਵੀ ਹੋ ਰਿਹਾ। ਸਾਰਾ ਕੁਝ ਸਾਡੇ ਕੋਲ ਪਿਆ, ਫਿਰ ਅਸੀਂ ਡੇਰਿਆਂ ਤੇ ਘੁੰਮਦੇ ਹਾਂ, ਫਿਰ ਅਸੀਂ ਜਾਲੀ ਬੰਦਿਆਂ ਦੇ ਮਗਰ ਲੱਗਦੇ ਹਾਂ, ਫਿਰ ਅਸੀਂ ਜਾਲੀ ਪ੍ਰਚਾਰਕਾਂ ਦੇ ਮਗਰ ਲੱਗਦੇ ਹਾਂ। ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਪਏ ਨੇ, ਸਾਡੇ ਘਰੇ ਬਾਣੀ ਪਈ ਹੈ, ਫਿਰ ਅਸੀਂ ਮੰਗਣ ਜਾਂਦੇ ਹਾਂ, ਫਿਰ ਉਲਾਮਾ ਤਾਂ ਮਿਲਣਾ ਹੀ ਨਾ, ਖੱਜਲ ਖੁਆਰੀ ਤਾਂ ਹੋਣੀ ਆ। ਫਿਰ ਆਪਾਂ ਬਾਣੀ ਨਾਲ ਜੁੜੀਏ, ਉਹਦੇ ਵਿਚ ਬਹੁਤ ਸਾਰਾ ਹੀ ਕੁਛ ਹੈ। ਤੁਸੀਂ ਸ਼ੁਰੂ ਤਾਂ ਕਰੋ, ਪੰਜਾਬੀ ਸਾਫ਼ ਸਾਫ਼ ਲਿਖਿਆ ਹੋਇਆ। ਖੈਰ ਇਹ ਮੇਰੇ ਵਿਚਾਰ ਨੇ ਜੀ, ਹੋ ਸਕਦਾ ਤੁਸੀਂ ਸਹਿਮਤ ਵੀ ਨਾ ਹੋਵੋ, ਪਰ ਮੈਂ ਕੋਸ਼ਿਸ਼ ਕਰਦਾ ਨਾ ਗੁਰਬਾਣੀ ਦੇ ਆਧਾਰ ਤੇ ਗੱਲਬਾਤ ਕਰਨ ਦੀ। ਸੋ ਬਹੁਤ ਸਾਰੇ ਸੱਜਣ ਵੀ ਜੁੜ ਰਹੇ ਨੇ, ਆਪਾਂ ਉਹਨਾਂ ਨੂੰ ਵੀ ਨਾਲ ਲੈਣਾ ਹੈ। ਤੇ ਲਓ ਫਿਰ ਇੱਕ ਫਰਮਾਇਸ਼ ਆਈ ਸੀ ਅਮਰਿੰਦਰ ਗਿੱਲ ਦਾ ਗੀਤ ਸੁਣਨ ਦੀ, ਦਿਲ ਵਾਲੀ। ਸੋ ਆਓ, ਲਾਜ਼ਮੀ ਦਿਲ ਦਾ ਲੱਗ ਜਾਣਾ। ਅਮਰਿੰਦਰ ਗਿੱਲ ਦਾ ਗੀਤ 2014 ਚ ਆਇਆ ਸੀ, ਤੇ ਪੂਰੇ ਮੈਨੂੰ ਬੋਲ ਤਾਂ ਨਹੀਂ ਯਾਦ, ਟਿਊਨ ਯਾਦ ਹੈ। ਸੋ ਆਪਾਂ ਉਹ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ।
ਹੋ ਇਸ਼ਕ ਦੇ ਵੇੜੇ ਪੈਰ ਜਦੋਂ ਵੀ ਪੈਂਦੇ ਨੇ ਸਭ ਲੁੱਟ ਜਾਂਦਾ ਸ਼ਾਇਰ ਸਾਰੇ ਕਹਿੰਦੇ ਨੇ, ਪਰ ਇੱਕ ਗੱਲ ਮੈਂ ਵੀ ਕਹਿਣਾ ਸੰਭਲ ਨਹੀਂ ਪਾਣਾ, ਲਾਜ਼ਮੀ ਦਿਲ ਦਾ ਹੋ ਜਾਣਾ, ਇਸ਼ਕ ਤੇ ਤੂੰ ਵੀ ਹੋ ਜਾਣਾ, ਨੀਂਦ ਵੀ ਦੂਰ ਚਲੀ ਜਾਣੀ, ਚੈਨ ਵੀ ਤੇਰਾ ਹੋ ਜਾਣਾ, ਲਾਜ਼ਮੀ ਦਿਲ ਦਾ। ਤਿੱਖੇ ਤੀਰ ਕਰੇ ਤਿਆਰ ਵੇਖ ਕੇ ਸੋਹਣਾ ਜਿਹਾ ਮੌਕਾ ਦਿਲਾਂ ਤੇ ਕਰ ਦਿੰਦੀ ਹੈ ਵਾਰ ਜਵਾਨੀ ਨਹੀਂ ਬਖਸ਼ਦੀ ਯਾਰ ਤਿੱਖੇ ਤੀਰ ਕਰੇ ਤਿਆਰ ਵੇਖ ਕੇ ਸੋਹਣਾ ਜਿਹਾ ਮੌਕਾ ਦਿਲਾਂ ਤੇ ਕਰ ਦਿੰਦੀ ਹੈ ਵਾਰ ਜੇ ਆਸ਼ਿਕ ਬਣਿਆ ਏ ਜੇ ਆਸ਼ਿਕ ਬਣਿਆ ਏ ਮਰਨਾ ਪੈਣਾ ਹਰ ਜਾਣਾ ਲਾਜ਼ਮੀ ਦਿਲ ਦਾ ਹੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ ਲਾਜ਼ਮੀ ਦਿਲ ਦਾ ਹੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ ਅੱਖੀਆਂ ਮਰ ਜਾਣੀਆਂ ਇੱਕ ਦਿਨ ਲੜ ਜਾਣੀਆਂ ਅੱਖੀਆਂ ਮਰ ਜਾਣੀਆਂ ਇੱਕ ਦਿਨ ਲੜ ਜਾਣੀਆਂ ਜਿੱਥੇ ਸ਼ਮਾ ਰਹਿੰਦੀ ਜਿੱਥੇ ਸ਼ਮਾ ਰਹਿੰਦੀ ਉੱਥੇ ਪਰਵਾਨਾ
ਲਾਜ਼ਮੀ
ਲਾਜ਼ਮੀ ਦਿਲ ਦਾ ਹੋ ਜਾਣਾ ਇੱਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਹੋ ਜਾਣਾ ਲਾਜ਼ਮੀ
ਜੀ ਲੱਕੀ ਖੱਟੜਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਛਿਆਪਟਨ ਤੋਂ ਭੁੱਲਰ ਵੀ ਆ ਗਏ ਨੇ ਤੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਠੀਕ ਠਾਕ ਗੁਰਪ੍ਰੀਤ ਸਿੰਘ ਪਰਥ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਹਮੇ ਅਕਸਰ ਮਹਿਸੂਸ ਹੋਤਾ ਹੈ ਕਿ ਦੂਸਰੋਂ ਕਾ ਜੀਵਨ ਅੱਛਾ ਹੈ ਲੇਕਿਨ ਹਮ ਭੁੱਲ ਜਾਤੇ ਹੈ ਕਿ ਉਨਕੇ ਲਈ ਹਮ ਵੀ ਦੂਸਰੇ ਹੀ ਹੈ ਚਲੋ ਬਹੁਤ ਵਧੀਆ ਜੀ ਪ੍ਰਭਜੋਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਕੱਲ ਵਾਲਾ ਪੋਡਕਾਸਟ ਜੀ ਮੈਂ ਉਦੋਂ ਹੀ ਪਾ ਦਿੱਤਾ ਸੀ ਤੇ ਤੁਸੀਂ ਸੁਣ ਸਕਦੇ ਹੋ ਮੈਂ ਤੁਹਾਨੂੰ ਲਿੰਕ ਵੀ ਭੇਜ ਦਿੱਤਾ ਰਣਜੋਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਵਿੰਦਰ ਸਿੰਘ ਰਿਵਰਲੈਂਡ ਤੋਂ ਵਕਤ ਵੀ ਕਮਾਲ ਦੀ ਚੀਜ਼ ਹੈ ਖੁਦ ਨੂੰ ਦਿਸਦਾ ਪਰ ਦਿਖਾ ਬਹੁਤ ਕੁਛ ਦਿੰਦਾ ਖੁਦ ਨਹੀਂ ਦਿਸਦਾ ਪਰ ਦਿਖਾ ਬਹੁਤ ਕੁਛ ਦਿੰਦਾ ਬਹੁਤ ਸੋਹਣਾ ਜੀ ਤੇ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮੈਲਬਨ ਚ ਕਲਾਉਡੀ ਹੈ ਹੈਪੀ ਨਿਊ ਈਅਰ ਹਾਂਜੀ ਨਵਾਂ ਸਾਲ ਹਜੇ ਚੜ੍ਹਨਾ ਪਰ ਆਪਾਂ ਕੋਈ ਗੱਲ ਨੀ ਐਡਵਾਂਸ ਦੇ ਵਿਚ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਹਾਂ ਤੇ ਲੈ ਰਹੇ ਹਾਂ ਸੋ ਦੋਸਤੋ ਅੱਜ ਆਪਾਂ ਮੌਸਮ ਦੀ ਜਾਣਕਾਰੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਕੌਫ ਹਾਰਬਰ ਦੇ ਵਿਚ ਦਿਨ ਠੀਕ ਚੜਿਆ ਸੀ ਪਰ ਹੁਣ ਬੱਦਲਵਾਈ ਹੋ ਰਹੀ ਹੈ ਤੇ ਮੈਂ ਦੇਖ ਰਿਹਾ ਸੀ ਕਿ ਮੀਂਹ ਜਿਹੜਾ ਆ ਉਹ ਆ ਰਿਹਾ ਕੌਫ ਹਾਰਬਰ ਵੱਲ ਨੂੰ ਤੇ ਇਨਲੈਂਡ ਆਸਟ੍ਰੇਲੀਆ ਦੇ ਵਿਚ ਤਾਂ ਪੈ ਹੀ ਰਿਹਾ ਹੈ ਤੇ ਹੁਣ ਮੈਂ ਤਾਜ਼ੇ ਜਿਹੜੇ ਰੇਡਾਰ ਦੇਖ ਰਿਹਾ ਸਾਡੇ ਲਾਗੇ ਪਹੁੰਚਣ ਵਾਲਾ ਡੋਰੀਗੋ ਬੈਲਿੰਜਨ ਆ ਗਿਆ ਆ ਤੇ ਪਿੱਛੇ ਵੀ ਕਾਫੀ ਮੀਂਹ ਚੱਲਿਆ ਆਉਂਦਾ ਆ ਸਿਡਨੀ ਵੀ ਪੈ ਰਿਹਾ ਹੈ ਤੇ ਇੱਕ ਸਟ੍ਰਿਪ ਦੀ ਸਟ੍ਰਿਪ ਮੀਂਹ ਦੀ ਚੱਲੀ ਆ ਰਹੀ ਹੈ ਸੋ ਮੌਸਮ ਦੀ ਜਾਣਕਾਰੀ ਫਿਰ ਹੁਣ ਦੂਸਰੇ ਸ਼ਹਿਰਾਂ ਤੋਂ ਸ਼ੁਰੂ ਕਰਦੇ ਆ ਕੇਨਸ ਅੱਜ 34 ਡਿਗਰੀ ਮੌਸਮ ਗਰਮ ਰਹੇਗਾ ਤਾਂ ਬ੍ਰਿਸਬਨ ਸ਼ਾਵਰ ਹੋਣ ਦੀ ਪੂਰੀ ਉਮੀਦ ਹੈ 34 ਡਿਗਰੀ ਇਸੇ ਤਰ੍ਹਾਂ ਕੌਫ ਹਾਰਬਰ ਗਾਰਜ ਦੇ ਨਾਲ ਚਿੱਟਾ 29 ਡਿਗਰੀ ਮੀਂਹ ਸਿਡਨੀ ਚ ਦੱਸਿਆ ਜਾ ਰਿਹਾ 34 ਡਿਗਰੀ ਤੇ ਬਾਕੀ ਅਮਰੀਕ ਸਿੰਘ ਫਲੋਰਾ ਨੂੰ ਪੁੱਛਾਂਗੇ ਤੇ ਕੈਨਬਰਾ ਦੇ ਵਿਚ 29 ਡਿਗਰੀ ਮੌਸਮ ਸਾਫ਼ ਤੇ ਸ਼ਾਵਰ 21 ਡਿਗਰੀ ਮੈਲਬਨ ਚ ਦੱਸੇ ਗਏ ਨੇ ਇਸੇ ਹੀ ਤਰ੍ਹਾਂ ਸ਼ਾਵਰ ਐਡਲੇਡ ਦੇ ਵਿਚ 34 ਡਿਗਰੀ ਦਿਨ ਗਰਮ ਰਹੇਗਾ ਪਰਥ ਦੇ ਵਿਚ 34 ਡਿਗਰੀ ਤੇ ਡਾਰਵਿਨ ਦੇ ਵਿਚ 34 ਡਿਗਰੀ ਦਿਨ ਗਰਮ ਰਹੇਗਾ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਘਣੀ ਧੁੰਦ ਪਈ ਹੋਈ ਹੈ 9 ਡਿਗਰੀ ਤਾਪਮਾਨ ਹੈ ਦਿਨੇ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਸੋ ਮੈਂ ਪ੍ਰੋਗਰਾਮ ਕਰ ਰਿਹਾ ਮੇਰੇ ਨਾਲ ਮੇਰੇ ਦੋ ਸਾਥੀ ਮੇਰੇ ਆਸ ਪਾਸ ਖੇਡ ਰਹੇ ਨੇ ਬਿੱਲਾ ਤੇ ਰੰਗਾ ਮੇਰੀ ਪ੍ਰੋਫਾਈਲ ਤੇ ਤੁਸੀਂ ਵੀਡੀਓ ਦੇਖੋ ਮੈਂ ਵੀਡੀਓ ਪਾਈ ਸੀ ਦੋ ਬਿੱਲੀਆਂ ਨੇ ਤੇ ਬੱਚੇ ਨੇ ਹਜੇ ਤਾਂ ਪੂਰਾ ਐਨ ਆਨੰਦ ਮਾਣ ਰਹੇ ਨੇ ਰੇਡੀਓ ਦਾ ਉਹ ਵੀ ਮੇਰੇ ਨਾਲ ਪ੍ਰੋਗਰਾਮ ਕਰ ਰਹੇ ਨੇ ਸੋ ਦੋਸਤੋ ਹੋਰ ਸੱਜਣ ਵੀ ਪ੍ਰੋਗਰਾਮ ਦੇ ਵਿਚ ਆ ਰਹੇ ਨੇ ਗੁਰੀ ਥਿੰਦ ਛਪਟ ਨਾਲੇ ਜੁਆਇਨ ਕਰ ਗਏ ਨੇ ਤੇ ਕੁਲਦੀਪ ਸਿੰਘ ਵੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਆਈ ਰਿਕੁਐਸਟ ਦਿਸ ਸੌਂਗ ਬਿਕੋਜ਼ ਆਈ ਨੋਟਿਸ ਫਰੋਮ ਸਿੰਸ ਆਈ ਐਮ ਲਿਸਨਿੰਗ ਹਰਮਨ ਰੇਡੀਓ ਅਮਰਿੰਦਰ ਗਿੱਲ ਦੇ ਜਿਹੜੇ ਗੀਤ ਹੈ ਆਲਵੇਜ਼ ਪ੍ਰੋਗਰਾਮ ਚੱਲਦੇ ਨੇ ਹਾਂਜੀ ਗੀਤ ਦੇਖੋ ਅਮਰਿੰਦਰ ਗਿੱਲ ਵਧੀਆ ਗਾਇਕ ਹੈ ਬਹੁਤ ਸੋਹਣੇ ਗੀਤ ਗਾਏ ਨੇ ਬਹੁਤੇ ਕਦੇ ਜ਼ਿਆਦਾ ਕੋਈ ਕੰਟਰੋਵਰਸ਼ੀਅਲ ਉਹਨਾਂ ਨੇ ਨਹੀਂ ਕ੍ਰੀਏਟ ਕੀਤਾ ਫਿਲਮ ਅੰਗਰੇਜ਼ ਬੜੀ ਆਲਾ ਦਰਜੇ ਦੀ ਹੈ ਜਿਸ ਨੇ ਪੰਜਾਬੀ ਫਿਲਮ ਜਗਤ ਨੂੰ ਥੋੜਾ ਬਦਲਾਵ ਦਿੱਤਾ ਸੋ ਵਧੀਆ ਸੋਚਵਾਨ ਤੇ ਸੂਝਵਾਨ ਐਕਟਰ ਹੈ ਆਰਟਿਸਟ ਹੈ ਸੋ ਇਸ ਕਰਕੇ ਕਈ ਆਰਟਿਸਟ ਜਿਹੜੇ ਵਧੀਆ ਨੇ ਅੱਜ ਤੁਹਾਨੂੰ ਇੱਕ ਹੋਰ ਵੀ ਆਰਟਿਸਟ ਦੇ ਗੀਤ ਸੁਣਾਉਣਾ ਹੈ ਹੈਪੀ ਮਨੀਲਾ ਦਾ ਤੇ ਗੌਰਵ ਸ਼ਰਮਾ ਕਹਿ ਰਹੇ ਨੇ ਭਾਜੀ ਟੈਂਪਰੇਚਰ ਇਜ -26°, ਬਟ ਵਿਦ ਵਿੰਡ ਚਿਲ ਇਟ ਫੀਲਸ ਲਾਈਕ -39°, -26°, ਵਿਨੀਪੈਗ ਚ ਹੋ ਗਿਆ ਤੇ ਇਨ੍ਹਾਂ ਦਾ ਵੀ ਰਜਾਈ ਛੱਡਣ ਨੂੰ ਦਿਲ ਨਹੀਂ ਕਰਦਾ ਤੇ ਮੈਂ ਲਾਉਂਗਾ ਗੀਤ ਤੇ ਰਜਾਈ ਵਾਲਾ ਤੁਸੀਂ ਦੇਖਿਆ ਹੋਣਾ ਕਿ ਹੈਪੀ ਮਨੀਲੇ ਦਾ ਗੀਤ ਆਇਆ ਨਵਾਂ ਰਜਾਈ ਨਹੀਂ ਛੱਡਦਾ ਕਹਿੰਦੇ ਰਜਾਈ ਛੱਡ ਦੇ ਤੇ ਉਹਦੀ ਮਾਂ ਕਹਿੰਦੀ ਹੈ ਤੇ ਉਹ ਮੂਹਰੇ ਰੌਲਾ ਪਾਉਂਦਾ ਹੈ ਵੀ ਨਹੀਂ ਮੈਂ ਨਹੀਂ ਛੱਡਣੀ ਵੈਸੇ ਗਿੱਪੀ ਗਰੇਵਾਲ ਦਾ ਗੀਤ ਆਇਆ ਚਿੰਦਿਆ ਵਿੱਚ ਚਿੰਦਿਆ ਤੇ ਉਸਦਾ ਇਹ ਫਨੀ ਸੌਂਗ ਬਣਾਇਆ ਗਿਆ ਖੈਰ ਆਪਾਂ ਇਹ ਗੀਤ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਲੇਟਰ ਔਨ ਪਰ ਅੱਜ ਤੁਹਾਨੂੰ ਇੱਕ ਹੋਰ ਰੋਮਾਂਟਿਕ ਗੀਤ ਸੁਣਾਉਂਦੇ ਹਾਂ ਦਿਲ ਵਾਲਾ ਹੀ ਉਹ ਮੇਰੇ ਦਿਲ ਕੇ ਚੈਨ ਚੈਨ ਆਏ ਮੇਰੇ ਦਿਲ ਕੋ ਦੁਆ ਕੀਜੀਏ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਆਓ ਗੀਤ ਦਾ ਆਨੰਦ ਮਾਣਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫੇਰ ਤੇ ਦੋਸਤੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜਸਵਨੀ ਜੁੜੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਨੇ ਕਿ ਮੇਰੇ ਭਾਣਜੇ ਦੀ ਫੋਟੋ ਹੈ ਤੇ ਇੰਡੀਆ ਤੋਂ ਹੈਲਪ ਕਰਾਉਂਦਾ ਹੋਇਆ ਜੀ ਕੋਈ ਗੱਲ ਨੀ ਜੀ ਮੈਂ ਫੋਟੋਆਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ ਆਪਣੇ ਲਾਈਵ ਬਲੌਗ ਤੇ ਤਾਂ ਥੋੜੀਆਂ ਹੁਣ ਖ਼ਬਰਾਂ ਵੀ ਸਾਂਝੀਆਂ ਕਰ ਲਈਏ ਇਸ ਤੋਂ ਪਹਿਲਾਂ ਅਸੀਂ ਅਮਰੀਕ ਫਲੋਰਾ ਉਨ੍ਹਾਂ ਨੂੰ ਆਵਾਜ਼ ਮਾਰਾਂਗੇ ਤੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਤੇ ਉਹਨਾਂ ਨਾਲ ਆਪਾਂ ਮਹਿਫਲ ਲਾਵਾਂਗੇ। ਇਜਿਪਟ ਦੇ ਵਿੱਚ ਗੋਲੀ ਚੱਲੀ ਆ ਜੀ ਇੱਕ ਚਰਚ ਦੇ ਬਾਹਰ ਤੇ ਬਹੁਤ ਸਾਰੇ ਲੋਕ ਉੱਥੇ ਮਾਰੇ ਗਏ ਨੇ, ਹਜੇ ਪੁਸ਼ਟੀ ਨਹੀਂ ਹੋਈ ਕਿ ਕਿੰਨੇ, ਪਰ ਇਸ ਸਮੇਂ ਦੇ ਵਿੱਚ ਕਾਫੀ ਜੱਦੋਜਹਿਦ ਚੱਲ ਰਹੀ ਹੈ ਦੁਨੀਆਂ ਦੇ ਵਿੱਚ। ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਕਿਹੋ ਜਿਹਾ ਕਾਨੂੰਨ, ਕਿਹੋ ਜਿਹਾ ਧਰਮ ਲਾਗੂ ਹੋ ਰਿਹਾ। ਗੁਰੂ ਨਾਨਕ ਪਾਤਸ਼ਾਹ ਦੇ ਬੋਲ ਤੁਹਾਨੂੰ ਦੱਸ ਕੇ ਹਟਿਆ, ਤੁਹਾਡੇ ਨਾਲ ਸਾਂਝੇ ਕਰਕੇ ਹਟਿਆ ਕਿ ਕਿਹੜੀ ਚੀਜ਼ ਪ੍ਰਧਾਨ ਹੋਈ ਆ। ਕਲਯੁਗ ਆਇਆ ਪਿਆ ਤੇ ਇਧਰ ਆਸਟ੍ਰੇਲੀਆ ਦੇ ਵਿੱਚ ਲੱਗਦਾ ਕਿਤੇ ਕਿਤੇ ਸਤਯੁਗ ਵੀ ਆਇਆ ਹੋਇਆ ਕਿ ਆਸਟ੍ਰੇਲੀਆ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਮੈਲਕਮ ਟਰਨਬੁਲ, ਉਸ ਨੂੰ $250 ਫਾਈਨ ਦਿੱਤਾ ਗਿਆ ਕਿਉਂਕਿ ਉਸ ਨੇ ਲਾਈਫ ਜੈਕਟ ਨਹੀਂ ਸੀ ਪਾਈ ਹੋਈ ਔਰ ਪਾਉਣ ਦੀ ਵੈਸੇ ਜ਼ਰੂਰਤ ਨਹੀਂ ਸੀ ਕਿਉਂਕਿ ਉਹਦਾ ਆਪਣਾ ਪ੍ਰਾਈਵੇਟ ਜਿਹੜਾ ਏਰੀਆ ਘਰ ਦੇ ਨਾਲ, ਉੱਥੇ ਹੀ ਉਹ ਬੈਠਾ ਸੀ, ਉੱਥੇ ਫੋਟੋ ਖਿਚਾਈ ਹੈ ਬੈਠ ਕੇ, ਪਰ ਉਹ ਫੋਟੋ ਖਿਚਾਉਣੀ ਜਿਹੜੀ ਹੈ $250 ਚ ਪੈ ਗਈ ਹੈ। ਪਰ ਉਨ੍ਹਾਂ ਨੇ ਅਪੀਲ ਕਰਨ ਦੀ ਬਜਾਏ ਕਹਿੰਦੇ ਮੈਂ ਦੇ ਦੇਣੇ ਆ ਉਨ੍ਹਾਂ ਨੂੰ, ਵੈਸੇ ਅਮੀਰ ਕਾਫੀ ਨੇ, ਪਰ ਇੱਕ ਅਪੀਲ ਕਰਨ ਦੀ ਬਜਾਏ ਮੈਂ ਆਹ ਨਹੀਂ ਕਰਨਾ ਉਹ ਨਹੀਂ ਕਰਨਾ, ਕਹਿੰਦੇ ਚਲੋ ਠੀਕ ਹੈ ਮੇਰੀ ਗਲਤੀ ਆ ਸੋ ਲਾਈਫ ਜੈਕਟ ਪਾਉਣੀ ਚਾਹੀਦੀ ਆ। ਔਰ ਵਧੀਆ ਖਬਰ ਹੈ ਜੀ ਤੇ ਆਸਟ੍ਰੇਲੀਆ ਜਿਹੜਾ ਕਾਨੂੰਨ ਹੈ ਸਭ ਤੇ ਲਾਗੂ ਹੁੰਦਾ ਆ। ਕ੍ਰਿਕਟ ਦੇ ਵਿਚ ਕੀ ਚੱਲ ਰਿਹਾ, ਐਸ਼ਿਜ਼ ਦੇ ਵਿਚ ਮੈਚ ਮੈਨੂੰ ਲੱਗਦਾ ਫਸਦਾ ਨਜ਼ਰ ਆ ਰਿਹਾ। ਅਮਰੀਕ ਸਿੰਘ ਫਲੋਰਾ ਹੁਣਾਂ ਤੋਂ ਪੁੱਛਾਂਗੇ ਆਪਾਂ ਥੋੜੀ ਦੇਰ ਬਾਅਦ ਤੇ ਹੁਣ ਤੁਹਾਨੂੰ ਇਕ ਹੋਰ ਗੀਤ ਸੁਣਾਉਂਦੇ ਹਾਂ ਔਰ ਸੁੱਖੀ ਖਾਨ ਤੇ ਈਦੂ ਸ਼ਰੀਫ ਦੀ ਆਵਾਜ਼ ਦੇ ਵਿਚ ਤੇ ਉਸ ਤੋਂ ਬਾਅਦ ਆਵਾਜ਼ ਮਾਰਾਂਗੇ ਅਸੀਂ ਅਮਰੀਕ ਫਲੋਰਾ ਨੂੰ।
ਜਾ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ। ਵੀਕਐਂਡ ਵੀ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ ਤੇ 30 ਦਸੰਬਰ ਇੱਕ ਦਿਨ ਰਹਿ ਗਿਆ ਜੀ 2017 ਦਾ। ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਦਿਲ ਵਾਲੀ ਗੱਲ 2017 ਦਾ ਆਖਰੀ ਪ੍ਰੋਗਰਾਮ ਜੁਆਇਨ ਕਰ ਰਹੇ ਨੇ, ਉਹਨਾਂ ਦੇ ਨਾਲ ਜਿਹੜਾ ਹੁੰਦਾ ਸੈਟਰਡੇ ਵਾਲਾ। ਸੋ ਅਮਰੀਕ ਸਿੰਘ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਸਿਡਨੀ ਤੋਂ ਕੀ ਹਾਲ ਚਾਲ ਹੈ ਤੁਹਾਡਾ?
ਨਮਸਕਾਰ, ਅਦਾਬ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਜੀ ਤੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਤੋਂ ਸੁਣਦੇ ਆ, ਆਸ ਕਰਦੇ ਆ ਕਿ ਉਨ੍ਹਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ। ਜਿਹੜੇ ਹਾਲੇ ਨਾਰਥ ਅਮੈਰੀਕਨ ਜਾਂ ਸਾਊਥ ਅਮੈਰੀਕਨ ਕੰਟੀਨੈਂਟ ਵਿਚ, ਉਹ ਹਾਲੇ ਸ਼ੁੱਕਰਵਾਰ ਦੀ ਸ਼ਾਮ ਹੀ ਭੋਗ ਰਹੇ ਹਨ, ਉਹਦਾ ਆਨੰਦ ਮਾਣ ਰਹੇ ਹਨ। ਤੇ ਸਾਰੇ ਜਿੱਥੋਂ ਵੀ ਕਿਤੋਂ ਜੁੜਦੇ ਹਨ ਸਾਡੇ ਨਾਲ ਸਰੋਤੇ, ਉਹ ਆਸ ਕਰਦੇ ਆ ਕਿ ਉਹ ਖੁਸ਼ੀਆਂ ਕਿਹੜੇ ਮਨਾ ਰਹੇ ਹੋਣਗੇ। ਅਮਨਦੀਪ, ਅੱਜ 30 ਦਸੰਬਰ 2017 ਹੈ, ਤੀਰਲਾ ਦਿਨ ਹੈ ਸਾਲ ਦਾ, ਤੇ ਆਸ ਕਰਦੇ ਆ ਕਿ ਅਗਲਾ ਸਾਲ ਬਹੁਤ ਵਧੀਆ ਚੜੇਗਾ ਸਾਰਿਆਂ ਦੇ ਲਈ।
ਜੀ ਬਿਲਕੁਲ, ਔਰ ਅੱਜ ਸਾਡੇ ਨਾਲ ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ ਤੇ ਉਨ੍ਹਾਂ ਨੇ ਫੋਟੋ ਭੇਜੀ ਹੈ ਜੀ ਆਪਣੀ ਬੇਟੀ ਰੂਹਾਨੀਅਤ ਕੌਰ ਦੀ, ਤੇ ਨਹੀਂ ਉਨ੍ਹਾਂ ਦੇ ਵੀਰ ਸੰਦੀਪ ਸਿੰਘ ਦੀ ਬੇਟੀ ਹੈ ਜੀ, ਉਨ੍ਹਾਂ ਦੇ ਛੋਟੇ ਭਰਾ ਨੇ ਤੇ ਉਨ੍ਹਾਂ ਦਾ ਜਨਮ ਦਿਨ ਹੈ ਰੂਹਾਨੀਅਤ ਦਾ, ਤੇ ਹੈਪੀ ਬਰਥਡੇ ਕਹਿੰਦੇ ਨੇ। ਮੈਂ ਫੋਟੋ ਸ਼ੇਅਰ ਕਰਤੀ ਆ, ਸੋ ਬੇਟੀ ਨੂੰ ਚੜ੍ਹਦੀ ਕਲਾ ਦੇ ਵਿਚ ਰੱਖੇ ਪਰਮਾਤਮਾ, ਤੰਦਰੁਸਤ ਰੱਖੇ, ਲੰਬੀ ਉਮਰ ਦੇਵੇ। ਸੋ ਹੈਪੀ ਬਰਥਡੇ ਬਾਂਸ ਅਗੇਨ ਤੇ ਸਾਰੇ ਪਰਿਵਾਰ ਨੂੰ ਵਧਾਈਆਂ ਜੀ। ਓਂਕਾਰ ਹੁਣੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਚਾਹ ਦੇ ਨਾਲ ਛੱਲੀਆਂ ਭੇਜੀਆਂ ਨੇ ਤੇ ਕਹਿੰਦੇ ਨੇ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਆ ਘਰ। ਹਾਂਜੀ, ਮੈਂ ਛੱਲੀਆਂ ਇਹਨਾਂ ਨੇ ਛੱਲੀਆਂ, ਵੈਸੇ
ਅਮਨਦੀਪ ਕਿਹੜਾ ਨਾਸ਼ਤਾ ਹੋਇਆ ਚਾਹ ਦੇ ਨਾਲ ਛੱਲੀਆਂ? ਤੁਸੀਂ ਕਦੇ ਨਾਸ਼ਤਾ
ਮਤਲਬ ਮੈਂ ਚੰਗਾ ਹੋਇਆ ਇਹਨਾਂ ਨੇ ਭੇਜਤੀ। ਮੈਂ ਅਸਲ ਦੇ ਵਿਚ ਇਹ ਪਹਿਲਾਂ ਫੋਟੋ ਸ਼ੇਅਰ ਕਰ ਲਾਂ ਆਪਣੇ ਸਰੋਤਿਆਂ ਨਾਲ। ਤੁਸੀਂ ਕਿਤੇ ਨਾ ਛੱਲੀ ਜਿਹੜੀ ਆ ਉਬਾਲ ਕੇ, ਇੱਕ ਤਾਂ ਹੁੰਦੇ ਅਸੀਂ ਭੁੰਨ ਕੇ ਖਾਈ ਦੀ ਆ ਹਨਾ, ਤੇ ਗੋਰੇ ਜਿਆਦਾ ਉਬਾਲ ਕੇ ਖਾਂਦੇ ਆ। ਵੈਸੇ ਜਿਹੜੀ ਛੱਲੀ ਆ ਨਾ ਤੁਸੀਂ ਉਬਾਲ ਕੇ ਖਾ ਸਕਦੇ ਆ। ਹੁਣ ਦੇਖੋ ਇੰਡੀਆ ਦਾ ਚੁੱਲਾ ਹੁੰਦਾ ਸੀ, ਉਹਦੇ ਵਿਚ ਰੱਖ ਲੈਂਦੇ ਹੁੰਦੇ ਸੀ ਕੋਲਿਆਂ ਤੇ ਰੱਖ ਲੈਣੀ, ਤੇ ਬਹੁਤੇ ਤੁਸੀਂ ਵੀ ਸ਼ਾਇਦ ਖਾਧੀ ਨੀ ਹੋਣੀ, ਬਹੁਤ ਰੇਅਰ ਕੋਈ ਕੋਈ ਲੇਡੀ ਇੱਦਾਂ ਕਰਦੀ ਹੁੰਦੀ ਸੀ ਕਿ ਜਿਹੜੀ ਪਾਥੀਆਂ ਦੀ ਸਵਾਹ ਹੁੰਦੀ ਸੀ, ਤੁਹਾਨੂੰ ਪਤਾ ਕਿ ਇੱਕ ਤਾਂ ਸਵਾਹ ਕੋਲਿਆਂ ਦੀ ਹੁੰਦੀ, ਲੱਕੜ ਦੀ ਹੁੰਦੀ, ਇੱਕ ਹੁੰਦੀ ਪਾਥੀਆਂ ਦੀ ਗੋਬਰ ਦੀ। ਹੁਣ ਉਹਦੀ ਜਿਹੜੀ ਸਵਾਹ ਆ ਉਹ ਹੇਠਾਂ ਰੱਖ ਲੈਣੀ ਤੇ ਉਹਦੇ ਵਿਚ ਛੱਲੀ ਦੱਬ ਦੇਣੀ, ਜਿਹੜੀ ਕੱਚੀ ਜਿਹੜੀ ਦੱਬ ਕੇ ਕੋਲੇ ਉੱਪਰ ਰੱਖ ਦੇਣੇ, ਤੇ ਉਹ ਜਿਹੜੀ ਹੀਟ ਦੇ ਨਾਲ ਫਿਰ ਉਹਨੂੰ ਝਾੜ ਲੈਣਾ ਐਨ ਚੰਗੀ ਤਰ੍ਹਾਂ, ਤੇ ਉਹ ਜਿਹੜੀ ਉਹ ਛੱਲੀ ਖਾਣ ਦਾ ਨਜ਼ਾਰਾ ਹੀ ਕੁਝ ਹੁੰਦਾ ਸੀਗਾ, ਤੇ ਉਹ ਇੱਕ ਤਰ੍ਹਾਂ ਨਾਲ ਉਬਲੀ ਹੁੰਦੀ ਸੀ ਹੀਟ ਦੇ ਨਾਲ। ਸੋ ਇਸੇ ਤਰ੍ਹਾਂ ਜਿਹੜਾ ਜੇ ਤੁਸੀਂ ਇੱਥੇ ਇਹ ਤਾਂ ਕੰਮ ਨਹੀਂ ਕਰ ਸਕਦੇ, ਅੱਗ ਤੁਸੀਂ ਬਾਲਦੇ ਨਹੀਂ ਹੈਗੇ, ਹੁਣ ਕਈ ਲੋਕ ਸਟੋਵ ਤੇ ਵੀ ਛੱਲੀ ਭੁੰਨ ਲੈਂਦੇ ਨੇ, ਪਰ ਅਮਰੀਕ ਜੀ ਛੱਲੀਆਂ ਨੂੰ ਨਾ ਤੁਸੀਂ ਉਬਾਲ ਲਓ ਪਾਣੀ ਚ, ਤੇ ਉਬਾਲ ਕੇ ਉੱਪਰ ਲੂਣ ਲਾ ਕੇ ਵਟ ਐਵਰ ਤੁਹਾਡਾ ਟੇਸਟ ਹੈ ਉਹ ਖਾ ਲਓ, ਤੇ ਜੇ ਤੁਸੀਂ ਚਾਹ ਨਾਲ ਖਾ ਕੇ ਦੇਖੋ ਕਿਤੇ ਨਜ਼ਾਰੇ ਆਜੂਗੇ। ਸਹੀ ਗੱਲ ਹੈ, ਮੈਂ ਖਾਧੀ ਆ। ਹਾਂ, ਸੋ ਬਹੁਤ
ਨਵੇਂ ਸਾਲ ਦਾ ਜਿਹੜਾ ਰੈਜੋਲੂਸ਼ਨ ਆ ਨਾ ਇਹੀ ਛੱਲੀ ਚਾਹ ਦੇ ਨਾਲ ਸਵੇਰੇ ਸਵੇਰੇ ਖਾਇਆ ਕਰੀਏ, ਸਿਹਤ ਵਧੀਆ ਰਹੂਗੀ ਤੇ ਦੂਜਾ ਥੋੜਾ ਰੈਜੋਲੂਸ਼ਨ ਵੀ ਇੱਕ ਨਵੇਂ ਤਰੀਕੇ ਦਾ ਹੋਊਗਾ। ਚਲੋ ਮੈਂ ਤਾਂ ਇਹੀ ਬਣਾ ਲੈਣਾ ਰੈਜੋਲੂਸ਼ਨ, ਵੈਸੇ ਮੈਂ ਰੈਜੋਲੂਸ਼ਨ ਬਣਾਉਣ ਦੇ ਹੱਕ ਵਿਚ ਨਹੀਂ ਹੁੰਦਾ, ਕਿਉਂਕਿ ਜਿਹੜੇ ਰੈਜੋਲੂਸ਼ਨ ਹੈ ਨਾ ਇਹ ਬਣਦੇ ਭਰ ਕੇ 2-3 ਦਾ ਟੁੱਟ ਜਾਂਦੇ ਆ।
ਨਹੀਂ ਫਿਰ ਜੇ ਇੱਦਾਂ ਦੀ ਗੱਲ ਹੈ ਫਿਰ ਯੂਨਾਈਟਿਡ ਨੇਸ਼ਨ ਚ ਪਾਸ ਕਰਾ ਦਈਏ, UNO ਚ ਕਰਾ ਦਈਏ ਪਾਸ।
ਹਾਂਜੀ, ਸਾਡੇ ਤਾਂ ਜਿਹੜੇ ਟਰੰਪ ਸਾਹਿਬ ਆ ਉਹ ਤਾਂ ਜਾਂ ਤੁਸੀਂ ਆ ਜਾਂ ਮਿੰਟੂ ਗਾਰਡ ਸਾਹਿਬ ਆ, ਤੁਸੀਂ ਕਹਿ ਦੋਗੇ ਤਾਂ ਰੈਜੋਲੂਸ਼ਨ ਪਾਸ ਹੋ ਜਾਊਗਾ, ਤੇ ਤੁਸੀਂ ਨਾ ਕਹੋਗੇ ਤਾਂ ਰੈਜੋਲੂਸ਼ਨ ਨਹੀਂ ਪਾਸ ਹੋਊਗਾ।
ਠੀਕ ਹੈ, ਤੇ ਚਲੋ ਹੁਣ ਇੱਕ
ਬਾਕੀ ਸਾਡੇ ਜਿਹੜੇ ਸਰੋਤੇ ਆ ਉਹ ਵੀ ਸਾਡੇ ਓਹੀ ਰੈਜੋਲੂਸ਼ਨ ਪਾਸ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਉਹ ਵੀ ਕਾਫੀ ਯੋਗਦਾਨ ਦਿੰਦੇ ਆ।
ਹਾਂਜੀ ਲਓ ਜੀ, ਮੈਂ ਫੋਟੋ ਸ਼ੇਅਰ ਕਰਤੀ ਆ ਲਾਈਵ ਬਲੌਗ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਕਿ ਉਬਲੀਆਂ ਛੱਲੀਆਂ ਚਾਹ ਦੇ ਨਾਲ ਤੁਸੀਂ ਕਿਤੇ ਖਾ ਕੇ ਦੇਖੋ। ਚਾਹ ਦੇ ਵਿੱਚ ਕਿਉਂਕਿ ਥੋੜਾ ਥੋੜਾ ਮਿੱਠਾ ਹੁੰਦਾ, ਜਿਹੜੀ ਛੱਲੀ ਹੁੰਦੀ ਆ ਉਹ ਥੋੜੀ ਮਿਠਾਸ ਚ ਹੁੰਦੀ ਆ, ਪਰ ਉਹਦੇ ਤੇ ਤੁਸੀਂ ਲੂਣ ਲਾ ਕੇ ਨਾਲ ਖਾ ਕੇ ਦੇਖੋ, ਨਜ਼ਾਰੇ ਨਜ਼ਾਰੇ ਨੇ। ਮਨਚਾਲ ਹੁਣ ਵੀ ਸਾਡੇ ਨਾਲ ਜੁੜੇ ਨੇ ਤੇ ਉਹ SBS ਦੀਆਂ ਖ਼ਬਰਾਂ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਤੇ ਆਪਾਂ ਇਹ ਸ਼ੇਅਰ ਕਰ ਚੁੱਕੇ ਹਾਂ ਪਹਿਲਾਂ ਹੀ, ਬਹੁਤ ਬਹੁਤ ਧੰਨਵਾਦ ਜੀ। ਹਰਦੀਪ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਦਾ। ਸਹੀ ਗੱਲ ਹੈ ਨਾ ਅਮਰੀਕ ਜੀ?
ਬਿਲਕੁਲ ਬਿਲਕੁਲ ਅਮਰੀਕ, ਦੁਨੀਆਂ ਦਾ ਤਾਕਤਵਰ ਆਦਮੀ ਤਾਂ ਉਹੀ ਹੁੰਦਾ। ਇਹ ਵੀ ਇਹਨਾਂ ਦੀ ਗੱਲ ਠੀਕ ਹੈ, ਜਿਹੜਾ ਧੋਖਾ ਖਾ ਕੇ ਹੈਲਪ ਦੂਜਿਆਂ ਦੀ ਕਰਦਾ। ਵੈਸੇ ਤਾਕਤਵਰ ਉਹੀ ਬੰਦਾ ਹੁੰਦਾ ਜਿਹੜੀਆਂ ਆਪਣੇ ਜਿਹੜਾ ਸਮਝਦਾ ਕਿ ਮੈਂ ਬਹੁਤ ਕਮਜ਼ੋਰ ਆ ਤੇ ਮੈਂ ਲੋਕਾਂ ਦੀ ਹੈਲਪ ਫਿਰ ਵੀ ਕਰਨੀ ਆ। ਜਿਹੜਾ ਬੰਦਾ ਸਟਰੋਂਗ ਹੁੰਦਾ ਨਾ, ਕਹਿੰਦਾ ਮੈਂ ਬਹੁਤ ਹੀ ਜ਼ਿਆਦਾ ਸਟਰੋਂਗ ਆ, ਮੇਰੇ ਚ ਬਹੁਤ ਜ਼ਿਆਦਾ ਗੁਣ ਆ, ਮੇਰੇ ਖਿਆਲ ਚ ਦੁਨੀਆਂ ਦਾ ਸਭ ਤੋਂ ਵੀਕ ਬੰਦਾ ਹੁੰਦਾ
ਜੀ। ਔਰ ਬਹੁਤ ਬਹੁਤ ਧੰਨਵਾਦ ਜੀ। ਦੀਪ ਪਲਾਹੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਆ। ਇਹ ਕਰਦੇ ਆ ਜੀ, ਇਹਦੇ ਬਾਰੇ ਗੱਲ ਮੈਂ ਸੇਵ ਕਰ ਲਿਆ। ਹਰਮੀਤ ਚੰਨਾ ਹੁਣੀ ਸਾਡੇ ਨਾਲ ਜੁੜੇ ਸੀ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਲਿਸਨਰਸ ਨੂੰ। ਪ੍ਰੋਗਰਾਮ ਗੁੱਡ ਚੱਲ ਰਿਹਾ ਜੀ। ਤੇ ਬਾਕੀ ਕਹਿੰਦੇ ਬੱਬੂ ਜਲੰਧਰੀ ਆਸਟ੍ਰੇਲੀਆ ਛੱਡ ਕੇ ਇੰਡੀਆ ਚਲੇ ਗਏ ਨੇ 22 ਦਸੰਬਰ ਨੂੰ, ਤੇ ਉਹ ਬਹੁਤ ਸੀਰੀਅਸ ਜੌਂਡਿਸ ਕਰਕੇ ਹਸਪੀਟਲ ਦੇ ਵਿਚ ਨੇ ਤੇ DMC ਵਿਚ ਐਡਮਿਟ ਨੇ, ਤੇ ਸਟਿਲ ਹੀ ਕੈਨੋਟ ਟਾਕ ਆਨ ਦਾ ਫੋਨ। ਸੌਂਗ ਕਹਿੰਦੇ ਤੁਸੀਂ ਲਾਉਣਾ ਲਈ, ਇਸ ਲਈ ਸੌਂਗ ਦੱਸਣਾ ਨਹੀਂ। ਟੁਡੇ ਇਜ਼ ਮਾਈ ਡੇ ਆਫ, ਓਕੇ ਬਾਏ ਬਾਏ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਪਰ ਬੱਬੂ ਜਲੰਧਰੀ ਚਲੋ ਰੱਬ ਭਲੀ ਕਰੇ, ਸਿਹਤ ਉਹਨੂੰ ਵਾਪਸ ਵਧੀਆ ਦਵੇ। ਤੇ ਸਾਡੇ ਨਾਲ ਭਿੰਦਰ ਕਿਸ਼ਨਪੁਰੀਆ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਨ੍ਹਾਂ ਨੇ ਇਕ ਮੁੱਦਾ ਸ਼ੇਅਰ ਕੀਤਾ ਜਿਹੜੇ ਆਪਾਂ ਕਰਾਂਗੇ ਗੱਲਬਾਤ, ਤੇ ਆਜ ਕਾ ਗਿਆਨ ਜਬ ਪਾਪ ਕਾ ਗੜਾ ਭਰ ਜਾਏ ਤੋ ਗੜਾ ਹਟਾ ਕੇ ਡਰਮ ਲਗਾ ਦੇਣਾ ਚਾਹੀਏ, ਸੁਧਰਤਾ ਤੋਂ ਹੈ ਨੀ ਕੋਈ। ਅਮਰੀਕ ਜੀ ਕਹਿੰਦੇ ਜੇ ਪਾਪਾ ਘੜਾ ਭਰ ਦੇਵੇ
ਇਹਦੇ ਬਾਰੇ ਨਾ, ਇਹਦੇ ਬਾਰੇ ਇੱਕ ਪਿੱਛੇ ABC ਤੇ ਕਾਫੀ ਡਿਸਕਸ਼ਨ ਪਰਸੋਂ ਜਿਹਾ ਮੈਂ ਸੁਣਦਾ ਸੀ, ਕਾਫੀ ਲੰਬੀ ਚੌੜੀ ਡਿਸਕਸ਼ਨ ਹੋਈ ਆ ਕਿ ਜਿਹੜੇ ਪਾਪ ਦਾ ਘੜਾ ਇਸ ਵੇਲੇ ਬਹੁਤ ਭਰ ਰਿਹਾ ਆ, ਤੇ ਉਸ ਉਹਦੇ ਵਿਚ ਨਾ ਦੋ ਡਿਸਕਸ਼ਨਕਾਰ ਜਿਹੜੇ ਸੀ ਡਿਸਕਸ਼ਨ ਕਰਦੇ ਸੀ, ਉਨ੍ਹਾਂ ਨੇ ਫੈਕਟਸ ਦੇ ਅਨੁਸਾਰ ਦੱਸਿਆ ਕਿ ਜਿਹੜੇ ਪਹਿਲੇ ਸਮੇਂ ਸੀ 2-3 ਸਦੀਆਂ ਪਹਿਲਾਂ, ਬਹੁਤ ਜ਼ਿਆਦਾ ਜ਼ੁਲਮ ਹੁੰਦਾ ਸੀ, ਬਹੁਤ ਜ਼ਿਆਦਾ ਬੰਦੇ ਮਾਰੇ ਜਾਂਦੇ ਸੀ, ਕੋਈ ਲਾਅ ਰੈਗੂਲੇਸ਼ਨ ਨਹੀਂ ਹੁੰਦਾ ਸੀ, ਇੱਕ ਲੋਕਲ ਸੋਸਾਇਟੀ ਹੁੰਦੀ ਸੀ, ਉਹਦੇ ਵਿਚ ਉਹਨਾਂ ਦੇ ਆਪਣੇ ਲਾਅ ਹੁੰਦੇ ਸੀ, ਜੀਭਾਂ ਕੱਟ ਦਿੱਤੀਆਂ ਸਨ ਜਾਂਦੀਆਂ ਸਨ, ਕੰਨ ਕੱਟ ਦਿੱਤੇ ਜਾਂਦੇ ਸੀ ਜਾਂ ਹੱਥ ਪੈਰ ਕੱਟ ਦਿੱਤੇ ਜਾਂਦੇ ਸੀ। ਲੇਕਿਨ ਅੱਜ ਦੇ ਸੰਦਰਭ ਦੇ ਵਿਚ ਤੁਸੀਂ ਦੇਖੋ ਤਾਂ ਜਿਹੜਾ ਸਮਾਜ ਦੇ ਵਿਚ ਜਾਂ ਜਿਹੜੀ ਅਤਿਆਚਾਰ ਹੈ ਉਹਨਾਂ ਤੇ ਕਾਫੀ ਠੱਲ ਪਈ ਹੈ ਸਾਰੇ ਦੇਸ਼ਾਂ ਦੇ ਵਿਚ, ਮਾਡਰਨਾਈਜੇਸ਼ਨ ਹੋਣ ਦੇ ਕਾਰਨ, ਡੈਮੋਕਰੇਸੀ ਆਉਣ ਦੇ ਕਾਰਨ ਥੋੜੇ ਲੋਕ ਸੱਭਿਆ ਵੀ ਹੋਏ ਆ। ਲੇਕਿਨ ਜਿੱਦਾਂ ਹੁਣ ਟੈਕਨੋਲੋਜੀ ਆ ਗਈ ਹੈ, ਟੈਕਨੋਲੋਜੀ ਦੇ ਕਾਰਨ ਥੋੜਾ ਥੋੜਾ ਵਧਿਆ ਆ ਅਤਿਆਚਾਰ ਜਿਹਾ, ਹੋਰ ਤਰ੍ਹਾਂ ਦਾ ਅਤਿਆਚਾਰ ਆ,
ਮਾਨਸਿਕ ਅਤਿਆਚਾਰ ਆ।
ਕੁੱਲ ਮਿਲਾ ਕੇ ਦੇਖੋ ਤਾਂ ਅਮਨਦੀਪ ਜਿਹੜਾ ਅੱਜ ਦਾ ਸਮਾਂ ਨਾ ਪਹਿਲੇ ਸਮੇਂ ਨਾਲੋਂ ਕਾਫੀ ਹੱਦ ਤੱਕ ਚੰਗਾ ਵੀ ਆ। ਤੁਹਾਡਾ ਕੀ ਵਿਚਾਰ ਇਹਦੇ ਬਾਰੇ?
ਨਹੀਂ ਮੈਂ ਸਵੇਰੇ ਹੀ ਅਸੀਂ ਸ਼ੇਅਰ ਕਰਕੇ ਹਟੇ ਆ ਜਿਹੜਾ ਇਹ ਵਿਚਾਰ, ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਉਹ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਆਬਜ਼ਰਵੇਸ਼ਨ ਹੈ ਨਾ, ਗੁਰੂ ਨਾਨਕ ਪਾਤਸ਼ਾਹ ਦੀ ਆਬਜ਼ਰਵੇਸ਼ਨ ਹੈ, ਉਹ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ। ਕਹਿੰਦੇ ਕਿ ਕਲਯੁਗ ਦੀ ਨਿਸ਼ਾਨੀ ਕੀ ਆ? ਉਹ ਕਹਿੰਦੇ ਕਿਤੇ ਮਹਿਲ ਦੇ ਵਿਚ ਥੋੜੋ ਬੈਠਾ ਜਾ, ਤੀਰਥ ਤੇ ਥੋੜੋ ਬੈਠਾ ਜਾ ਜਿੱਥੇ ਉਹ ਕਲਯੁਗ ਆਪਣਾ ਵਰਤਾਰਾ ਕਰ ਰਿਹਾ, ਉਹ ਤਾਂ ਕਹਿੰਦੇ ਫੈਲਿਆ ਹੋਇਆ ਸਮਾਜ ਦੇ ਵਿਚ। ਸੋ ਉਨ੍ਹਾਂ ਨੇ ਜਿਹੜੀ ਆਬਜ਼ਰਵੇਸ਼ਨ ਕੀਤੀ ਆ, ਕਹਿੰਦੇ ਵੀ ਜਿਹੜਾ ਸੱਚ ਜੋ ਜੇ ਕੋ ਸੱਤ ਕਰੇ ਸੋ ਛੀਜੇ, ਮਤਲਬ ਉਹਨੂੰ ਉਹਦੀ ਛੱਲਣੀਆਂ ਕਰ ਦਿੱਤੀਆਂ ਜਾਂਦੀਆਂ ਜਿਹੜਾ ਸੱਚ ਨੂੰ ਫਾਲੋ ਕਰਦਾ ਆ, ਹਨਾ। ਤਪ ਕਰ ਤਪ ਨਾ ਹੋਈ, ਜਿਹੜਾ ਬੰਦਾ ਘਰ ਬੈਠ ਕੇ ਤਪ ਕਰਨ ਦੀ ਕੋਸ਼ਿਸ਼ ਕਰਦਾ ਆ ਉਹਨੂੰ ਤਪ ਨਹੀਂ ਕੋਈ ਕਰਨ ਦਿੰਦਾ, ਇਹੋ ਜਿਹੀ ਸਿਚੁਏਸ਼ਨ ਸੀਗੀ ਉਸ ਵੇਲੇ। ਜੇ ਕੋ ਨਾਏ ਲਏ ਬਦਨਾਮੀ, ਜੇ ਕੋ ਨਾਉ ਲਏ ਬਦਨਾਮੀ, ਜੇ ਕੋ ਪਰਮਾਤਮਾ ਦਾ ਨਾਮ ਲੈਂਦਾ ਤਾਂ ਉਹਨੂੰ ਬਦਨਾਮ ਕਰ ਦਿੱਤਾ ਜਾਂਦਾ ਆ। ਕੱਲ ਕੇ ਲੱਖਣ ਇਹੀ ਕਲਯੁਗ ਦੇ ਲੱਛਣ ਦੇਖੋ ਨਾ, ਉਸ ਵੇਲੇ ਕਿੰਨੇ ਸੀ ਵੀ ਜਿਹੜਾ ਸਰਦਾਰੀ ਆ, ਜਿਹੜਾ ਰਾਜਾ ਆ ਜਾਂ ਜਿਹੜਾ ਸਰਦਾਰ ਆ ਉਹਦੀ ਖੁਆਰੀ ਹੁੰਦੀ ਆ, ਜਿਹੜੇ ਨੌਕਰ ਆ ਉਹਨਾਂ ਨੂੰ ਕੋਈ ਡਰੇ ਹੀ ਨਹੀਂ, ਜਿਹੜੇ ਉਹਨਾਂ ਦੇ ਨੌਕਰ ਆ, ਜਿਹੜੇ ਕਹਿੰਦੇ ਜਾ ਸਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਾਰਨਾ, ਜਦੋਂ ਕਹਿੰਦੇ ਸਰਦਾਰ ਜਿਹੜਾ ਉਹ ਹਾਰ ਜਾਂਦਾ ਜਾਂ ਕਹਿੰਦਾ ਤਾਂ ਉਹਦੇ ਨੌਕਰ ਹੀ ਉਹਨੂੰ ਮਾਰ ਦਿੰਦੇ ਆ। ਇਹ ਦੇਖੋ ਵੀ ਇੰਨਾ ਮਾੜਾ ਹਾਲ।
ਮੈਂ ਇਹ ਗੱਲ ਕਰਨੀ ਚਾਹਨਾ ਇੱਥੇ ਕਿ ਜੇ ਅੱਜ ਦੇ ਜਿਹੜੇ ਰਾਜੇ ਆ, ਸਪੋਜ਼ ਕਰੋ ਇੱਥੇ ਆਸਟ੍ਰੇਲੀਆ ਦਾ ਜਿਹੜਾ ਪ੍ਰਧਾਨ ਮੰਤਰੀ ਆ ਮੈਲਕਮ ਟਰਨਬਿਲ, ਤੁਸੀਂ ਉਹਨੂੰ ਜਿੱਦਾਂ ਮਰਜ਼ੀ ਗਾਲਾਂ ਕੱਢ ਸਕਦੇ, ਸ਼ਰੇਆਮ ਤੁਸੀਂ ਗਾਲਾਂ ਕੱਢ ਸਕਦੇ, ਉਹਨੂੰ ਕੁਛ ਕਹਿ ਸਕਦੇ ਆ ਛੋਟੇ ਸਮਾਜ ਦੇ ਵਿਚ, ਤੇ ਜਿਹੜੇ ਦੂਜੇ ਲੀਡਰ ਆ ਡੈਮੋਕਰੇਟਿਕ ਕੰਟਰੀਆਂ ਦੇ ਵਿਚ ਖੁੱਲ ਕੇ ਬੋਲ ਸਕਦੇ ਆ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਆ, ਲੇਕਿਨ ਦੋ ਤਿੰਨ ਸੈਂਚਰੀਜ਼ ਪਹਿਲਾਂ ਅਜਿਹਾ ਬੰਦਾ ਨਹੀਂ ਕਰ ਸਕਦਾ ਸੀ। ਜੇ ਕੋਈ ਕਿਸੇ ਰਾਜੇ ਦੇ ਖਿਲਾਫ ਬੋਲਦਾ ਸੀ ਤੇ ਉਹਨੂੰ ਇਕਦਮ ਫੜ ਕੇ ਉਹ ਤੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਜਾਂਦੇ ਸੀ। ਉਹ ਸੰਦਰਭ ਦੇ ਵਿਚ ਤੁਹਾਨੂੰ ਨੀ ਲੱਗਦਾ ਵੀ ਥੋੜੀ ਸਿਚੁਏਸ਼ਨ ਅੱਗੇ ਨਾਲ ਸੁਧਰੀ ਹੈ, ਕਲਯੁਗ ਦਾ ਜਿਹੜਾ ਪ੍ਰਭਾਵ ਥੋੜਾ ਘਟਿਆ?
ਨਹੀਂ, ਘਟਿਆ ਤਾਂ ਹੈ, ਪਰ ਉਹ ਹੋਰ ਸੰਦਰਭ ਦੇ ਵਿਚ ਘਟਿਆ। ਜਿਦਾਂ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇਹ ਬਾਣੀ ਲਿਖੀ ਹੈ ਹਨਾ ਆਪਣੇ, ਤੇ ਬਾਬਰ ਨੂੰ ਜਾਬਰ ਗਿਆ ਤੇ ਉਹਨਾਂ ਨੂੰ ਵੀ ਤਾਂ ਚੱਕ ਕੇ ਜੇਲ੍ਹ ਦੇ ਵਿਚ ਅੰਦਰ ਦੇ ਦਿੱਤਾ ਸੀ, ਚੱਕੀਆਂ ਪੀਸੀਆਂ ਉਹਨਾਂ ਨੇ, ਠੀਕ ਹੈ? ਤੇ ਕਿੰਨੇ ਉਹਨਾਂ ਨੇ ਅਤਿਆਚਾਰ ਕੀਤੇ, ਮਤਲਬ ਉਸ ਵੇਲੇ। ਇਹ ਅਸਲ ਦੇ ਵਿਚ ਜਿਹੜਾ ਸ਼ਬਦ ਨੇ ਨਾ, ਇਹ ਮੁਸਲਮਾਨਾਂ ਦੇ ਉੱਤੇ ਲਾਇਆ ਹੋਇਆ ਵੀ ਉਹਨਾਂ ਨੇ ਮੁਸਲਮਾਨੀ ਨੂੰ ਹਾਈਜੈਕ ਕਰਕੇ ਕਿੱਦਾਂ ਉਹਨਾਂ ਨੇ ਅਤਿਆਚਾਰ ਕੀਤੇ ਆ, ਰੱਬ ਦਾ ਭੇਸ ਬਣਾ ਕੇ ਉਹਨਾਂ ਨੇ, ਧਾਰਮਿਕ ਭੇਸ ਬਣਾ ਕੇ ਕਿੱਦਾਂ ਉਹਨਾਂ ਨੇ ਅਤਿਆਚਾਰ ਕੀਤੇ ਨੇ। ਸੋ ਉਹ ਅੱਜ ਦੇ ਟਾਈਮ ਦੇ ਵਿਚ ਹੋਰ ਤਰ੍ਹਾਂ ਹੋ ਰਿਹਾ। ਅੱਜ ਦੇ ਟਾਈਮ ਦੇ ਵਿਚ ਤੁਸੀਂ ਦੇਖਿਆ ਕਿ ਮਾਨਸਿਕ ਤੌਰ ਤੇ ਕਨਫਿਊਜ਼ ਕੀਤਾ ਜਾ ਰਿਹਾ, ਲੋਕਾਂ ਨੂੰ ਮੈਂਟਲੀ ਜਿਹੜਾ ਆ ਉਹ ਵੀਕ ਕੀਤਾ ਜਾ ਰਿਹਾ, ਪਰ ਲੋਕੀ ਹੋ ਵੀ ਰਹੇ ਨੇ, ਆਪ ਵੀ ਹੋ ਰਹੇ ਨੇ। ਖੈਰ ਇਹਦੇ ਬਾਰੇ ਆਪਾਂ ਲੰਬੀ ਚੌੜੀ ਗੱਲਬਾਤ ਫੇਰ ਆਪਾਂ ਕਰਾਂਗੇ। ਸੋ ਅਮਰੀਕ ਜੀ, ਆਪਾਂ ਖਬਰਾਂ ਵੀ ਸਾਂਝੀਆਂ ਕਰਨੀਆਂ, ਪਰ ਕੁਝ ਸੁਨੇਹੇ ਜਿਹੜੇ ਪਹਿਲਾਂ ਉਹ ਨਾਲ ਦੀ ਨਾਲ ਆਪਾਂ ਲੈ ਲਈਏ। ਕੁਲਵਿੰਦਰ ਸਿੰਘ ਧਾਰੀਵਾਲ ਦੋ ਤਸਵੀਰਾਂ ਗੋਲਡ ਕੋਸਟ ਦੀਆਂ ਸ਼ੇਅਰ ਕਰ ਰਹੇ ਨੇ ਤੇ ਮੈਂ ਉਹ ਸ਼ੇਅਰ ਕਰਤੀਆਂ, ਤੇ ਗੌਰਵ ਸ਼ਰਮਾ ਜੀ ਤੁਹਾਡਾ ਮੈਸੇਜ ਬਾਅਦ ਚੋਂ ਕਰਾਂਗੇ ਸ਼ੇਅਰ। ਤੇ ਅਮਰੀਕ ਜੀ, ਇੱਕ ਖਬਰ ਆਪਾਂ ਸ਼ੇਅਰ ਕਰਨੀ ਆ ਇੰਡੀਆ ਦੀ, ਤੇ ਕੱਲ ਕਾਫੀ ਖਬਰ ਜਿਹੜੀ ਆ ਵੀਡੀਓ ਚੱਲਿਆ ਕਿ ਸ਼ਿਮਲਾ ਦੇ ਵਿਚ ਜਿਹੜੀ ਇੱਕ ਔਰਤ ਕਾਂਸਟੇਬਲ ਹੈ ਉਹ ਤੇ ਪੰਜਾਬ ਕਾਂਗਰਸ ਦੀ ਜਿਹੜੀ ਸਕੱਤਰ ਆਸ਼ਾ ਕੁਮਾਰੀ ਆਪਸ ਦੇ ਵਿਚ ਥੱਪੜੋ ਥੱਪੜੀ ਹੋ ਗਈਆਂ, ਇਹ ਹੈਡਲਾਈਨ ਹੈ। ਹੁਣ ਗੱਲ ਇਹ ਸੀਗਾ ਕਿ ਡਲਹੌਜ਼ੀ ਤੋਂ ਕਾਂਗਰਸ ਦੀ ਵਿਧਾਇਕ ਆਸ਼ਾ ਕੁਮਾਰੀ ਨੇ ਸ਼ਿਮਲਾ ਚ ਕਾਂਸਟੇਬਲ ਰਾਜਵੰਤੀ ਨੂੰ ਥੱਪੜ ਮਾਰ ਦਿੱਤਾ, ਮਹਿਲਾ ਕਾਂਸਟੇਬਲ ਨੇ ਵੀ ਇਸ ਦਾ ਜਵਾਬ ਵਿਧਾਇਕ ਨੂੰ ਥੱਪੜ ਨਾਲ ਦਿੱਤਾ। ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਦੀ ਹਾਰ ਦੇ ਕਾਰਨਾਂ ਨੂੰ ਜਾਣਨ ਦੇ ਲਈ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਦਫ਼ਤਰ ਰਾਜੀਵ ਭਵਨ ਸ਼ਿਮਲਾ ਚ ਪਹੁੰਚੇ ਸਨ। ਇਸ ਦੌਰਾਨ ਰਾਜੀਵ ਭਵਨ ਚ ਬਿਨਾਂ ਪਾਸ ਦੇ ਦਾਖਲ ਨਹੀਂ ਸੀ ਹੋਣਾ, ਇਸੇ ਦੌਰਾਨ ਇਹ ਘਟਨਾ ਹੋਈ। ਉਥੇ ਡਿਊਟੀ ਦੌਰਾਨ ਹੱਥ ਚੁੱਕਣ ਤੇ ਮਹਿਲਾ ਕਾਂਸਟੇਬਲ ਨੇ ਵਿਧਾਇਕ ਆਸ਼ਾ ਕੁਮਾਰੀ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ। ਹੁਣ ਦੇਖੋ ਭਈ, ਇਹ ਜਿਹੜਾ ਇਕ ਪਾਸੇ ਤਾਂ ਆਸਟ੍ਰੇਲੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਸ ਨੂੰ ਲਾਈਫ ਜੈਕਟ ਨਾ ਪਹਿਨਣ ਦੇ ਕਾਰਨ $250 ਜੁਰਮਾਨਾ ਲੱਗਿਆ ਹੈ, ਤੇ ਉਹ ਰਾਸ਼ਟਰੀ ਖ਼ਬਰ ਬਣੀ ਹੈ ਤੇ ਉਸ ਨੇ ਇਹ ਜੁਰਮਾਨਾ ਜਿਹੜਾ ਆ ਕਬੂਲ ਕਰ ਲਿਆ। ਹਾਲਾਂਕਿ ਉਹ ਅਪੀਲ ਵੀ ਕਰ ਸਕਦਾ ਕਿਉਂਕਿ ਉਹਦਾ ਪ੍ਰਾਈਵੇਟ ਏਰੀਆ ਜਿੱਥੇ ਉਹ ਵੋਟ ਲੈ ਕੇ ਘੁੰਮ ਰਿਹਾ, ਤੇ ਜਿੱਦਾਂ ਹੁਣ ਫਾਰਮ ਹੈ ਆਪਣਾ ਆਸਟ੍ਰੇਲੀਆ ਦੇ ਵਿਚ ਕਾਨੂੰਨ ਹੈ ਕਿ ਜਿੱਦਾਂ ਸਾਡਾ ਫਾਰਮ ਹੈ ਸਾਨੂੰ ਫਾਰਮ ਦੇ ਉੱਤੇ ਸੀਟ ਬੈਲਟ ਲਾਉਣ ਦੀ ਲੋੜ ਨਹੀਂ ਹੈਗੀ, ਸਾਨੂੰ ਚਾਰਜ ਨਹੀਂ ਕਰ ਸਕਦੇ ਪ੍ਰਾਈਵੇਟ ਪ੍ਰਾਪਰਟੀ ਤੇ। ਇਸੇ ਤਰ੍ਹਾਂ ਜਿਹੜੀ ਪੁਲਿਸ ਹੈ ਤੁਹਾਡੇ, ਤੁਸੀਂ ਡਰਾਈਵਵੇ ਦੇ ਵਿਚ ਗੱਡੀ ਸਟਾਰਟ ਕਰਕੇ ਖੜੇ ਹੋ, ਰਿਵਰਸ ਕਰ ਰਹੇ ਹੋ, ਤੁਸੀਂ ਡਰਾਈਵਵੇ ਦੇ ਵਿਚ ਹੋ ਤੇ ਸੀਟ ਬੈਲਟ ਨਹੀਂ ਲਾਈ ਤਾਂ ਤੁਹਾਨੂੰ ਪੁਲਿਸ ਤੁਹਾਡੇ ਡਰਾਈਵਵੇ ਦੇ ਵਿਚ ਚਾਰਜ ਨਹੀਂ ਕਰ ਸਕਦੀ, ਨਾ ਤੁਹਾਡਾ ਬ੍ਰੈਥ ਟੈਸਟ ਕਰ ਸਕਦੀ, ਤੁਸੀਂ ਜੋ ਮਰਜ਼ੀ ਕਰੋ, ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਆ। ਪਰ ਜਦੋਂ ਤੁਸੀਂ ਪਬਲਿਕ ਪ੍ਰਾਪਰਟੀ ਚ ਆ ਗਏ, ਬਾਹਰ ਸੜਕ ਦੇ ਉੱਤੇ ਟਾਇਰ ਤੁਹਾਡਾ ਆ ਗਿਆ ਜਾਂ ਰੋਡ ਤੇ ਆ ਗਏ, ਤਾਂ ਉਹ ਜਿਹੜੇ ਉਸ ਦੇਸ਼ ਦੇ ਕਾਨੂੰਨ ਲਾਗੂ ਹੋਣਗੇ, ਠੀਕ ਹੈ। ਹੁਣ ਮੈਲਕਮ ਟਰਨਬਲ ਜਿਹੜਾ ਆ ਉਹ ਅਪੀਲ ਕਰ ਸਕਦਾ ਕਿ ਉਹਦੇ ਪ੍ਰਾਈਵੇਟ ਏਰੀਏ ਦੇ ਵਿਚ ਆਪਣੀ ਵੋਟ ਲੈ, ਕਿਉਂਕਿ ਉਹਦਾ ਘਰ ਨਾ ਸਮੁੰਦਰ ਦੇ ਨਾਲ ਲੱਗਦਾ ਥੋੜੇ ਜਾ ਬੇ ਦੇ ਨਾਲ, ਪਰ ਉਹਨੇ ਖਿੜੇ ਮੱਥੇ ਜਿਹੜਾ ਆ ਉਹ ਜਿਹੜਾ ਜੁਰਮਾਨਾ ਕਬੂਲ ਕਰ ਲਿਆ। ਪਰ ਹੁਣ ਤੁਸੀਂ ਉਧਰ ਦੇਖੋ ਕਿ ਇਕ ਪੁਲਿਸ ਆਫਿਸਰ ਹੈ ਹਨਾ, ਉਹਦੇ ਚਪੇੜ ਮਾਰੀ ਹੈ ਨਾ ਇਕ ਵਿਧਾਇਕ ਨੇ, ਜਿਹੜਾ ਕਿ ਖੁਦ ਕਾਨੂੰਨ ਦਾ ਪਾਲਕ ਹੋਣਾ ਚਾਹੀਦਾ, ਕਾਨੂੰਨ ਦਾ ਇਕ ਚਾਨਣ ਮਨਾਰਾ ਹੋਣਾ ਚਾਹੀਦਾ। ਤੇ ਮੈਂ ਤਾਂ ਕਹਿੰਦਾ ਬਹੁਤ ਵਧੀਆ ਕੀਤਾ ਕਿ ਮੋਹਰਿਓ ਵੀ ਫਿਰ ਠਾ ਉਹਦੇ ਵੀ ਪਈ ਆ, ਤੇ ਹੁਣ ਪੁਲਿਸ ਦੇ ਉੱਤੇ ਹੱਥ ਚੱਕਣ ਦਾ ਤੁਸੀਂ ਫਿਲਮਾਂ ਚ ਦੇਖਿਆ ਹੋਣਾ ਕਿ ਵਰਦੀ ਨੂੰ ਹੱਥ ਲਾਉਣ ਦਾ ਕਿੰਨਾ ਕੁ ਫਿਰ ਖਮਿਆਜਾ ਫਿਲਮਾਂ ਚ ਦਿਖਾਇਆ ਜਾਂਦਾ, ਤੇ ਹੁਣ ਮੈਨੂੰ ਇਉਂ ਲੱਗਦਾ ਕਿ ਇਹ ਕੇਸ ਦਰਜ ਹੋ ਗਿਆ ਤੇ ਉਹਨੇ ਮਾਫੀ ਮੰਗ ਲਈ ਆ ਆਸ਼ਾ ਕੁਮਾਰੀ ਨੇ। ਪਰ ਆਉਣ ਵਾਲੇ ਸਮੇਂ ਦੇ ਵਿਚ ਇਹ ਜਿਹੜੀ ਲੇਡੀ ਕਾਂਸਟੇਬਲ ਹੈ ਇਹਦੇ ਨਾਲ ਬਹੁਤ ਬੁਰੀ ਹੋਣ ਵਾਲੀ ਹੈ, ਜਿੱਥੇ ਤੱਕ ਮੈਨੂੰ ਮਤਲਬ ਖਦਸ਼ਾ ਆ ਮੇਰੇ।
ਜਿਹੜੀ ਗੱਲ ਮੈਂ ਕਹਿਣੀ ਸੀ ਨਾ ਉਹ ਤੁਸੀਂ ਕਹਿਤੀ ਤੇ ਬਹੁਤ ਚੰਗਾ ਹੋਇਆ। ਮੈਂ ਵੀ ਇਹ ਕਹਿਣਾ ਸੀ ਲੇਡੀ ਜਿਹੜੀ ਕਾਂਸਟੇਬਲ ਆ ਉਹਨਾਂ ਨੇ ਬਹੁਤ ਵਧੀਆ ਕੀਤਾ, ਥੱਪੜ ਉਹਨੇ ਥੱਪੜ ਦਾ ਜਵਾਬ ਥੱਪੜ ਨਾ ਦਿੱਤਾ ਤੇ ਇਹਦੇ ਨਾਲ ਜਿਹੜੀ ਲੇਡੀ ਕਾਂਸਟੇਬਲ ਦੀ ਤਾਂ ਬਹੁਤੀ ਬੇਇੱਜ਼ਤੀ ਹੋਈ ਨੀ ਲੇਕਿਨ ਜਿਹੜੀ ਵਿਧਾਇਕ ਸੀ ਉਹਦੀ ਕਾਫ਼ੀ ਬੇਇੱਜ਼ਤੀ ਹੋਈ ਆ ਅਤੇ ਇਹ ਜਿਹੜਾ ਮਨਦੀਪ ਗੈਰ ਕਾਨੂੰਨੀ ਕੰਮ ਸੀ ਕਿਸੇ ਵੀ ਕਾਂਸਟੇਬਲ ਤੇ ਕਿਸੇ ਵੀ ਪੁਲਿਸ ਅਫਸਰ ਤੇ ਜਾਂ ਸਰਕਾਰੀ ਜਿਹੜਾ ਅਧਿਕਾਰੀ ਹੁੰਦਾ ਆ ਉਹਦੇ ਤੇ ਜੇ ਕੋਈ ਹੱਥ ਚੁੱਕਦੇ ਆ ਤਾਂ ਇੱਕ ਗੁਨਾਹ ਹੁੰਦਾ ਉਸ ਨੂੰ ਉਹਦੇ ਤੇ ਚਾਰਜ ਹੋ ਸਕਦਾ ਤੇ ਹੋਏਗਾ ਵੀ ਬੇਸ਼ਕ ਉਹਨੇ ਮਾਫ਼ੀ ਵੀ ਮੰਗ ਲਈ ਆ ਫੇਰ ਵੀ ਚਾਰਜ ਹੋ ਸਕਦੀ ਆ ਉਹ ਅਮਦੀਪ ਇੱਥੇ ਨੀ ਸਾਨੂੰ ਲੱਗਦਾ ਕਿ ਜਿਹੜੇ ਸਾਡੇ ਜਿਹੜੇ ਨੇਤਾ ਆ ਸਾਡੇ ਬਹੁਤ ਜ਼ਿਆਦਾ ਦਾਦਾਗਿਰੀ ਕਰਦੇ ਆ ਅਤੇ ਜਿਹੜੇ ਆਮ ਇੰਪਲੋਈ ਚ ਉਹਨਾਂ ਨੂੰ ਦੁਖੀ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਕਦੇ ਨਾ ਕਦੇ ਕੋਈ ਨਾ ਕੋਈ ਉਹਨਾਂ ਨੂੰ ਟੱਕਰ ਜਾਂਦਾ ਏਦਾਂ ਦਾ ਜਿਹੜਾ ਮੂਹਰਿਓ ਅਣਖ ਵਾਲਾ ਹੁੰਦਾ ਤੇ ਆਪਣੀ ਨੌਕਰੀ ਦੀ ਪਰਵਾਹ ਨਾ ਕਰਦੇ ਹੋਏ ਉਹਨੇ ਤਿੰਨ ਚਾਰ ਥੱਪੜ ਜੜ ਦਿੱਤੇ ਹੋਣੇ ਆ ਉਹ ਵਧੀਆ ਗੱਲ ਹੋਈ ਵੈਸੇ ਏਦਾਂ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ ਪੰਜਾਬ ਵਿਚ ਵੀ ਜਿੱਦਾਂ ਵਿਧਾਇਕ ਬੜੇ ਚਾਂਬਲੇ ਹੁੰਦੇ ਆ ਤੇ ਉਹਨਾਂ ਦੇ ਵੀ ਇੱਦਾਂ ਜੜ ਦੇਣ ਤਾਂ ਵਧੀਆ ਲੇਕਿਨ
ਨਹੀਂ ਦੇਖੋ ਦੇਖੋ ਜਿਹੜੇ ਆਮ ਲੋਕ ਅਮਰੀਕ ਆਮ ਲੋਕਾਂ ਤੇ ਤਾਂ ਗੋਲੀ ਵੀ ਚੱਲਦੀ ਆ ਨਾ ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹਨੂੰ ਲੈ ਕੇ ਮਤਲਬ ਸ਼ਾਂਤੀ ਦੇ ਨਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤੇ ਉਹਨਾਂ ਬੈਠਿਆਂ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਹੈ ਨਾ ਠੀਕ ਹੈ ਉਹ ਵੀ ਪੁਲਿਸ ਵਾਲੇ ਹੀ ਸੀਗੇ ਹਨਾ ਆਮ ਲੋਕਾਂ ਦੇ ਲਈ ਜਿਹੜੇ ਨੇ ਕਾਨੂੰਨ ਹੋਰ ਨੇ ਜਿਹੜੇ ਵਿਧਾਇਕ ਨੇ ਜਾਂ ਆਫਿਸਰ ਨੇ ਜਾਂ ਉਨ੍ਹਾਂ ਲਈ ਕੁਛ ਹੋਰ ਨੇ ਸੋ ਇਹਦੇ ਤੇ ਥੋੜੀ ਜਿਹੀ ਨਾ ਪੈਰਿਟੀ ਲਿਆਉਣ ਦੀ ਲੋੜ ਹੈ ਜਾਣੀ ਕਿ ਬਰਾਬਰਤਾ ਲਿਆਉਣ ਦੀ ਲੋੜ ਹੈ ਸੋ ਇਸ ਕਰਕੇ ਮਤਲਬ ਇਹ ਕੋਈ ਵੈਸੇ ਚੰਗੀ ਗੱਲ ਨਹੀਂ ਹੈਗੀ ਦੋਨਾਂ ਧਿਰਾਂ ਵਾਸਤੇ ਇਹ ਕੋਈ ਵਧੀਆ ਖ਼ਬਰ ਨਹੀਂ ਹੈਗੀ ਮੈਂ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਥੱਪੜ ਥੱਪੜੀ ਹੁੰਦੇ ਨਾ ਇੱਕ ਪਾਸੇ ਕਾਨੂੰਨ ਹੈ ਤੇ ਇੱਕ ਪਾਸੇ ਵਿਧਾਇਕ ਨੇ ਲੋਕਾਂ ਦੇ ਚੁਣੇ ਹੋਏ ਦੋਨੋਂ ਹੀ ਮਤਲਬ ਛਿੱਕੇ ਤੇ ਟੰਗ ਰਹੇ ਨੇ ਜਿਹੜੇ ਥੱਪੜੋ ਥੱਪੜੀ ਥੱਪੜ ਕਿਉਂ ਮਾਰਨਾ ਹਨਾ ਮਤਲਬ ਵਾਈ ਯੂ ਯੂਜ਼ ਦੈਟ ਜਦੋਂ ਤੁਹਾਡੇ ਕੋਲ ਪ੍ਰੋਪਰ ਰਾਹ ਆ ਤੁਸੀਂ ਜਾਣੇ ਹੋ ਕਰਦੇ ਹੋ ਆਪਣੀ ਜੋਬ ਕਰ ਰਹੇ ਆ ਤੁਸੀਂ ਪ੍ਰੋਪਰ ਜਾਓ ਉੱਥੇ ਹਨਾ ਸੋ ਐਨੀਵੇ ਇਹ ਖ਼ਬਰ ਸੀ ਜਿੱਥੇ ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਸੀ ਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਣੀਆਂ ਅੱਜ ਇੱਕ ਅਮਰੀਕ ਜੀ ਉਹ ਆਪਾਂ ਉਹ ਵੀ ਗੱਲ ਕਰਨੀ ਆ ਜਿਹੜੀ ਕੈਨੇਡਾ ਤੋਂ ਕੁੜੀ ਗਈ ਹੋਈ ਆ ਇੰਡੀਆ ਤੇ ਉਹਨੇ ਵੀ ਆਪਣੇ ਹੋਣ ਵਾਲੇ ਸਹੁਰੇ ਪਿੰਡ ਤੜਥੱਲੀ ਮਚਾਈ ਪਈ ਆ ਤੇ ਉਹਦੀ ਖ਼ਬਰ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਕਿੱਥੇ ਤੱਕ ਗੱਲ ਪਹੁੰਚੀ ਮੈਂ ਮੋਨੀਟਰ ਕਰ ਰਿਹਾ ਜੀ ਵਿਆਹ ਹਜੇ ਹੋਣਾ ਵੈਸੇ ਤੇ ਮੇਰਾ ਇੱਕ ਦੋਸਤ ਹੈ ਤੇ ਉਹ ਮੈਨੂੰ ਅਪਡੇਟ ਕਰਦਾ ਹੁੰਦਾ ਕਹਿੰਦਾ ਬਹੁਤ ਖਰਾਬਾ ਹੋਇਆ ਪਿਆ ਸਾਡੇ ਪਿੰਡ ਤਾਂ ਚਲੋ ਹਾਂ ਪਿੰਡ ਸਾਰਾ ਹੀ ਦੁਖੀ ਹੋਇਆ ਪਿਆ ਇਲਾਕਾ ਹੀ ਦੁਖੀ ਹੋਇਆ ਪਿਆ ਤੇ ਆਪਾਂ ਉਹ ਗੱਲ ਕਰਨੀ ਆ ਤੇ ਮੈਨੂੰ ਚੇਤੇ ਕਰਾਇਓ ਕਿਤੇ ਰਹਿ ਨਾ ਜਾਵੇ ਕਈ ਹਫ਼ਤਿਆਂ ਤੋਂ ਆਪਾਂ ਪੈਂਡਿੰਗ ਪਾਈ ਹੋਈ ਆ ਲਓ ਜੀ ਪ੍ਰੋਗਰਾਮ ਦੇ ਵਿਚ ਨਾ ਇਕ ਤੁਹਾਨੂੰ ਹੁਣ ਗੀਤ ਸੁਣਾਉਣਾ ਤੇ ਅਮਰੀਕ ਜੀ ਹੈਪੀ ਮਨੀਲੇ ਨੂੰ ਤਾਂ ਤੁਸੀਂ ਜਾਣਦੇ ਹੋ ਹਾਂਜੀ ਉਹ ਗੀਤ ਤੁਹਾਨੂੰ ਪਤਾ ਵਧੀਆ ਵਧੀਆ ਕੱਢਦਾ ਹੁੰਦਾ ਤੇ ਇਕ ਗੀਤ ਆਇਆ ਸੀ ਜੀ ਗਿੱਪੀ ਗਰੇਵਾਲ ਦਾ ਗੀਤ ਤਾਂ ਚਲੋ ਅਸੀਂ ਮੈਂ ਤਾਂ ਸੁਣਿਆ ਵੀ ਨੀ ਤੇ ਨਾ ਹੀ ਮੈਂ ਲਾਉਣਾ ਆ ਤੇ ਪਰ ਉਹਦਾ ਹੁਣ ਨਾ ਹਾਸੇ ਵਾਲਾ ਇਕ ਗੀਤ ਆਇਆ ਰਜਾਈ ਨੀ ਛੱਡਦੇ ਹੁਣ ਸਿਆਲਾਂ ਦੇ ਵਿਚ ਤੁਸੀਂ ਨੋਟ ਕੀਤਾ ਹੋਣਾ ਵੀ ਬੰਦਾ ਤਾਂ ਛੱਡਣਾ ਚਾਹੁੰਦਾ ਹੁੰਦਾ ਰਜਾਈ ਪਰ ਕਈ ਵਾਰੀ ਰਜਾਈ ਨੀ ਛੱਡਦੀ ਬੰਦੇ ਨੂੰ ਹੈਨਾ ਹਾਂ ਸੋ ਇਹ ਗੀਤ ਜਿਹੜਾ ਉਸੇ ਭਾਵਨਾ ਨੂੰ ਦਰਸਾਉਂਦਾ ਤੇ ਆਪਾਂ ਫਿਰ ਪਹਿਲਾਂ ਗੀਤ ਸੁਣ ਲਈਏ ਉਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਭੱਖ ਦੇ ਮਸਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਸੁਣਦੇ ਹਾਂ ਜੀ ਹੈਪੀ ਮਨੀਲੇ ਨੂੰ
ਰਜਾਈ ਛੱਡ ਦੇ
ਛੱਡਦਾ
ਬਾਪੂ ਤੇਰਾ ਬਿਰਦਾ ਗਾਣਾ
ਕੱਢਦਾ
ਰਜਾਈ ਨਵੀਂ ਮੈਂ ਭਰਾਈ ਚਾਰ ਦਿਨ ਨਾ ਹੰਡਾਈ
ਮੈਨੂੰ ਸੋਣ ਦੇ ਮੈਨੂੰ ਨੀਂਦ ਬੜੀ ਆਈ
ਮੈਂ ਤਾਂ ਘਰ ਵਿਚ ਕਰਨੀ ਸਫਾਈ ਛੱਡ ਦੇ
ਛੱਡਦਾ
ਕਹਿੰਦੀ ਏ ਰਜਾਈ ਛੱਡ ਦੇ ਸਰੀ ਜਿਹੜੀ ਮੰਜੇ ਤੇ ਵਿਛਾਈ ਛੱਡ ਦੇ
ਕਦੇ ਮੈਨੂੰ ਕਹਿੰਦੀਆਂ ਰਜਾਈ ਛੱਡ ਦੇ ਦਰੀ ਜਿਹੜੀ ਮੰਜੇ ਤੇ ਵਿਛਾਈ ਛੱਡ ਦੇ ਕਦੇ ਮੈਨੂੰ ਕਹਿੰਦੀਆਂ ਗਰੀਬ ਪਾਰਦਾ ਬੇਬੇ ਰੋਜ਼ ਕਰਨੀ ਲੜਾਈ ਛੱਡ ਦੇ ਤੇ ਕੱਲ ਮੈਨੂੰ ਕਹੇਗੀ ਤੜਾਈ ਛੱਡ ਦੇ ਨਹੀਂ ਛੱਡਦਾ ਸੁਣ ਮੇਰੀ ਆ ਕੇ ਗੋਲ ਬੁੜੀਏ ਤੰਦ ਪਈਆ ਠੰਡ ਦਾ ਮਾਹੌਲ ਬੁੜੀਏ ਗੱਲ ਸੁਣ ਮੇਰੀ ਆ ਕੇ ਗੋਲ ਬੁੜੀਏ ਤੰਦ ਪਈਆ ਠੰਡ ਦਾ ਮਾਹੌਲ ਬੁੜੀਏ
ਇੰਨੀ ਗੱਲ ਸੁਣਦੇ ਆ ਤੇ ਠੰਡ ਮੰਨ ਜਾ
ਬਿਲਾ ਦੇ ਮੰਜੇ ਗੋਲ ਬੁੜੀਏ
ਘੜੀ ਉੱਤੇ ਵੱਜ ਕੇ ਨਟਾਈ ਛੱਡ ਦੇ
ਛੱਡਦਾ ਹੈਪੀ ਇੰਨੀ ਠੰਡ ਲੱਗਦੀ ਫੈਮਿਲੀ ਵੀ ਮੇਥੋਂ ਮੇਰੀ ਤੰਗ ਲੱਗਦੀ ਮਟੀਲੇ ਵਾਲੇ ਹੈਪੀ ਇੰਨੀ ਠੰਡ ਲੱਗਦੀ ਫੈਮਿਲੀ ਵੀ ਮੇਰੀ ਮੇਥੋਂ ਤੰਗ ਲੱਗਦੀ ਰਜਾਈ ਨਾਲ ਸੋਵਾਂ ਤੂੰ ਕੰਬਲ ਜੋੜ ਕੇ ਗੱਲ ਦੱਸ ਤੈਨੂੰ ਮੈਨੂੰ ਸੰਗ ਲੱਗਦੀ
ਪਵੇੜੇ ਵਿੱਚ ਗੋਡੇ ਗੋਡੇ ਆਈ ਛੱਡ ਦੇ
ਛੱਡਦਾ
ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04222-9631 ਜਾਂ ਵਿਜ਼ਿਟ ਕਰੋ www.healthdrops.com.au
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number
0851414
ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਬਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਬਾਲ ਲਵਾ ਕੇ ਆਉਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲਾਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਘਾ ਨਿਊਰੋ ਹਸਪੀਟਲ ਬਠਿੰਡਾ
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575-771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404184755, ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434-641-327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Tusi car banon vaste soch rahe ho, ta pehla milo builders negotiators nu. Helping you get a sharp deal. ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਤੁਸੀਂ ਸੁਣ ਰਹੇ ਹੋ ਦਿਲ ਵਾਲੀ ਗੱਲ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅਗਰ ਤੁਸੀਂ ਹੁਣੇ ਹੁਣੇ ਜੁੜ ਰਹੇ ਹੋ ਪ੍ਰੋਗਰਾਮ ਦੇ ਵਿੱਚ, ਦੂਜਾ ਹਿੱਸਾ ਸ਼ੁਰੂ ਹੋ ਚੁੱਕਾ ਤੇ ਅਮਰੀਕ ਸਿੰਘ ਫਲੋਰਾ ਵੀ ਮੇਰੇ ਨਾਲ ਜੁਆਇਨ ਕਰ ਗਏ ਨੇ ਦੁਬਾਰਾ ਫੇਰ ਸਿਡਨੀ ਤੋਂ। ਤੇ ਸਿਡਨੀ ਦੇ ਵਿੱਚ ਮੌਸਮ ਕਹਿੰਦੇ ਥੋੜਾ ਥੋੜਾ ਠੰਡਾ ਹੈ, ਪਰ ਕੌਫ ਸਾਰਬਰ ਦੇ ਵਿੱਚ ਬਹੁਤ ਹੀ ਹੁੰਮ ਹੋ ਚੁੱਕਾ ਹੈ ਤੇ ਮੀਂਹ ਦੇ ਪੂਰੇ ਪੂਰੇ ਆਸਾਰ ਨੇ। ਸੋ ਅਮਰੀਕ ਜੀ, ਕੁਝ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ ਆਏ ਨੇ, ਪਹਿਲਾਂ ਆਪਾਂ ਉਨ੍ਹਾਂ ਨੂੰ ਸ਼ਾਮਲ ਕਰ ਲਈਏ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਿੱਧੂ ਸਾਹਿਬ, ਬਰਗਾੜੀ ਕਾਂਡ ਵਿਚ ਤਾਂ ਅਣਪਛਾਤੀ ਪੁਲਿਸ ਸੀ, ਉਹ ਤਾਂ ਪਹਿਚਾਣ ਨਹੀਂ ਹੋਈ। ਹੈਪੀ ਮਨੀਲੇ ਦਾ ਗੀਤ ਕਹਿੰਦੇ ਬਹੁਤ ਸੋਹਣਾ ਸੀ। ਸੋਨੀ ਬਰਾੜ ਹੁਣੀ, ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰੈਸਟੋਰੈਂਟ ਓਪਨ ਕੀਤਾ ਜੀ ਪਰਮਾਤਮਾ ਦੀ ਕਿਰਪਾ ਨਾਲ, ਤੇ ਗ੍ਰੈਂਡ ਓਪਨਿੰਗ ਕਰੀ ਮਹਿਕ ਰੈਸਟੋਰੈਂਟ ਦਾ ਨਾਂ ਆ, ਤੇ ਬਹੁਤ ਬਹੁਤ ਮੁਬਾਰਕਾਂ ਜੀ। 16 ਤਰੀਕ ਨੂੰ ਓਪਨ ਹੋ ਚੁੱਕਾ ਲੀਟਨ ਦੇ ਵਿਚ। ਸੋ ਅਮਰੀਕ ਜੀ, ਆਪਾਂ ਗ੍ਰਿਫਤ ਜਾਂਦੇ ਆ ਤੇ ਲੀਟਨ ਤੁਹਾਨੂੰ ਪਤਾ ਕਿ ਉਥੋਂ 45 ਮਿੰਟ ਦੀ ਡਰਾਈਵ ਹੈ ਸਾਈਡ ਤੇ, ਸੰਗਤਰਿਆਂ ਲਈ ਬੜਾ ਮਸ਼ਹੂਰ ਆ ਉਹ, ਹੈਨਾ।
ਜੀ ਜੀ ਅਮਦੀਪ, ਮੈਂ ਜਾਣ ਦਾ ਮੌਕਾ ਮਿਲਿਆ ਗ੍ਰਿਫਤ ਤੋਂ, 40 ਮਿੰਟ ਦੀ ਡਰਾਈਵ ਆ, ਬਹੁਤ ਵਧੀਆ ਸ਼ਹਿਰ ਹੈ, ਛੋਟਾ ਜਿਹਾ ਸ਼ਹਿਰ ਹੈ ਲੀਟਨ, ਤੇ ਬਹੁਤ ਸੁਹਾਵਣਾ ਸ਼ਹਿਰ। ਉੱਥੇ ਬਹੁਤ ਵੱਡਾ ਇੱਕ, ਮੈਂ ਇੱਕ ਵਾਰ ਗਿਆ ਸੀ ਉੱਥੇ ਇੱਕ ਦਿਨ ਕੈਜੁਅਲ ਟੀਚਿੰਗ ਕਰਦੇ, ਉੱਥੇ ਕੈਥੋਲਿਕ ਸਿਸਟਮ ਦਾ ਸਕੂਲ ਹੈ ਬਹੁਤ ਵੱਡਾ ਲੀਟਨ ਦੇ ਵਿੱਚ, ਉੱਥੇ ਮੈਂ ਇੱਕ ਦਿਨ ਕੰਮ ਕੀਤਾ ਸੀ।
ਠੀਕ ਹੈ, ਤੁਸੀਂ ਵੀ ਉੱਥੇ ਹਾਜ਼ਰੀ ਲਾਏ ਹੋ।
98
ਦੀ ਗੱਲ ਆ, 98 ਦੀ ਗੱਲ ਆ। ਠੀਕ ਹੈ ਜੀ। ਸੋ ਕੁਲਵਿੰਦਰ ਜੀ, ਤੁਹਾਡੀਆਂ ਤਸਵੀਰਾਂ ਮੈਂ ਸ਼ੇਅਰ ਕਰਤੀਆਂ ਹੋ, ਤੇ ਕੁਛ ਸੁਨੇਹੇ ਜਿਹੜੇ ਆਏ ਸੀ ਸਾਡੇ ਸੱਜਣਾ ਦੇ, ਉਨ੍ਹਾਂ ਦੇ ਵਿਚ ਇਕ ਮਸਲਾ ਹੈਗਾ ਕਿ, ਸਤਿ ਸ੍ਰੀ ਅਕਾਲ ਭਿੰਦਰ ਕਿਸ਼ਨਪੁਰੀਆ ਬੁਲਾ ਰਹੇ ਨੇ, ਕਹਿੰਦੇ ਪਿਛਲੇ ਵੀਕਐਂਡ ਕਹਿੰਦੇ ਮੈਂ ਪਾਰਕਲੀ ਗੁਰੂ ਘਰ ਗਿਆ ਤੇ ਕਹਿੰਦੇ ਪਤਾ ਨੀ ਕਿਉਂ ਲੋਕ ਜਿਹੜੇ ਨੇ ਭੁੱਲ ਜਾਂਦੇ ਨੇ ਪਾਰਕਿੰਗ ਤੇ ਡਰਾਈਵਿੰਗ ਰੂਲ ਗੁਰੂ ਘਰ ਦੀ ਪ੍ਰੇਮਸਿਸ ਦੇ ਅੰਦਰ ਵੜਦੇ ਹੀ। ਆਮ ਬੰਦੇ ਕਹਿੰਦੇ ਜਿਹੜੇ ਨੇ ਉਹ ਆਮ ਕਾਰਾਂ ਜਿਹੜੀਆਂ ਨੇ ਉਹ ਡਿਸੇਬਲਡ ਪਾਰਕਿੰਗ ਦੇ ਵਿਚ ਪਾਰਕ ਕੀਤੀਆਂ ਹੁੰਦੀਆਂ ਨੇ, ਤੇ ਜਿਹੜੀ ਐਗਜ਼ਿਟ ਹੈ ਜਿਹੜੀ ਮਤਲਬ ਜਿੱਥੋਂ ਬਾਹਰ ਨਿਕਲਣਾ ਆ ਉਥੋਂ ਨਹੀਂ ਨਿਕਲਦੇ, ਜਿੱਥੇ ਐਂਟਰੀ ਓਨਲੀ ਸਾਈਨ ਹੈ ਉਥੋਂ ਬਾਹਰ ਨਿਕਲਦੇ ਨੇ, ਹਨਾ। ਜਦੋਂ ਕਹਿੰਦੇ ਬੋਥ ਆਊਟਸਾਈਡ ਦੀਜ਼ ਪੀਪਲ ਆਰ ਸ਼ੋਇੰਗ ਆਫ ਦੈਟ, ਹੈ ਨਾ, ਮਤਲਬ ਐਟ ਦੇ ਆਰ ਵੈਰੀ ਪ੍ਰੋਫੈਸ਼ਨਲ ਡਰਾਈਵਰਸ, ਤੇ ਸਾਰਿਆਂ ਨੂੰ ਪਤਾ ਆ ਕਿ ਜਿੱਦਾਂ ਹੀ ਉਹ ਗੁਰੂ ਘਰ ਦੇ ਅੰਦਰ ਐਂਟਰ ਹੁੰਦੇ ਨੇ ਸਾਰੇ ਹੀ ਕਾਨੂੰਨ ਜਿਹੜੇ ਨੇ ਭੁੱਲ ਕੇ ਉਹ ਇਉਂ। ਮੈਨੂੰ ਤਾਂ ਇੱਦਾਂ ਲੱਗਦਾ ਅਮਰੀਕ ਜੀ, ਇਹਦੇ ਵਿਚ ਜਿਹੜਾ ਲੌਜਿਕ ਐਂਡ ਤਾਂ ਇਹੀ ਕੰਮ ਕਰਨਾ ਕਿ ਉਨ੍ਹਾਂ ਨੂੰ ਇਉਂ ਲੱਗਦਾ ਕਿ ਉਹ ਆਪਣੇ ਹੀ ਘਰ ਆ ਗਏ, ਜੋ ਹੁਣ ਅਸੀਂ ਮਰਜ਼ੀ ਕਰੀ।
ਹਾਂਜੀ, ਏਦਾਂ ਵੀ ਅਮਨਦੀਪ ਲੱਗਦਾ, ਮੈਨੂੰ ਇੱਕ ਹੋਰ ਵੀ ਲੱਗਦਾ ਇਹਦਾ ਲੌਜਿਕ, ਪਹਿਲਾਂ ਵੀ ਅਸੀਂ ਗੱਲ ਕੀਤੀ ਸੀ, ਲੱਗਦਾ ਵੀ ਹੁਣ ਜਿਹੜੀਆਂ ਟੇਪਾਂ ਟੂਪਾਂ ਦਾ ਜਿਹੜੇ ਗਾਣੇ ਗੁਣੇ ਸੁਣਦੇ, ਲੱਛਰ ਗਾਣੇ ਸੁਣਦੇ ਜੀ, ਲੱਛਰ ਗਾਣੇ ਸੁਣਦੇ, ਉਹ ਤਾਂ ਲੈ ਹੁਣ ਘਰ ਬੰਦ ਆ ਆਪਾਂ ਨਾ, ਜਿੱਦਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਆਉਂਦੇ ਆ ਉਹ ਜਿਹੜੇ ਸਭ ਕੁਝ ਬੰਦ ਕਰਕੇ ਬਹਿਦੇ, ਇੱਦਾਂ ਸਮਝਦੇ ਹੁਣ ਅਸੀਂ ਗੁਰੂ ਦੇ ਘਰ ਆ ਗਏ ਆ। ਲੇਕਿਨ ਉਹਨੂੰ ਕੰਪਨਸੇਟ ਕਰਨ ਦੇ ਲਈ ਦੂਜੇ ਪਾਸੇ ਬ੍ਰੇਕਿੰਗ ਆਫ ਦਾ ਰੂਲਸ ਬ੍ਰੇਕ ਕਰਦੇ ਆ, ਜਿੱਦਾਂ ਪਾਰਕਿੰਗ ਗਲਤ ਲਾਣੀ ਆ, ਉੱਚੀ ਉੱਚੀ ਬੋਲਣਾ ਜਾਂ ਏਦਾਂ ਦੇ ਕੰਮ ਕਰਨੇ, ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਦੇ, ਇੱਕ ਪਾਸੇ ਅਸੀਂ ਚੀਜ਼ ਛੱਡੀ ਆ, ਦੂਜੇ ਪਾਸੇ ਗ੍ਰਹਿਣ ਕਰਨ ਦੀ ਕੋਸ਼ਿਸ਼, ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਆਪਣੀ ਪਰਸਨੈਲਿਟੀ।
ਹਾਂਜੀ, ਉਹ ਇਹੀ ਆ ਦੇਖੋ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਤੁਸੀਂ ਦੇਖੇ ਹੋਣੇ ਕਿ ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ, ਪੰਜਾਬ ਦੇ ਵਿਚ ਵੀ ਇਹੀ ਸਮੱਸਿਆ ਆ ਰਹੀ, ਕਈ ਵੀਡੀਓ ਵੀ ਦੇਖੇ ਨੇ ਕਿ ਜਦੋਂ ਚਾਲੇ ਤੇ ਜਾਂਦੇ ਨੇ, ਆਨੰਦਪੁਰ ਸਾਹਿਬ ਜਾਂਦੇ ਆ, ਜਾਂ ਕਿਤੇ ਧਾਰਮਿਕ ਥਾਂ ਤੇ ਜਾਂਦੇ ਆ, ਟਰਾਲੀਆਂ ਲੈ ਕੇ ਜਾਂਦੇ ਆ, ਤਾਂ ਉਥੇ ਰੇਸਾਂ ਲੱਗੀਆਂ ਹੁੰਦੀਆਂ, ਗਾਣੇ ਲਾਈ ਜਾਂਦੇ ਨੇ ਉੱਚੀ ਉੱਚੀ, ਰੌਲਾ ਪਾਈ ਜਾਂਦੇ ਨੇ, ਤੇ ਅਸੀਂ ਅਮਰੀਕ ਜੀ ਜਦੋਂ ਜਾਂਦੇ ਹੁੰਦੇ ਸੀ ਇੱਦਾਂ ਟਰਾਲੀਆਂ ਚ, ਅਸੀਂ ਵੀ ਜਾਂਦੇ ਹੁੰਦੇ ਸੀ, ਤੇ ਉਦੋਂ ਤਕਰੀਬਨ ਜਿਹੜੀਆਂ ਲੇਡੀਜ਼ ਸੀਗੀਆਂ ਨਾ, ਬੀਬੀਆਂ, ਉਹ ਸ਼ਬਦ ਗਾਇਨ ਕਰਦੀਆਂ ਜਾਂਦੀਆਂ ਹੁੰਦੀਆਂ ਸੀ, ਹਨਾ, ਇੱਦਾਂ ਦੀਆਂ ਗੱਲਾਂ ਬਹੁਤ ਘੱਟ ਕਰਦੀਆਂ ਸੀ, ਤੇ ਸਾਡੀਆਂ ਦਾਦੀਆਂ ਨੇ ਸਾਨੂੰ ਇਹ ਕਹੀ ਜਾਣਾ, ਉਹ ਨਿਆਣਿਓ ਬਹਿ ਜਾਓ ਆਪਾਂ ਗੁਰੂ ਘਰ ਚੱਲੇ, ਗੁਰੂ ਨਾਰਾਜ਼ ਹੋ ਜਾਊਗਾ, ਹਨਾ, ਜਾਂ ਤੁਹਾਨੂੰ ਪਾਪ ਲੱਗੂਗਾ, ਸੋ ਇੱਦਾਂ ਕਹਿ ਕੇ ਉਹ ਸਾਨੂੰ ਮਤਲਬ ਮਾਇੰਡ ਕਰਦੇ ਹੁੰਦੇ ਸੀ, ਤੇ ਅਸੀਂ ਮੰਨਦੇ ਵੀ ਸੀ ਸਾਰੇ। ਪਰ ਹੁਣ ਜਿਹੜੀ ਇਹ ਮਢੀਰ ਆ, ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਮਤਲਬ ਖੋਰੂ ਉਹਨਾਂ ਨੇ ਪੱਟਿਆ ਹੁੰਦਾ, ਤੇ ਨਾ ਉਹਨਾਂ ਨੂੰ ਕੋਈ ਕਹਿਣ ਵਾਲਾ, ਤੇ ਨਾ ਉਹ ਵੀ ਕਿਹੜੇ ਮੰਨਣ ਵਾਲੇ, ਜੇ ਕੋਈ ਕਹਿ ਵੀ ਦੇਵੇ ਤਾਂ ਉਹਦੇ ਪੇਸ਼ ਪੈ ਜਾਂਦੇ ਨੇ, ਤੇ ਇਹੀ ਜਿਹੜੀ ਮਾਨਸਿਕਤਾ ਆ ਹੁਣ ਇੱਥੇ ਸਾਡੇ ਵੀ ਇਹੀ ਆ ਵੀ ਜੇ ਅਸੀਂ ਐਤਵਾਰ ਵਾਲੇ ਦਿਨ ਅਸੀਂ ਧਾਰ ਲਿਆ ਘਰੋਂ ਤੇ ਅਸੀਂ ਗੁਰੂ ਘਰ ਜਾਣਾ ਆ, ਤੇ ਅਸੀਂ ਗੁਰੂ ਘਰ ਦੇ ਗੇਟ ਤੱਕ ਤਾਂ ਅਸੀਂ ਏਦਾਂ ਜਾਂਦੇ ਆ ਜਿੱਦਾਂ ਅਸੀਂ ਵਿਆਹ ਨੂੰ ਚੱਲੇ ਹੁੰਦੇ ਆ, ਪੂਰੀ ਤਰ੍ਹਾਂ ਗਾਣੇ ਲਾ ਕੇ ਉੱਚੀ ਆਵਾਜ਼ ਐਂਟਰਟੇਨਮੈਂਟ ਕਰਦੇ ਜਾਂਦੇ ਆ। ਜਿੱਦਾਂ ਹੀ ਨਾ ਗੁਰਦੁਆਰੇ ਵਾਲਾ ਮੋੜ ਆਉਂਦਾ ਆ, ਤੇ ਜਿਹੜਾ ਡਰਾਈਵਰ ਕਹਿਣ ਲੱਗ ਪੈਂਦਾ ਉਹ ਗੁਰਦੁਆਰੇ ਆ ਗਏ ਹੁਣ ਸਾਰਾ ਕੁਝ ਬੰਦ ਕਰ ਲਓ, ਗੁਰਦੁਆਰਾ ਨੇੜੇ ਆ ਗਿਆ, ਨੇੜੇ ਆ ਗਿਆ, ਹਨਾ, ਤੇ ਹੀ ਮੇਕ ਸ਼ੋਰ, ਹਨਾ, ਕਿ ਜਿੱਦਾਂ ਹੀ ਗੇਟ ਐਂਟਰ ਹੋਇਆ ਕਿ ਉਹ ਸਾਰਾ ਜਿਹੜਾ ਟੇਪ ਬੰਦ ਹੈ, ਗਾਣੇ ਬੰਦ ਹੈ, ਸਾਰਾ ਕੁਝ ਬੰਦ ਹੈ, ਫਿਰ ਜਿੱਦਾਂ ਗੇਟ ਵੜਦੇ ਆ ਰੁਮਾਲ ਲੱਭਣੇ ਸ਼ੁਰੂ ਹੋ ਜਾਂਦੇ, ਉਹ ਰੁਮਾਲ ਲੈ, ਉਹ ਕਿੱਥੇ ਆ ਰੁਮਾਲ, ਉਹ ਤੂੰ ਲੈ ਕੇ ਨੀ ਆ, ਫਿਰ ਨਿਆਣਿਆਂ ਨੂੰ ਉਹ ਕੁਆਇਨ ਲੈ, ਉਹ ਮੱਥਾ ਟੇਕਣ ਆਇਆ ਕਰਕੇ, ਚਲੋ ਉਹ ਵੀ ਠੀਕ ਹੈ, ਹਨਾ। ਤੇ ਹੁਣ ਜਿਹੜੀ ਇਹਨਾਂ ਨੇ ਫਰਦਰ ਇੱਕ ਹੋਰ ਆਬਜ਼ਰਵੇਸ਼ਨ ਕੀਤੀ ਹੈ, ਜਿਹੜੀ ਅਸੀਂ ਨਹੀਂ ਸੀ ਕੀਤੀ ਵੈਸੇ, ਭਿੰਦਰ ਕਿਸ਼ਨਪੁਰੀਆ ਨੇ ਭੇਜੀ ਆ, ਇਹ ਗੱਲ ਬਿਲਕੁਲ ਸਹੀ ਆ, ਜਿਹੜੇ ਆਮ ਬੰਦੇ ਨਾਰਮਲ ਬੰਦੇ ਆ, ਉਹ ਜਿਹੜੇ ਉੱਥੇ ਹੁਣ ਦੇਖੋ ਗੁਰਦੁਆਰਾ ਪਾਸ ਹੁੰਦਾ, ਉਹਨਾਂ ਦੇ ਕਾਨੂੰਨ ਕੌਂਸਲ ਦੇ ਮੰਨਣੇ ਪੈਂਦੇ ਆ, ਵੀ ਤੁਹਾਨੂੰ ਡਿਸੇਬਲਡ ਪਾਰਕਿੰਗ ਬਣਾਉਣੀ ਪੈਣੀ ਆ, ਆਹ ਐਂਟਰੀ ਸਾਈਨ ਹੈ, ਆਹ ਐਗਜ਼ਿਟ ਸਾਈਨ ਹੈ, ਤਾਂ ਉਹ ਫਿਰ ਆਪਾਂ ਮੰਨਦੇ ਨਹੀਂ ਹੈਗੇ। ਮੈਂ ਖੁਦ ਹੁਣ ਮੈਨੂੰ ਨੋਟ ਕੀਤਾ ਵੀ ਹੁਣ ਮੇਰੇ ਦਿਮਾਗ ਚ ਆਈ ਹੈ ਵੀ ਆਪਾਂ ਇਹ ਗਲਤ ਕੰਮ ਕਰਦੇ ਹਾਂ, ਅਸੀਂ ਉਹ ਛੱਡਦੇ ਨਹੀਂ ਹੈਗੇ, ਆਪਾਂ ਧੱਕਾ ਕਰਨ ਦੀ ਕੋਸ਼ਿਸ਼ ਕਰਦੇ,
ਬਿਲਕੁਲ ਅਮਲੀ।
ਤੇ ਕਈ ਵਾਰੀ ਤਾਂ ਇੱਦਾਂ ਹੁੰਦੀ ਹੈ, ਕਈ ਗੁਰਦੁਆਰਿਆਂ ਦੇ ਵਿਚ ਤਾਂ ਅਨਾਉਂਸਮੈਂਟਾਂ ਕਰਾਉਣੀਆਂ ਪੈਂਦੀਆਂ, ਉਹ ਭਾਈ ਆ ਫਲਾਨੀ ਨੰਬਰ ਕਾਰ ਫਲਾਨੇ ਦੇ ਡਰਾਈਵੇ ਦੇ ਮੂਹਰੇ ਖੜੀ ਆ, ਪਲੀਜ਼ ਉਹ ਮੂਵ ਕਰ ਲੈਣ, ਉਹਨੀ ਬਾਹਰ ਨਿਕਲਣਾ ਆ, ਨਹੀਂ ਤਾਂ
ਰੋਕ ਰਹੀ ਹੈ, ਸਾਹਮਣੇ ਖੜੀ ਹੈ, ਇਹਨੂੰ ਅਲੱਗ ਇਹਨੂੰ ਪਿੱਛੇ ਕਰ ਲਿਆ ਜਾਵੇ। ਫੇਰ ਉਹ ਇੱਕ ਵਾਰੀ ਨੀ ਹੁੰਦੀ, ਤਿੰਨ ਚਾਰ ਵਾਰੀ ਹੁੰਦੀ, ਫੇਰ ਕਿਤੇ ਜਾ ਕੇ ਉਹ ਡਰਾਈਵਰ ਸਾਹਿਬ ਆਉਂਦੇ ਆ ਤਾਂ ਫੇਰ ਉਹਨੂੰ ਬਸ ਕਰਦੇ।
ਹਾਂਜੀ, ਫੇਰ ਉਹ ਕਈ ਵਾਰੀ ਤਾਂ ਫਿਰ ਉਹ ਚੁਕਾਉਣੀ ਪੈਂਦੀ ਹੈ ਨਾ, ਗੁਆਂਢੀ ਇੰਨੇ ਦੁਖੀ ਹੋ ਜਾਂਦੇ ਆ ਕਿ ਉਹ ਮਤਲਬ ਗੁਰੂ ਘਰ ਦੇ ਪ੍ਰਤੀ ਸ਼ਰਧਾ ਹੋਣ ਦੀ ਬਜਾਏ ਉਹਨਾਂ ਦੇ ਮਨ ਦੇ ਵਿਚ ਨਫ਼ਰਤ ਪੈਦਾ ਹੋ ਜਾਂਦੀ ਆ ਗੁਰੂ ਘਰ ਦੇ ਲਈ ਜਾਂ ਆਪਣੇ ਧਰਮ ਦੇ ਲਈ। ਸੋ ਇਸ ਕਰਕੇ ਹੁਣ ਆਪਾਂ ਗ੍ਰਿਫਤ ਜਾਂਦੇ ਹਾਂ, ਗ੍ਰਿਫਤ ਵੀ ਇਹੀ ਸਮੱਸਿਆ ਆਉਂਦੀ ਆ, ਸਾਡੇ ਲੋਕ ਜਿਹੜੇ ਨੇ ਲੋਕਾਂ ਦੇ ਡਰਾਈਵਿਆਂ ਦੇ ਮੂਹਰੇ ਗੱਡੀਆਂ ਖੜੀਆਂ ਕਰਦੇ, ਉਹਨਾਂ ਨੂੰ ਨਿਕਲਣ ਲਈ ਥਾਂ ਨਹੀਂ ਦਿੰਦੇ, ਠੀਕ ਆ। ਸੋ ਇਸ ਕਰਕੇ ਉਹਨਾਂ ਨੇ ਚੁਕਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ। ਸੋ ਇਹ ਜਿਹੜੇ ਨਾ ਸਾਨੂੰ ਪਤਾ ਆ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਕਈ ਵਾਰੀ ਜਾਣ ਕੇ ਕਰਦੇ ਹਾਂ। ਖੈਰ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਕਰਦੇ ਆ, ਕੁਝ ਬੰਦੇ ਕਰ ਰਹੇ ਨੇ, ਪਰ ਕਈ ਵਾਰੀ ਇੱਦਾਂ ਹੁੰਦੀ ਹੈ ਜਿੱਦਾਂ ਹੁਣ ਸਾਨੂੰ ਨਹੀਂ ਸੀ ਪਤਾ ਇਸ ਗੱਲ ਦਾ, ਅਵੇਅਰ ਨਹੀਂ ਸੀਗੇ, ਭਿੰਦਰ ਹੋਣੀ ਸਾਨੂੰ ਮੈਸੇਜ ਭੇਜ ਕੇ ਕਰਾਇਆ ਤੇ ਸਾਡੇ ਵੀ ਗਿਆਨ ਚ ਵਾਧਾ ਹੋਇਆ, ਤਾਂ ਇਸ ਕਰਕੇ ਥੋੜਾ ਜਿਹਾ ਨਾ ਆਪਾਂ ਇਹਦਾ ਖਿਆਲ ਰੱਖੀਏ। ਪਰ ਉਹਨਾਂ ਨੇ ਵਿਚਾਰ ਵੀ ਇੱਕ ਸਵੇਰੇ ਦਿੱਤਾ ਸੀ, ਕਹਿੰਦੇ ਜਦ ਪਾਪ ਦਾ ਘੜਾ ਭਰ ਜਾਏ ਨਾ, ਉਹਨੂੰ ਘੜਾ ਪਾਸੇ ਕਰਕੇ ਡਰੰਮ ਹੇਠਾਂ ਲਾ ਦੇਣਾ ਚਾਹੀਦਾ ਤਾਂ ਕਿ ਹੋਰ ਪਾਈ ਜਾਵੇ ਵਿੱਚ, ਬਾਹਰ ਨਾ ਡੁੱਲੇ, ਉਹ ਘੜੇ ਚ ਰਵੇ ਜੀ, ਡਰੰਮ ਚ ਰਵੇ, ਬਾਹਰ ਨਾ ਡੁੱਲੇ। ਤੇ ਭੁਪਿੰਦਰ ਲਾਂਬਾ ਵੀ ਸਾਡੇ ਨਾਲ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਨਾ ਫੋਟੋਆਂ ਭੇਜ ਰਹੇ ਨੇ ਪੰਛੀਆਂ ਦੀਆਂ, ਇਹ ਮੈਂ ਸ਼ੇਅਰ ਕਰਾਂਗਾ। ਤਾਂ ਕਹਿੰਦੇ ਕਿ ਭਾਜੀ ਪ੍ਰੋਗਰਾਮ ਗੋਇੰਗ ਗੁੱਡ, ਅੱਜ ਕਹਿੰਦੇ ਲਾਸਟ ਸੈਟਰਡੇ ਪ੍ਰੋਗਰਾਮ ਹੈ ਜੀ 2017 ਦਾ ਅਮਰੀਕ ਭਾਜੀ ਦਾ। ਸੋ
ਹਾਂਜੀ,
ਸੋ ਬਹੁਤ ਬਹੁਤ ਧੰਨਵਾਦ ਜੀ। ਇੱਕ ਮੁੱਦਾ ਹੋਰ ਸੀਗਾ ਜਿਹੜਾ ਆਪਾਂ ਕਰਨਾ ਹੈ, ਤੇ ਉਹ ਵੀ ਆਪਾਂ ਹਾਂਜੀ ਹਾਂਜੀ ਇਹ ਕਰਨਾ ਹੈ। ਇੱਕ ਫੋਟੋ ਨਾ ਸ਼ੇਅਰ ਕੀਤੀ ਆ, ਹਸਬੈਂਡ ਡੇ ਕੇਅਰ ਸੈਂਟਰ, ਹਾਂਜੀ ਹਾਂਜੀ ਇੱਕ ਫੋਟੋ ਹੈ, ਉਹ ਮੈਂ ਵੈਸੇ ਸ਼ੇਅਰ ਵੀ ਕਰੂੰਗਾ। ਹਾਂਜੀ, ਹਸਬੈਂਡ ਡੇ ਕੇਅਰ ਸੈਂਟਰ, ਇਹ ਦੀਪ ਪਲਾਹੀ ਨੇ ਕੀਤੀ ਆ, ਤੇ ਲਓ ਪਹਿਲਾਂ ਮੈਂ ਨਾ ਅਸਲ ਦੇ ਵਿਚ ਇਹ ਫੋਟੋ ਸ਼ੇਅਰ ਕਰਦਾ ਕਿਉਂਕਿ ਇਹ ਜਿਹੜੀ ਸਮਾਜਿਕ ਮੁੱਦਾ ਆ ਇਹ ਜ਼ਰੂਰੀ ਆ ਤੇ ਇਹ ਹਾਂਜੀ ਇਹ ਜ਼ਰੂਰੀ ਆ ਫੋਟੋ ਤੁਸੀਂ ਦੇਖੋ ਜੀ ਲਾਈਵ ਬਲੌਗ ਤੇ ਸਾਰੇ ਸੱਜਣ ਜਿਹੜੇ ਨੇ ਜਾ ਕੇ ਦੇਖ ਸਕਦੇ ਨੇ ਮੈਂ ਫੋਟੋ ਸ਼ੇਅਰ ਕਰ ਦਿੱਤੀ ਆ ਤਾਂ ਇਹਦੇ ਵਿਚ ਲਿਖਿਆ ਹੋਇਆ ਅਮਰੀਕ ਜੀ ਕਿ ਜਿਹੜੀ ਉਹ ਇੱਕ ਨਾ ਕਾਊਂਟਰ ਲੱਗਾ ਹੋਇਆ ਕਾਊਂਟਰ ਦੇ ਉੱਤੇ ਇੱਕ ਰਿਸੈਪਸ਼ਨਿਸਟ ਬੈਠੀ ਆ ਤਾਂ ਉਹ ਜਿਹੜੀ ਰਿਸੈਪਸ਼ਨਿਸਟ ਆ ਉਹਦੇ ਮੂਹਰੇ ਕੰਪਿਊਟਰ ਲੱਗਾ ਪ੍ਰਿੰਟਰ ਲੱਗਾ ਹੋਇਆ ਤੇ ਪਿੱਛੇ ਮਤਲਬ ਬ੍ਰੈਡ ਸਾਰੇ ਪ੍ਰੋਪਰ ਇੱਕ ਆਫਿਸ ਮੰਗਰ ਹੈ ਨਾ ਤਾਂ ਉਹਦੇ ਹੇਠਾਂ ਪੋਸਟਰ ਲੱਗਾ ਹੋਇਆ ਹਸਬੈਂਡ ਡੇ ਕੇਅਰ ਸੈਂਟਰ ਥੱਲੇ ਉਹਦੇ ਮਸ਼ਹੂਰੀ ਹੈ ਨੀਡ ਟਾਈਮ ਟੂ ਯੋਰ ਸੈਲਫ ਵਾਂਟ ਟੂ ਗੋ ਸ਼ਾਪਿੰਗ ਲੀਵ ਯੋਰ ਹਸਬੈਂਡ ਵਿਦ ਅਸ ਹਾਂਜੀ ਲੀਵ ਯੋਰ ਹਸਬੈਂਡ ਵਿਦ ਅਸ
ਹਾਂਜੀ
ਤੇ ਉਹਦੇ
ਹਸਬੈਂਡ ਉਦਾਂ ਵੀ ਤਾਂ ਜਾਓ ਨਾ ਬੰਦੇ ਬਾਹਰ ਬੈਠੇ ਹੁੰਦੇ ਕੁਰਸੀਆਂ ਤੇ ਉਹਨਾਂ ਦੀਆਂ ਘਰ ਵਾਲੀਆਂ ਜਾਂ ਵਾਈਫ ਸ਼ੋਪਿੰਗ ਗਈਆਂ ਨੇ ਤੇ ਜਾ ਕੇ ਤੁਸੀਂ ਕੁਰਸੀ ਤੇ ਜਾ ਕੇ ਬਹਿ ਜਾਂਦੇ ਇਧਰ ਉਧਰ ਦੇਖਦੇ ਰਹਿੰਦੇ ਆ ਜਾਂ ਫਿਰ ਤੁਸੀਂ ਬਾਹਰ ਪਾਰਕ ਦੇ ਵਿਚ ਬਹਿ ਜਾਂਦੇ ਆ ਵੈਸੇ ਸ਼ਾਪਿੰਗ ਕਰਨਾ ਤਾਂ ਬੜਾ ਮੁਸ਼ਕਿਲ ਹੈ ਬੰਦਿਆਂ ਲਈ ਬੰਦੇ ਜਾਂਦੇ ਪਤਾ ਕੀ ਹੈ ਟੂ ਦਾ ਪੁਆਇੰਟ ਸ਼ਾਪਿੰਗ ਕਰਦੇ ਆ
ਜਿਹੜੇ
ਬੰਦੇ ਹੁੰਦੇ ਨਾ ਮੇਲ ਦਿੰਦੇ ਆ ਇਹਨੇ ਜਾਣਾ ਟੂ ਦਾ ਪੁਆਇੰਟ ਸ਼ਾਪਿੰਗ ਕਰਨੀ ਉਹਨੇ ਜਿਹੜੀ ਚੀਜ਼ ਲੈਣੀ ਆ ਉਹ ਲੈ ਕੇ ਉਸੇ ਵੇਲੇ ਬਾਹਰ ਲੇਕਿਨ ਜਿਹੜੇ ਫੀਮੇਲ ਹੁੰਦੇ ਆ ਇਹ ਥੋੜਾ ਜਿਹਾ ਘੁੰਮ ਫਿਰ ਕੇ ਸਭ ਕੁਛ ਦੇਖਣਾ ਹੁੰਦਾ ਇਹਨੀ ਫੇਰ ਚੀਜ਼ ਲੈਣੀ ਆ ਵੈਸੇ ਕੱਲੋ ਤਾਂ ਠੀਕ ਵੀ ਆ ਮਨਦੀਪ ਕਈ ਵਾਰੀ ਬਾਰਗੇਨਿੰਗ ਵੀ ਕਰ ਲੈਣੀ ਆ ਚੰਗੀ ਚੀਜ਼ ਵੀ ਲੈਣੀ ਆ
ਹਾਂਜੀ ਉਹਦੇ ਥੱਲੇ ਇੱਕ ਮਸ਼ਹੂਰੀ ਵੀ ਹੈ ਨਾ ਹੋਰ ਵੀ ਆ ਉਹਦੀ ਜਿਹੜੀ ਫੈਸਿਲਿਟੀ ਦੇ ਰਹੇ ਨੇ ਹਸਬੈਂਡ ਡੇ ਕੇਅਰ ਸੈਂਟਰ ਚ ਵੀ ਵੀ ਲੁੱਕ ਆਫਟਰ ਹਿਮ ਫਾਰ ਯੂ ਯੂ ਓਨਲੀ ਪੇ ਫਾਰ ਹਿਜ ਫੂਡ ਐਂਡ ਡਰਿੰਕਸ ਹਾਂਜੀ ਕਹਿੰਦੇ ਤੁਸੀਂ ਸਿਰਫ ਖਾਣਾ ਤੇ ਜਿਹੜਾ ਪੀਣ ਦਾ ਤੁਸੀਂ ਪੀਣ ਦਾ ਵੀ ਇਹ ਦੂਜੀਆਂ ਸੋਫਟ ਡਰਿੰਕਸ ਦੀ ਗੱਲ ਕਰ ਰਹੇ ਨੇ ਦੂਜੀ ਡਰਿੰਕ ਦੀ ਨਹੀਂ ਗੱਲ ਕਰ ਰਹੇ ਸੋ ਇਸ ਕਰਕੇ ਇਨ੍ਹਾਂ ਨੂੰ ਸਪੈਸੀਫਾਈ ਕਰਨਾ ਚਾਹੀਦਾ ਸੋ ਇਹਦੀ ਬੜੀ ਡਿਮਾਂਡ ਹੈ ਵੈਸੇ ਤੁਸੀਂ ਦੇਖੋ ਅੱਜ ਕੱਲ ਸ਼ੋਪਿੰਗ ਸੈਂਟਰ ਦੇ ਵਿਚ ਜਾ ਕੇ ਆਬਜ਼ਰਵੇਸ਼ਨ ਕੀਤੀ ਹੋਊਗੀ ਕਿ ਉਨ੍ਹਾਂ ਨੇ ਕਈ ਥਾਂ ਤੇ ਸੋਫੇ ਰੱਖੇ ਹੋਏ ਨੇ ਬੈਂਚ ਰੱਖੇ ਹੋਏ ਨੇ ਬਹਿਣ ਦੇ ਵਾਸਤੇ ਹੈ ਨਾ ਥਾਂ ਥਾਂ ਦੇ ਉੱਤੇ ਤੇ ਜ਼ਿਆਦਾਤਰ ਤੁਸੀਂ ਨੋਟ ਕਰੋ ਸਾਰੇ ਨੋਟ ਕਰੋ ਕਿ ਉੱਥੇ ਜ਼ਿਆਦਾਤਰ ਬੰਦੇ ਹੀ ਬੈਠੇ ਤੁਹਾਨੂੰ ਦਿਸਣਗੇ ਲੇਡੀ ਕੋਈ ਵੀ ਸੋਫੇ ਤੇ ਬੈਠੀ ਤੁਹਾਨੂੰ ਦਿਖਾਈ ਨਹੀਂ ਦੇਵੇਗੀ
ਬਿਲਕੁਲ
ਸਹੀ ਗੱਲ
ਬਿਲਕੁਲ ਤੁਹਾਡੀ ਠੀਕ ਆਬਜ਼ਰਵੇਸ਼ਨ
ਸਹੀ
ਆਬਜ਼ਰਵੇਸ਼ਨ
ਤੇ ਉਹ
ਪਕੜਿਆ
ਉੱਥੇ ਮਤਲਬ ਜੇ ਕੋਈ ਤੁਹਾਨੂੰ ਲੇਡੀ ਫੀਮੇਲ ਤੁਹਾਨੂੰ ਬੈਠੀ ਦਿਸ ਗਈ ਨਾ ਤੁਸੀਂ ਉਹਨਾਂ ਨੂੰ ਜ਼ਰੂਰ ਹਾਲ ਚਾਲ ਪੁੱਛੋ ਵਾਕਿਆ ਉਹ ਟ੍ਰਬਲ ਚ ਹੋਊਗੀ ਕੋਈ ਨਾ ਕੋਈ ਬਹੁਤ ਐਮਰਜੈਂਸੀ ਹੋਗੀ ਸੋ ਤੁਸੀਂ ਉਹਦੇ ਕੋਲ ਜਾ ਕੇ ਪੁੱਛੋ ਭੈਣ ਜੀ ਤੁਸੀਂ ਠੀਕ ਠਾਕ ਹੋ ਐਮਬੂਲੈਂਸ ਸੱਦਾਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸ਼ੋਪਿੰਗ ਸੈਂਟਰ ਦੇ ਵਿੱਚ ਆ ਕੇ ਤੁਸੀਂ ਬੈਠੇ ਹੋ ਇਹ ਕਿੱਦਾਂ ਹੋ ਸਕਦਾ ਇਹ ਕਲਯੁਗ ਹੈ ਇਹ ਕਲਯੁਗ ਚੱਲ ਰਿਹਾ ਭੈਣ ਜੀ ਉਹਨੂੰ ਸਮੇਂ ਦਾ ਅਹਿਸਾਸ ਕਰਾਓ ਕਿੰਨਾ ਕੀਮਤੀ ਸਮਾਂ ਉਹ ਵੇਸਟ ਕਰ ਰਹੀ ਹੈ ਕਹਿ ਰਹੇ ਸਾਡਾ ਹਾਸਾ ਮਜ਼ਾਕ ਹੈ ਜੀ ਸੀਰੀਅਸਲੀ ਨਾ ਲੈ ਜਿਓ ਕਿਤੇ ਪਰ ਇਹ ਆਬਜ਼ਰਵੇਸ਼ਨ ਹੈ ਜੀ ਇਹ ਜਿਹੜੀ ਆਪਾਂ ਕੀਤੀ ਆ
ਜਿਹੜੇ ਨਾ ਉਹ ਕੁਰਸੀਆਂ ਵਾਲੀ ਜਗ੍ਹਾ ਹੁੰਦੀ ਜਿੱਥੇ ਸੋਫੇ ਵਗੈਰਾ ਲਾਏ ਹੁੰਦੇ ਕੁਰਸੀਆਂ ਲਾਈਆਂ ਹੁੰਦੀਆਂ ਬੈਠਣ ਦੀ ਜਗ੍ਹਾ ਬਣਾਈ ਹੁੰਦੀ ਆ ਉਹਦੇ ਤੇ ਲਿਖ ਦੇਣਾ ਚਾਹੀਦਾ ਆ ਮਿੰਨੀ ਹਸਬੈਂਡ ਕੇਅਰ ਸੈਂਟਰ ਸਮਥਿੰਗ ਲਾਈਕ ਦਿਸ
ਹਾਂਜੀ ਜਾਂ ਇੱਦਾਂ ਲਿਖ ਦੇਣਾ ਰਿਜ਼ਰਵਡ ਫਾਰ ਮੈਨ ਓਨਲੀ ਹੈ ਨਾ ਕਿ ਬੰਦਿਆਂ ਬੰਦਿਆਂ ਲਈ ਹਸਬੈਂਡ ਜ਼ੋਨ ਲਈ ਹੈ ਨਾ ਜਾਂ ਕੁਛ ਇੱਦਾਂ ਦੀ ਕਰ ਦੇਣੀ ਚਾਹੀਦੀ ਹੈ ਖੈਰ ਸੱਤੀ ਸਿੰਘ ਹੁਣੀ ਪ੍ਰੋਗਰਾਮ ਦੇ ਵਿਚ ਸ਼ੁਰੂ ਚ ਜੁੜੇ ਸਨ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸੋ ਅਮਰੀਕ ਜੀ ਖ਼ਬਰਾਂ ਆਪਾਂ ਹੋਰ ਵੀ ਸਾਂਝੀਆਂ ਕਰਨੀਆਂ ਨੇ ਤੇ ਪਰ ਇਕ ਖ਼ਬਰ ਜਿਹੜੀ ਜ਼ਿਆਦਾ ਹੀ ਤੱਤੀ ਹੋਈ ਪਈ ਆ ਉਹ ਹੈਗੀ ਆ ਚੱਡਾ ਦੀ ਤੇ ਚੱਡਾ ਪਿਓ ਪੁੱਤ ਖਿਲਾਫ਼ ਕੇਸ ਦਰਜ ਹੋ ਗਿਆ ਜਾਂਚ ਦੇ ਹੁਕਮ ਜਾਰੀ ਆ ਚੱਡਾ ਫਰਾਰ ਮਾਮਲਾ ਦਰਜ ਹੋਣ ਤੋਂ ਬਾਅਦ ਇਸ ਚਰਚਾ ਨੇ ਜ਼ੋਰ ਫੜ ਲਿਆ ਕਿ ਚੱਡਾ ਵਿਦੇਸ਼ ਭੱਜ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਵੀਡੀਓ ਵਾਇਰਲ ਹੋਣ ਤੋਂ ਦੂਜੇ ਦਿਨ ਹੀ ਵਿਦੇਸ਼ ਚਲੇ ਗਏ ਸਨ ਪਰ ਉਸ ਦੇ ਪੁੱਤਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਥਾਂ ਥਾਂ ਛਾਪੇ ਮਾਰ ਰਹੀ ਹੈ ਔਰ ਆਈ ਡੋਂਟ ਨੋ ਕਿ ਮਤਲਬ ਇੰਨਾ ਕਿਉਂ ਇਸ ਨੂੰ ਚੁੱਕਿਆ ਇਹ ਅਖਬਾਰ ਬਹੁਤ ਜ਼ਿਆਦਾ ਚੁੱਕ ਰਹੀ ਹੈ ਪਰ ਅਮਰੀਕ ਜੀ ਖ਼ਬਰਾਂ ਇਹ ਆ ਰਹੀਆਂ ਨੇ ਮੈਂ ਦੂਜੀ ਇੱਕ ਇਹਦਾ ਦੂਜਾ ਪੱਖ ਵੀ ਪੇਸ਼ ਕਰਨਾ ਬਣਦਾ ਹੈ ਪਹਿਲੀ ਗੱਲ ਤਾਂ ਉਹ ਜਿਹੜੀ ਲੇਡੀ ਹੈ ਜਿਹੜੀ ਫੀਮੇਲ ਪ੍ਰਿੰਸੀਪਲ ਹੈ ਉਹ ਵੀ ਚੱਕ ਹੋਣੀ ਚਾਹੀਦੀ ਉਹਦੇ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਕਿਉਂਕਿ ਉਹਨੇ ਵੀ ਇਹੋ ਜਿਹੇ ਘਿਨਾਉਣੀਆਂ ਹਰਕਤਾਂ ਕੀਤੀਆਂ ਨੇ ਨੌਕਰੀ ਪਾਉਣ ਦੇ ਲਈ ਉਹਦੇ ਖਿਲਾਫ਼ ਵੀ FIR ਦਰਜ ਹੋਣੀ ਚਾਹੀਦੀ ਆ ਅਸਲ ਦੇ ਵਿਚ ਉਹ ਚੱਡਾ ਦੇ ਖਿਲਾਫ਼ ਕਰਵਾਈ ਜਾ ਰਹੀ ਹੈ ਆਪ ਬਚਣ ਦੇ ਲਈ ਤੇ ਫਿਰ ਇਕ ਵੀਡੀਓ ਵੀ ਪਾਇਆ ਉਸਨੇ ਹਨਾ ਮੂੰਹ ਢੱਕ ਕੇ ਤੇ ਮੈਂ ਇੱਦਾਂ ਆ ਉਦਾਂ ਮੈਨੂੰ ਇੱਦਾਂ ਕੀਤਾ ਗਿਆ ਪਰ ਉਹ ਵੀਡੀਓ ਚ ਸਾਫ਼ ਨਜ਼ਰ ਆ ਰਿਹਾ ਮੈਨੂੰ ਇੱਕ ਗੱਲ ਹੋਰ ਚੁੱਭ ਰਹੀ ਹੈ ਕਿ ਚੱਡਾ ਨੇ ਕੁਛ ਇਸ ਵੀਡੀਓ ਵਾਇਰਲ ਹੋਣ ਤੋਂ ਕੁਛ ਦਿਨ ਪਹਿਲਾਂ ਇੱਕ FIR ਦਰਜ ਕਰਾਈ ਸੀ ਕਿ ਕੁਛ ਬੰਦੇ ਜਿਹੜੇ ਨੇ ਉਨ੍ਹਾਂ ਨੂੰ ਬਲੈਕਮੇਲ ਕਰ ਰਹੇ ਨੇ ਵੀਡੀਓ ਦਾ ਨਾਂ ਲੈ ਕੇ ਕਿ ਉਨ੍ਹਾਂ ਕੋਲ ਵੀਡੀਓ ਹੈ। ਹਾਂਜੀ, ਉਨ੍ਹਾਂ ਨੂੰ ਬਲੈਕਮੇਲਿੰਗ ਉਨ੍ਹਾਂ ਦੀ ਚੱਲ ਰਹੀ ਸੀ ਤੇ ਕਿਤੇ ਨਾ ਕਿਤੇ ਉਹ ਬਲੈਕਮੇਲਿੰਗ ਦੀ ਜਿਹੜੀ ਨੈਗੋਸ਼ੀਏਸ਼ਨ ਹੈ ਫੇਲ ਹੋਣ ਕਰਕੇ ਉਨ੍ਹਾਂ ਬੰਦਿਆਂ ਨੇ ਇਹ ਜਿਹੜਾ ਵੀਡੀਓ ਹੈ ਉਹ ਵਾਇਰਲ ਕਰ ਦਿੱਤਾ ਵਾਇਰਲ ਕੀਤਾ ਤੇ ਚੱਡਾ ਨੇ ਜੋ ਕੀਤਾ ਅਸੀਂ ਉਹਨੂੰ ਕਲੀਨ ਚਿੱਟ ਨਹੀਂ ਦੇ ਰਹੇ, ਪਰ ਜਿਹੜੇ ਬੰਦੇ ਬਲੈਕਮੇਲ ਕਰ ਰਹੇ ਨੇ ਹਨਾ ਉਹਨਾਂ ਨੂੰ ਵੀ ਫੜਨਾ ਚਾਹੀਦਾ। ਕਿਉਂ ਬਲੈਕਮੇਲ ਕਰ ਰਹੇ ਸੀ, ਪੂਰੀ ਤਹਿ ਤੱਕ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ, ਪੁਲਿਸ ਨੂੰ ਤਾਂ ਕਰਨੀ ਚਾਹੀਦੀ ਆ, ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਇੱਕ ਵੱਖਰੀ ਕਮੇਟੀ ਬਣਾ ਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਵੀ ਇਹਦੇ ਪਿੱਛੇ ਹੋਰ ਕੌਣ ਕੌਣ ਹੈ। ਹੁਣ ਚੱਡਾ ਹੁਣਾਂ ਨੇ ਇਹ ਬਿਆਨ ਦਿੱਤਾ ਆ ਚਰਨਜੀਤ ਚੱਡਾ ਨੇ ਕਿ ਉਨ੍ਹਾਂ ਦੇ ਖੁਦ ਦੇ ਕਮੇਟੀ ਮੈਂਬਰ ਜਿਹੜੇ ਨੇ ਕੁਝ ਹੋਰ ਉਨ੍ਹਾਂ ਨੂੰ ਬਲੈਕਮੇਲ ਕਰਵਾ ਰਹੇ ਸੀ ਤੇ ਕਰ ਰਹੇ ਸੀ। ਸੋ ਕੱਲਾ ਚੱਡਾ ਤਾਂ ਹੁਣ ਫੜਿਆ ਗਿਆ ਨਾ, ਉਹ ਜਿਹੜੇ ਕਹਿ ਲੋ ਕਿ ਇਸ ਹਮਾਮ ਮੇ ਸਾਰੇ ਨੰਗੇ ਆ, ਇਹਦੇ ਚੋਂ ਮਤਲਬ ਕੱਲੇ ਇਹ ਨੀ ਵੀ ਇੱਕ ਬੰਦੇ ਦੀ ਗਾਜ ਡਿੱਗਣੀ ਚਾਹੀਦੀ ਆ। ਜਿਹੜਾ ਉਹ ਕਰਪਟ ਸਿਸਟਮ ਹੋ ਚੁੱਕਾ ਹੈ ਉਹਨੂੰ ਹੁਣ ਕਲੀਨਅਪ ਕਰਨ ਦਾ ਸਮਾਂ ਆ ਗਿਆ, ਤੇ ਮੈਨੂੰ ਲੱਗਦਾ ਕਿ ਇਹਨੇ ਥੋਰੋ ਇਨਵੈਸਟੀਗੇਸ਼ਨ ਕਰਕੇ ਜਿਹੜੇ ਬਲੈਕਮੇਲਰ ਨੇ ਜਿਹੜੇ ਇੱਕ ਦੂਜੇ ਨੂੰ ਠਿੱਬੀਆਂ ਲਾ ਰਹੇ ਨੇ ਕੰਮ ਨੂੰ ਰੋਕ ਰਹੇ ਨੇ ਉਹਨਾਂ ਸਾਰਿਆਂ ਨੂੰ ਕਲੀਨਅਪ ਕਰ ਦੇਣਾ ਚਾਹੀਦਾ, ਮੇਰੀ ਆਪਣੀ ਰਾਏ ਆ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਅਮਦੀਪ, ਜਿਹੜਾ ਕਾਨੂੰਨ ਆ ਉਹਦੀ ਇੰਪਲੀਮੈਂਟੇਸ਼ਨ ਕਰਨੀ ਚਾਹੀਦੀ ਆ ਤੇ ਇਹ ਜਿਹੜਾ ਸਾਰਾ ਮਾਮਲਾ ਹੋਇਆ ਇਹਨੂੰ ਕਲੀਨਅਪ ਕਰਨ ਦੇ ਲਈ ਜਿੱਦਾਂ ਤੁਸੀਂ ਕਿਹਾ ਆ ਕਿ ਇਹਦੇ ਤੇ ਸਖ਼ਤ ਜਿਹੜੇ ਕਦਮ ਲੈਣੇ ਚਾਹੀਦੇ ਆ ਤੇ ਬਿਊਰੋਕਰੇਸੀ ਨੂੰ ਵੀ ਥੋੜਾ ਜਿਹਾ ਇਹਦੇ ਤੇ ਸਿਕੰਜਾ ਕੱਸਣਾ ਚਾਹੀਦਾ। ਤੇ ਵੈਸੇ ਤਾਂ ਅਮਨਦੀਪ ਜਿਹੜੀਆਂ ਘਟਨਾਵਾਂ ਹੁੰਦੀਆਂ ਨਾ ਅੱਜ ਕੱਲ ਟੈਕਨੋਲੋਜੀ ਦੇ ਕਾਰਨ ਹੋ ਰਹੀਆਂ ਤੇ ਟੈਕਨੋਲੋਜੀ ਮਿਸਯੂਜ ਹੋ ਰਹੀ ਹੈ, ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ, ਵੀਡੀਓ ਵਾਇਰਲ ਕਰਕੇ ਏਦਾਂ ਕਈ ਕੰਮ ਵੀ ਕਰਾਏ ਜਾਂਦੇ ਆ।
ਪਰ ਅਮਰੀਕ ਜੀ, ਮੈਂ ਇਹਦੇ ਹੱਕ ਚ ਹੀ ਹਾਂ, ਨਹੀਂ ਨਹੀਂ ਕਸੂਰ ਨੀ, ਮੈਂ ਤਾਂ ਇਹਦੇ ਹੱਕ ਚ ਹੀ ਹਾਂ ਕਿ ਜਿਹਨੂੰ ਅੱਗੇ ਕਹਿੰਦੇ ਹੁੰਦੇ ਸੀ ਜੀ ਰੱਬ ਤੁਹਾਡੇ ਅੰਦਰ ਬੈਠਾ ਆ ਤੁਹਾਨੂੰ ਦੇਖ ਰਿਹਾ ਆ ਹਨਾ, ਚਲੋ ਉਹ ਤਾਂ ਗੱਲ ਹੈ ਵੀ ਰੱਬ ਤਾਂ ਤੁਹਾਨੂੰ ਜੋ ਤੁਸੀਂ ਸੋਚਦੇ ਆ ਉਹ ਵੀ ਉਹਨੂੰ ਰਿਕਾਰਡ ਹੁੰਦਾ ਆ ਹਨਾ, ਪਰ ਐਕਚੁਲੀ
ਅੱਜ ਕੱਲ ਤਾਂ ਉਹ ਵੀ ਟੈਕਨੋਲੋਜੀ ਆ ਗਈ ਅਮਨਦੀਪ, ਇਹ ਵੀ ਟੈਕਨੋਲੋਜੀ ਆ ਗਈ, ਜੋ ਤੁਹਾਡੇ ਵਿਚਾਰ ਚੱਲ ਰਹੇ ਆ ਪੋਜ਼ਿਟਿਵ ਆ ਨੈਗੇਟਿਵ ਆ ਉਹ ਵੀ ਟੈਕਨੋਲੋਜੀ ਅੱਜ ਕੱਲ ਗੇਨ ਕਰ ਰਹੀ ਹੈ, ਥੋੜਾ ਬਹੁਤਾ ਉਹਨੂੰ ਪਤਾ ਲੱਗ ਜਾਂਦਾ ਤੁਹਾਡੇ ਫੇਸ ਤੋਂ ਤੁਹਾਡੀਆਂ ਹਰਕਤਾਂ ਤੋਂ ਉਹ ਵੀ ਪਤਾ ਲੱਗਣ ਲੱਗ ਪਿਆ। ਇਹ ਤਾਂ ਅਮਨਦੀਪ ਜਿੱਥੋਂ ਤੱਕ ਟੈਕਨੋਲੋਜੀ ਦਾ ਸਵਾਲ ਹੈ, ਸਰਵੇਲੈਂਸ ਜਿਹੜੀ ਹੈ ਵਰਕ ਪਲੇਸਿਸ ਤੇ ਆ ਜਾਂ ਹੋਰ ਕੰਮਾਂ ਤੇ ਆ, ਜੇ ਇੰਡੀਆ ਵਿਚ ਵੀ ਏਦਾਂ ਲਾਗੂ ਕਰ ਦਿੱਤਾ ਜਾਵੇ ਤਾਂ ਫੇਰ ਸਾਰੇ ਆਫਿਸਰ ਦਾ ਰਿਕਾਰਡ ਇੱਕ ਤਰ੍ਹਾਂ ਰਹੂਗਾ ਤੇ ਉਹ ਹੋ ਸਕਦਾ ਉਹ ਆਪਣਾ ਕੰਮ ਵੀ ਠੀਕ ਕਰਨ, 24 ਘੰਟੇ ਸਰਵੇਲੈਂਸ ਉਹਨਾਂ ਤੇ ਹੋਵੇ, ਕਿਉਂਕਿ ਸਰਵੇਲੈਂਸ ਹੁੰਦੀ ਨਹੀਂ ਹੈ ਫੇਰ ਉਹਦੇ ਕਰਕੇ ਵੀ ਕਿ ਮੇਰੇ ਕੰਮ ਨਹੀਂ। ਤੁਹਾਡੀ ਗੱਲ ਠੀਕ ਹੈ, ਟੈਕਨੋਲੋਜੀ ਦੀ ਯੂਜ ਜਿਹੜੀ ਪੋਜ਼ਿਟਿਵ ਤਰੀਕੇ ਨਾਲ ਕੀਤੀ ਜਾਵੇ ਇਹਦੇ ਬਹੁਤ ਜ਼ਿਆਦਾ ਫਾਇਦੇ ਹਨ ਜੀ।
ਅਮਰੀਕ ਜੀ, ਜਿਹੜਾ ਫੰਡਾਮੈਂਟਲ ਮੇਰੇ ਕਹਿਣ ਦਾ ਪੁਆਇੰਟ ਇਹ ਹੈ, ਪ੍ਰਿੰਸੀਪਲ ਹੈ ਕਿ ਗਲਤ ਕੰਮ ਕਰਨਾ ਹੀ ਕਿਉਂ ਆ, ਜਿਹੜਾ ਬੰਦਾ ਚਾਹੇ ਆਲੇ ਦੁਆਲੇ ਲੱਖ ਕੈਮਰੇ ਲੱਗੇ ਹੋਣ, ਤੁਹਾਨੂੰ ਲੱਖ ਬੰਦਾ ਅੱਖਾਂ ਨਾਲ ਦੇਖ ਰਿਹਾ ਹੋਵੇ, ਜਦੋਂ ਤੁਸੀਂ ਕੰਮੇ ਹੀ ਨਹੀਂ ਗਲਤ ਕਰਨਾ, ਤੁਹਾਡਾ ਮਨ ਨੇ ਤੁਸੀਂ ਮਨ ਨੂੰ ਸਮਝਾ ਲਿਆ, ਮਨ ਨੂੰ ਜਿੱਤ ਲਿਆ, ਮਨ ਨੂੰ ਟ੍ਰੇਨ ਕਰਕੇ ਆਪਣੇ ਉਸ ਪੋਜੀਸ਼ਨ ਤੇ ਪਹੁੰਚ ਗਏ ਆ ਕਿ ਤੁਸੀਂ ਕੰਮੇ ਹੀ ਨਹੀਂ ਕੋਈ ਮਾੜਾ ਕਰਨਾ, ਠੀਕ ਹੈ, ਚਾਹੇ ਫਿਰ 2 ਲੱਖ ਕੈਮਰੇ ਲੱਗੇ ਹੋਣ, ਚਾਹੇ ਸਾਰੀ ਦੁਨੀਆਂ ਦੀ ਵਿਜੀਲੈਂਸ ਇੰਟੈਲੀਜੈਂਸ ਤੁਹਾਡੇ ਦੁਆਲੇ ਲੱਗ ਗਏ ਜਾਵੇ, ਜਾਂ ਤੁਸੀਂ ਕੰਮੇ ਹੀ ਨਹੀਂ ਗਲਤ ਕਰਨਾ, ਤੁਹਾਨੂੰ ਕਾਹਦਾ ਡਰ ਹੈ ਫਿਰ? ਰੌਲਾ ਇਹ ਆ ਵੀ ਇਹ ਇੱਕ ਵਧੀਆ ਗੱਲ ਹੈ, ਮੈਂ ਤਾਂ ਕਹਿੰਦਾ ਸਰਵੇਲੈਂਸ ਹੋਰ ਵਧਾਉਣੀ ਚਾਹੀਦੀ ਆ, ਕੈਮਰੇ ਹੋ, ਹੁਣ ਦੇਖੋ ਹਰ ਬੰਦੇ ਕੋਲ ਕੈਮਰਾ ਆ, ਜੇ ਦੇਖਿਆ ਜਾਵੇ ਭਾਰਤ ਦੇ ਵਿਚ ਕਿੰਨੇ ਕਰੋੜ ਦੀ ਆਬਾਦੀ ਆ, ਉਹ ਸਾਰਿਆਂ ਕੋਲ ਕਿੰਨੇ ਜੇ ਮਤਲਬ ਅੱਧੀ ਕੋਲ ਵੀ ਫੋਨ ਹੋਏ ਤਾਂ ਇੰਨੇ ਕੈਮਰੇ ਤਾਂ ਤੁਰੇ ਫਿਰਦੇ ਨੇ, ਠੀਕ ਹੈ ਨਾ, ਸਾਰੇ
70% ਲੋਕਾਂ ਕੋਲ ਲਗਭਗ ਪਿੱਛੇ ਡਾਟਾ ਜਿਹਾ ਇਸ਼ੂ ਹੋਏ ਸੀ ਉਹਦੇ 70% ਲੋਕਾਂ ਕੋਲ ਮੋਬਾਈਲ ਫੋਨ ਹੈਗੇ ਆ ਇੰਡੀਆ 'ਚ।
ਹਾਂਜੀ,
ਸੋ ਇੰਨੀ ਤਾਦਾਦ ਆ
ਉਹ ਕੈਮਰੇ ਤਾਂ ਤੁਰੇ ਫਿਰਦੇ ਨੇ ਇੰਨੇ ਹਨਾ, ਜਿਹਦੇ ਕਰਕੇ ਮਤਲਬ ਸਾਨੂੰ ਡਰ ਵੀ ਹੋਣਾ ਚਾਹੀਦਾ। ਦੂਜੀ ਗੱਲ, ਇਹਦਾ ਜਿਹੜਾ ਲਾਈਵ ਐਗਜ਼ਾਮਪਲ ਹੈ, ਅਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਖੁਦ ਦੇਖਿਆ ਇਹਦਾ ਸੁਧਾਰ ਹੁੰਦਾ, ਜਿਹੜੇ ਕੈਮਰੇ ਆ ਸਰਵੇਲੈਂਸ ਹੈ, ਕਿ ਤੁਹਾਨੂੰ ਯਾਦ ਹੋਣਾ ਅਮਰੀਕ ਜੀ ਕਿ 2011-12 ਤੋਂ ਪਹਿਲਾਂ ਸਿਡਨੀ ਦੇ ਵਿਚ ਆਪਾਂ ਉੱਥੇ ਹੀ ਸੀਗੇ ਵੀ ਕਿੰਨਾ ਮਾੜਾ ਹਾਲ ਹੁੰਦਾ ਸੀ ਪੰਜਾਬੀ ਫੰਕਸ਼ਨਾਂ ਦੇ ਵਿਚ, ਸ਼ੋਆਂ ਦੇ ਵਿਚ, ਖਾਸ ਕਰਕੇ ਖੇਡਾਂ ਦੇ ਵਿਚ, ਕਿੱਦਾਂ ਮਤਲਬ ਸਿਰਫ ਫੀਮੇਲਸ ਆਉਣੀਆਂ ਹੀ ਹਟ ਗਈਆਂ ਸੀ, ਲੇਡੀਜ਼ ਆਉਣੋ ਹੀ ਹਟ ਗਈਆਂ ਸੀ, ਕੁੜੀਆਂ ਆਉਣੋ ਹੀ ਹਟ ਗਈਆਂ ਸੀ, ਜਿਹੜਾ ਮਤਲਬ ਨੌਜਵਾਨ ਵਰਗ ਨੇ ਚਾਹੇ ਉਹ ਇੱਥੋਂ ਦੇ ਸੀ ਚਾਹੇ ਇੰਡੀਆ ਤੋਂ ਆਏ ਸੀ ਕਿੰਨਾ ਖਰਾਬਾ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੀ ਆ ਕਿ ਇੱਕ ਫੰਕਸ਼ਨ ਗੁਰਦਾਸ ਮਾਨ ਸਾਹਿਬ ਦੇ ਹਾਂ ਇੱਕ ਗੁਰਦਾਸ ਮਾਨ ਦੇ ਫੰਕਸ਼ਨ ਚ ਆਪਾਂ ਦੋਨੋਂ ਗਏ ਸੀ ਨਾ ਤੇ ਉੱਥੇ ਤਾਂ ਇੱਕ ਮਤਲਬ ਬਹੁਤ ਹੀ ਮਤਲਬ ਜੈਂਟਲ ਲੇਡੀ ਦੀ ਬੇਟੀ ਨੂੰ ਛੇੜਿਆ ਨੌਜਵਾਨਾਂ ਨੇ ਤੇ ਜਦੋਂ ਉਹਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਗੁੱਟ ਤੋੜ ਦਿੱਤਾ ਬਾਂਹ ਮਰੋੜ ਕੇ ਇੱਥੋਂ ਤੱਕ ਹਾਂ ਉਹਨੂੰ ਚਾਰਜ ਕੀਤਾ ਗਿਆ ਸੀ ਉਹਨਾਂ ਮੁੰਡਿਆਂ ਨੂੰ ਫਿਰ ਬਾਅਦ ਦੇ ਵਿੱਚੋਂ ਸੋ ਇੱਥੋਂ ਤੱਕ ਖਰਾਬਾ ਹੋਣ ਲੱਗ ਗਿਆ ਸੀਗਾ 2004 ਤੋਂ ਲੈ ਕੇ 2010 ਤੱਕ ਪਰ ਉਦੋਂ ਬਾਅਦ ਜਦੋਂ ਹਰ ਫੋਨ ਦੇ ਵਿੱਚ
ਮੈਨੂੰ ਯਾਦ ਹੈ ਜਦੋਂ ਤੁਸੀਂ ਰੇਡੀਓ ਪਹਿਲਾਂ ਉਹਦਾ ਹੁੰਦਾ ਸੀ ਆਪਣੇ ਪੈਰਾਮਾਟਾ ਦੇ ਵਿੱਚ ਉਦੋਂ ਸਿਨੇਮੇ ਇੱਥੇ ਦੇਖਣ ਜਾਂਦੇ ਕਈ ਵਾਰੀ ਥੀਏਟਰ ਦੇ ਵਿੱਚ ਪਿਕਚਰ ਦੇਖਣ ਜਾਂਦੇ ਹੁੰਦੇ ਸੀ ਜਿੱਦਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਈ ਸਟੇਟਾਂ ਵਿੱਚ ਜਿਹੜੇ ਮਸਟੰਡੇ ਜਿਹੇ ਨੀ ਹੁੰਦੇ ਸਾਰੇ ਬੱਚੇ ਸਾਡੇ ਉਹ ਉਹਨਾਂ ਦੇ ਵਿੱਚੋਂ ਹੁੰਦੇ ਆ ਉਹ ਲਾਈਨਾਂ ਵਿੱਚ ਖੜੇ ਹੋ ਕੇ ਏਦਾਂ ਦੀਆਂ ਹਰਕਤਾਂ ਕਰਦੇ ਹੁੰਦੇ ਸੀ ਜਿਹੜੀ ਕਿ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੁਹਾਨੂੰ ਉਹਦੇ ਖਿਲਾਫ਼ ਬੋਲਣ ਦੇ ਤੁਸੀਂ ਉਕਸਾਹਟ ਹੁੰਦੇ ਆ ਲੇਕਿਨ ਉਹਨਾਂ ਨੇ ਬੰਦ ਨਹੀਂ ਕੀਤਾ ਇਹ ਉਦੋਂ ਦੀ ਗੱਲ ਹੈ ਜਿਹੜਾ ਪੀਰੀਅਡ ਤੁਸੀਂ ਮੈਂਸ਼ਨ ਕਰ ਰਹੇ ਉਦੋਂ ਕਾਫ਼ੀ ਇੱਥੇ ਅਜਿਹੀਆਂ ਘਟਨਾਵਾਂ ਉਹਨਾਂ ਨੇ ਕੀਤੀਆਂ ਜਦੋਂ ਫਿਰ ਟੈਕਸੀ ਕਾਂਡ ਦੇ ਵਿੱਚ ਉਹਨਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਇਹਨਾਂ ਸਾਰੇ ਮਾਮਲਿਆਂ ਤੇ
ਮੈਂ ਇਧਰ ਕਹਿੰਦਾ ਉਹ ਜਿਹੜਾ ਸਰਕਾਰੀ ਪੱਖੋਂ ਤਾਂ ਹੋਇਆ ਸਰਵੇਲੈਂਸ ਹੋਈ ਆ ਪਰ ਜਿਹੜੀ ਲੋਕਾਂ ਦੇ ਕੋਲ ਸਰਵੇਲੈਂਸ ਆਈ ਆ ਕੈਮਰੇ ਆਏ ਨੇ ਹੁਣ ਕੀ ਆ ਉਹ ਤੋਂ ਬਾਅਦ ਇੱਕ ਦੌਰ ਆਇਆ MMS ਦਾ ਦੌਰ ਆਇਆ ਸੀ ਤੇ ਹਰ ਜਿਹੜਾ MMS ਗਲਤ ਵੀ ਆਏ ਨੇ ਬਹੁਤ ਚੰਗੇ ਵੀ ਆਏ ਨੇ ਤੇ ਉਹ ਕੋਈ ਵੀ ਕਿਤੇ ਵੀ ਵੀਡੀਓ ਬਣਾ ਕੇ ਪਾ ਦਿੱਤਾ ਜਾਂਦਾ ਸੀ ਫਿੱਟ ਲਾਣ ਤਾਂ ਉਹ ਐਵੀਡੈਂਸ ਵੀ ਬਣ ਜਾਂਦੀ ਸੀ ਚਾਰਜ ਵੀ ਹੁੰਦੇ ਸੀ ਉਹਦੇ ਨਾਲ ਕੀ ਹੋਇਆ 2011 ਦੀਆਂ ਸਿੱਖ ਖੇਡਾਂ ਮੈਨੂੰ ਯਾਦ ਹੈ ਕਿ ਕੋਈ ਵੀ ਇੰਸੀਡੈਂਟ ਨਹੀਂ ਹੋਇਆ ਬੜਾ ਵਧੀਆ ਮਾਹੌਲ ਸੀ ਬੜੇ ਹੈਰਾਨ ਸੀ ਵੀ ਇੱਕ ਸਾਲ ਦੇ ਅੰਦਰ ਉਦੋਂ ਆਈਫੋਨ ਫਸਟ ਲਾਂਚ ਹੋਇਆ ਸੀ ਉਹਦੇ ਵਿੱਚ ਕੈਮਰਾ ਸੀ ਫੇਸਬੁੱਕ ਤੇ ਯੂਟਿਊਬ ਤੇ ਵੀਡੀਓ ਪੈ ਜਾਂਦੇ ਸੀ ਹਨਾ ਸਿੱਧੇ ਫੇਸਬੁੱਕ ਤੇ ਨਹੀਂ ਸੀ ਪੈਂਦੇ ਫੇਸਬੁੱਕ ਤੇ ਫੋਟੋਆਂ ਪੈਂਦੀਆਂ ਸੀ ਸੋ ਉਹਦੇ ਨਾਲ ਕੀ ਹੋਇਆ ਕਿ ਇੱਕ ਸੈਲਫ ਰੈਗੂਲੇਟਰੀ ਸਵੈ ਚਾਲਕ ਆਪਣੇ ਆਪ ਚੱਲਣ ਵਾਲੀ ਸਰਵੇਲੈਂਸ ਸ਼ੁਰੂ ਹੋ ਗਈ ਹੁਣ ਜੋ ਇਹ ਹੁਣ ਜਿਹੜੇ ਭਾਰਤੀ ਜਾਂ ਪੰਜਾਬੀ ਸਾਈਕੀ ਹੈ ਨਾ ਪੰਜਾਬ ਦੇ ਵਿੱਚ ਉਹਨੂੰ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਆ ਸੋਚਣੀ ਚਾਹੀਦੀ ਆ ਕਿ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਬੜਾ ਨਿਰਭਰ ਕਰਦਾ ਉਹਨਾਂ ਨੂੰ ਇਕੱਲੀਆਂ ਅੱਖਾਂ ਹੀ ਨਹੀਂ ਦੇਖ ਰਹੀਆਂ ਆਲੇ ਦੁਆਲੇ ਇੱਦਾਂ ਵੀ ਅੱਗੇ ਚਲੋ ਜੀ ਦੋ ਚੌਂ ਬੰਦਿਆਂ ਨੇ ਦੇਖਿਆ ਤੂੰ ਕੌਣ ਤੇ ਮੈਂ ਕੌਣ ਹੁਣ ਤਾਂ ਕੈਮਰੇ ਚ ਕੈਦ ਹੋ ਗਿਆ ਵੀ ਸਾਰੀ ਉਮਰ ਦੇ ਲਈ ਬਸ ਗਿਆ ਬੰਦਾ ਬੜਾ ਮਤਲਬ ਸਾਨੂੰ ਸੀਰੀਅਸਲੀ ਸੋਚਣਾ ਪੈਣਾ ਇਹਨਾਂ ਚੀਜ਼ਾਂ ਦੇ ਲਈ ਕਿ ਇਹ ਜਿਹੜੇ ਇਨ੍ਹਾਂ ਨੂੰ ਇਹ ਜਿਹੜੇ ਕੇਸ ਨੇ ਹੁਣ ਚੱਡਾ ਦਾ ਆ ਗਿਆ ਜਾਂ ਪਹਿਲਾਂ ਘੁਬਾਇਆ ਦਾ ਆ ਗਿਆ ਜਾਂ ਕਿਸੇ ਹੋਰ ਦਾ ਆ ਗਿਆ ਸੁੱਚੇ ਦਾ ਆ ਗਿਆ ਇਹ ਤਾਂ ਮਾਈਨਰ ਹੀ ਸਮਝੋ ਇਹ ਤਾਂ ਮਾਈਨਰ ਮਾਈਨਰ ਕੇਸ ਹੈ ਮਤਲਬ ਬਹੁਤ ਵੱਡੇ ਵੱਡੇ ਕਾਂਡ ਅੱਗੇ ਸਟਿੰਗ ਆਪਰੇਸ਼ਨ ਕਰਦੇ ਹੁੰਦੇ ਸੀ ਵੱਡੇ ਵੱਡੇ ਚੈਨਲ ਉਨ੍ਹਾਂ ਨੇ ਬੜਾ ਕੁਛ ਕਰਨਾ ਐ ਕਰਨਾ ਹੁਣ ਉਹ ਸਟਿੰਗ ਆਪਰੇਸ਼ਨ ਵਾਲਾ ਵੀ ਵੱਧ ਜਿਹੜੀ ਟੈਕਨੋਲੋਜੀ ਆ ਆਮ ਬੰਦੇ ਦੇ ਹੱਥ ਦੇ ਵਿੱਚ ਨੇ ਇਸ ਵੇਲੇ ਉਹ ਸਟਿੰਗ ਆਪਰੇਸ਼ਨ ਹਰ ਵੇਲੇ ਹੀ ਚੱਲ ਰਿਹਾ ਤੁਹਾਡਾ ਹੁਣ ਗੁਰੂ ਘਰ ਜਾਓ ਹਰ ਬੰਦੇ ਕੋਲ ਫੋਨ ਹੈ ਉਹ ਗਲਤੀ ਲੱਭਦਾ ਰਹਿੰਦਾ ਵੀ ਕਦੋਂ ਭਾਈ ਗਲਤੀ ਕਰੇ ਜਾਂ ਕੋਈ ਵੀ ਕੀਰਤਨੀਆਂ ਗਲਤੀ ਕਰੇ ਅਸੀਂ ਉਹ ਲਾ ਕੇ ਬਸ ਫੇਸਬੁੱਕ ਤੇ ਚੜਾ ਦਈਏ ਉਹ ਸਰਵੇਲੈਂਸ ਇਜ਼ ਆਲਵੇਜ਼ ਹੈਪਨਿੰਗ ਇਹਦੇ ਬਾਰੇ ਸਾਨੂੰ ਬੜਾ ਖਿਆਲ ਰੱਖਣਾ ਪੈਣਾ ਜੀ ਸੋ ਖੈਰ ਇਹ ਸਾਡੇ ਵਿਚਾਰ ਨੇ ਜੀ ਤੁਸੀਂ ਵੀ ਇਹਦੇ ਵਿੱਚ ਹਿੱਸਾ ਪਾ ਸਕਦੇ ਹੋ ਤੇ ਮੈਨੂੰ ਲੱਗਦਾ ਕਿ ਇੱਕ ਆਪਾਂ ਗੀਤ ਸੁਣ ਲਈਏ ਗੀਤ ਤੋਂ ਬਾਅਦ ਨਾ ਫਿਰ ਆਪਾਂ ਉਹ ਮੁੱਦਾ ਜੀ ਆਪਾਂ ਥੋੜਾ ਜਿਹਾ ਟੱਚ ਕਰਨਾ ਜਿਹੜਾ ਉਹ ਲੜਕੀ ਵਾਲਾ ਨਾ ਵਿਆਹ ਦਾ ਜਿਹੜਾ ਪਿੰਡ ਦਾ ਜੀਣਾ ਔਖਾ ਕੀਤਾ ਪਿਆ ਕੁੜੀ ਨੇ ਹਨਾ ਲਓ ਜੀ ਹਾਂਜੀ ਗੀਤ ਤੁਹਾਨੂੰ ਫਿਰ ਇੱਕ ਰੋਮਾਂਟਿਕ ਜਿਹਾ ਸੁਣਾਉਂਦੇ ਆ ਤੇ ਰੇਸ਼ਮ ਸਿੰਘ ਅਨਮੋਲ ਦੀ ਆਵਾਜ਼ ਦੇ ਵਿੱਚ
ਮਰਦੀ ਤਾਂ ਲਿਖਿਆ ਗੋਰੀ ਦੀਆਂ ਗੋਰੀਆਂ ਬਾਹਾਂ ਚ ਕੰਗ ਚੁੰਮ ਚਿੰਨ ਨਾਲ ਲਾਉਂਦੀ ਕੰਗਣਾ, ਨੀ ਸ਼ੀਸ਼ੇ ਮੂਹਰੇ ਬਹਿ ਕੇ ਚਿਣਕਾਉਂਦੀ ਕੰਗਣਾ, ਫੁੱਲ ਫੁੱਲੀਆਂ ਤੇ ਸਾਡੇ ਲਈ ਹਾਂ ਲਿਖਿਆ, ਫੁੱਲੀਆਂ ਤੇ ਸਾਡੇ ਲਈ ਹਾਂ ਲਿਖਿਆ, ਗੋਰੀ ਦੀਆਂ ਗੋਰੀਆਂ ਬਾਹਾਂ ਚ ਕੰਗਣਾ,
ਚਰਵਾਰ ਵਾਲਾ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ 2017 ਦਾ ਆਖਰੀ ਪ੍ਰੋਗਰਾਮ ਹੈ ਇਹ ਅਮਰੀਕ ਭਾਜੀ ਦੇ ਨਾਲ ਤੇ ਬਾਕੀ ਜੀ ਅਗਲੇ ਸਾਲ ਅਮਰੀਕ ਭਾਜੀ ਆਪਾਂ ਮਿਲਣਾ ਪ੍ਰੋਗਰਾਮ ਦੇ ਵਿਚ ਸਾਲ ਬਦਲ ਜਾਣਾ ਤੇ ਕੁਛ
ਬਿਲਕੁਲ ਹਫਤੇ ਬਾਅਦ ਮਿਲਣਾ
ਸਾਲ ਹੀ ਹੋ ਜਾਣਾ
ਪ੍ਰੋਗਰਾਮ
ਟਾਈਮ ਬਦਲ ਜਾਣਾ ਖੈਰ ਮੈਂ ਆਪਣੇ ਦੋਸਤਾਂ ਨੂੰ ਬੇਨਤੀ ਕਰਾਂ ਕਿ ਤੁਸੀਂ ਫੋਟੋਆਂ ਖਿੱਚ ਕੇ ਰੱਖਿਓ ਜੀ ਨਵੇਂ ਸਾਲ ਦੀਆਂ ਕੀ ਕੀਤਾ ਤੁਸੀਂ ਕੋਈ ਖਾਸ ਜਗ੍ਹਾ ਕੋਈ ਖਾਸ ਘਟਨਾ ਔਰ ਅਗਲੇ ਪ੍ਰੋਗਰਾਮ ਦੇ ਵਿਚ ਜ਼ਰੂਰ ਸਾਡੇ ਨਾਲ ਅਗਲੇ ਹਫ਼ਤੇ ਸਾਂਝੀ ਕਰਿਓ ਤੇ ਕੋਈ ਰੈਜੋਲੂਸ਼ਨ ਤੁਸੀਂ ਪਾਇਆ ਆਪਣੇ ਦੇ ਲਈ ਟੀਚਾ ਮਿੱਥਿਆ ਤੇ ਮੈਂ ਨਵੇਂ ਸਾਲ ਦੇ ਵਿਚ ਆਹ ਕਰਨਾ ਉਹ ਵੀ ਸਾਡੇ ਨਾਲ ਸਾਂਝਾ ਕਰਿਓ ਤੇ ਅਮਰੀਕ ਸਿੰਘ ਫਲੋਰਾ ਹੁਣੀ ਕਾਫ਼ੀ ਟੀਚੇ ਜਿਹੜੇ ਮਿੱਥਦੇ ਹੁੰਦੇ ਸੀ ਰੈਜੋਲੂਸ਼ਨ ਪਾਉਂਦੇ ਹੁੰਦੇ ਸੀ ਕਈ ਸਾਲ ਹੋ ਗਏ ਤਕਰੀਬਨ 12-13-14 ਸਾਲ ਹੋ ਗਏ ਅਮਰੀਕ ਜੀ ਕਿ ਹੁਣ ਅਖੀਰ ਨੂੰ ਇੱਦਾਂ ਹੋ ਗਏ ਵੀ ਤੁਸੀਂ ਤੌਬਾ ਹੀ ਕਰ ਲਈ ਫੇ ਟੀਚਿਆਂ ਤੋਂ
ਅਮਦੀਪ ਜਿਹੜਾ ਬੈਸਟ ਰੈਜੋਲੂਸ਼ਨ ਹੁੰਦਾ ਨਾ ਉਹ ਇਹੀ ਹੈ ਮੇਰੇ ਖਿਆਲ ਦੇ ਵਿਚ ਮੈਂ ਸੋਚਿਆ ਕਿ ਬੈਸਟ ਰੈਜੋਲੂਸ਼ਨ ਜਿਹੜਾ ਮੈਂ ਪਾਸ ਕਰਨਾ ਚਾਹੁੰਦਾ ਫੇਰ ਕੋਈ ਰੈਜੋਲੂਸ਼ਨ ਪਾਸ ਹੀ ਨਾ ਕੀਤਾ ਜਾਵੇ
ਕੋਈ ਰੈਜੋਲੂਸ਼ਨ ਠੀਕ ਬੈਸਟ ਰੈਜੋਲੂਸ਼ਨ ਖੈਰ ਅਮਰੀਕ ਜੀ ਇਕ ਨਾ ਮੈਂ ਫੋਟੋ ਸਾਂਝੀ ਕੀਤੀ ਆ ਕਹਿੰਦੇ ਥੱਪੜੋ ਥੱਪੜੀ ਹੋਏ ਪਏ ਨੇ ਬੰਦੇ ਠੀਕ ਆ ਤੇ ਹਾਂ ਚਲੋ ਨਹੀਂ ਉਹ ਤੋਂ ਪਹਿਲਾਂ ਨਾ ਸੋਰੀ ਆ ਮੈਂ ਮਾਫ਼ੀ ਚਾਹੁੰਦਾ ਕਿ ਇਕ ਨਾ ਮੈਸੇਜ ਸਾਨੂੰ ਨਾ ਈਮੇਲ ਦੇ ਮੈਸੇਜ ਮਾਫ਼ ਕਰਨਾ ਮੈਂ ਦੇਖੇ ਹੀ ਨਹੀਂ ਬਹੁਤ ਸਾਰੇ ਸੱਜਣ ਜੁੜੇ ਨੇ ਸੁਖਵਿੰਦਰ ਸੌਂਦ ਭਾਜੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋਹਣੇ ਵਿਚਾਰ ਚੱਲ ਰਹੇ ਨੇ ਜੀ ਹਰਪ੍ਰੀਤ ਸਿੰਘ ਡਾਰਵਿਨ ਤੋਂ ਇੰਦਰ ਸਿੰਘ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤੁਸੀਂ ਬਹੁਤ ਸੋਹਣਾ ਟਾਈਮ ਅਤੇ ਕਲਯੁਗ ਬਾਰੇ ਦੱਸਿਆ ਥੋੜੇ ਸ਼ਬਦਾਂ ਚ ਕੰਮ ਦੀ ਗੱਲ ਐਕਸਪਲੇਨ ਕਰਤੀ ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲੇ ਇੰਦਰਜੀਤ ਸਿੰਘ ਜੀ ਚੜ੍ਹਦੀ ਕਲਾ ਜਰੋ ਬਸ ਹਾਂਜੀ ਆਨੰਦ ਮਾਣੋ ਤੇ ਗੁਰਪ੍ਰੀਤ ਸ਼ੇਰਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ ਔਰ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਹੈਲੋ ਬੁਲਾ ਰਹੇ ਨੇ ਤੇ ਮਨਦੀਪ ਕੌਰ ਸਾਡੇ ਨਾਲ ਜੁੜੇ ਨੇ ਤੇ ਗੁਰਦੁਆਰਾ ਸਾਹਿਬ ਦੇ ਬਾਰੇ ਕਹਿੰਦੇ ਨੇ ਕਿ ਵੈਨ ਯੂ ਗੋ ਟੂ ਗੁਰਦੁਆਰਾ ਸਾਹਿਬ ਐਂਡ ਮੋਸਟ ਆਫ ਦਾ ਪੀਪਲ ਲੀਵ ਦੇਅਰ ਚਾਈਲਡ ਅਨਅਟੈਂਡਡ ਤੇ ਵਾਈਲ ਕਹਿੰਦੇ ਕਿ ਉਹ ਬੱਚਿਆਂ ਦੀ ਦੇਖਭਾਲ ਨਹੀਂ ਕਰ ਰਹੇ ਹੁੰਦੇ ਆ ਔਰ ਉਹ ਬਹੁਤ ਉੱਚੀ ਉੱਚੀ ਜਿਹੜੇ ਆ ਰੌਲਾ ਪਾਉਂਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਮਦਰਜ਼ ਨੇ ਮਾਮਜ਼ ਨੇ ਉਹ ਕੋਈ ਇਹਦੇ ਵੱਲ ਧਿਆਨ ਨਹੀਂ ਦਿੰਦੀਆਂ ਤੇ ਜਿਹੜੀਆਂ ਕਿ ਮਤਲਬ ਥੋੜਾ ਜਿਹਾ ਮਤਲਬ ਰੂਡ ਲੱਗਦਾ ਆ ਤੇ ਕਹਿੰਦੇ ਨੇ ਕਿ ਈਵਨ ਦੋ ਈਵਨ ਆਈ ਐਮ ਮਮ ਆਲਸੋ ਬਟ ਵੀ ਆਲ ਸ਼ੁਡ ਹੈਵ ਬੀ ਰਿਸਪੈਕਟਫੁਲ ਐਂਡ ਮਾਇੰਡ ਅਵਰ ਚਿਲਡਰਨ ਸੋ ਐਵਰੀ ਵਨ ਕੈਨ ਲਿਸਨ ਟੂ ਦਾ ਕੀਰਤਨ ਐਂਡ ਕਥਾ However, it does not mean
that... ਇਹ ਰੂਡ ਨਹੀਂ ਲੱਗਦਾ ਹੈ ਰੂਡ ਨਹੀਂ ਲੱਗਦਾ ਇਹ ਬਹੁਤ ਜ਼ਿਆਦਾ ਰੂਡ ਲੱਗਦਾ
ਅੱਛਾ ਚਲੋ ਠੀਕ However, it... ਮਾਫ ਕਰਨਾ ਗਲੇ ਮੇ ਖਰਾਸ਼ However, it does not mean that children should be discouraged to come to Gurdwara Sahib, but they should be well looked after. It's a polite request. ਤੁਹਾਡਾ ਕੀ ਵਿਚਾਰ ਹੈ
ਬਿਲਕੁਲ ਬਿਲਕੁਲ ਅਮਨਦੀਪ ਕਈ ਵਾਰ ਇਤਨਾ ਇੰਨਾ ਉਹ ਨਿਆਣੇ ਰੌਲਾ ਪਾਉਂਦੇ ਆ ਕਿ ਥੋੜੀ ਕੰਸੈਂਟ੍ਰੇਸ਼ਨ ਜਿਹੜੇ ਸ਼ਬਦ ਲੱਗੇ ਹੁੰਦੇ ਜਾਂ ਕੋਈ ਭਾਈ ਸਾਹਿਬ ਕਥਾ ਕਰ ਰਹੇ ਹੁੰਦੇ ਜਾਂ ਹੋਰ ਵਿਚਾਰਾਂ ਹੋ ਰਹੀਆਂ ਹੁੰਦੀਆਂ ਉਹਨਾਂ ਵਿਚ ਵੀ ਵਿਘਨ ਪੈਂਦਾ ਏਦਾਂ ਲੱਗਦਾ ਵੀ ਜਿੱਦਾਂ ਗੁਰਦੁਆਰਾ ਸਾਹਿਬ ਆ ਕੇ ਉਹਨਾਂ ਦੀ ਬੱਚਿਆਂ ਪ੍ਰਤੀ ਜਿਹੜੀ ਰਿਸਪੋਂਸੀਬਿਲਟੀ ਬਿਲਕੁਲ ਖਤਮ ਹੋ ਗਈ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਪਿਕਨਿਕ ਸਪੋਟ ਜਿਹਾ ਮੰਨ ਲੈਂਦੇ ਹੋ ਕਿ ਕਿਸੇ ਦਾ ਪਿਕਨਿਕ ਸਪੋਟ ਬੱਚਿਆਂ ਨੂੰ ਛੱਡ ਦਿਓ ਉੱਥੇ ਉਸ ਵੇਲੇ ਅਮਨਦੀਪ ਬੱਚਿਆਂ ਨੂੰ ਬੱਚਿਆਂ ਦੀ ਕੇਅਰ ਕਰਨੀ ਸਮਝ ਜ਼ਿਆਦਾ ਬਣਦੀ ਆ ਉਸ ਪਲੇਸ ਦੇ ਵਿੱਚ ਜਾ ਕੇ ਅਗਰ ਕੋਈ ਬਿਲਕੁਲ ਛੋਟਾ ਬੱਚਾ ਹੈ ਸਾਲ ਦਾ ਬੱਚਾ ਦੋ ਸਾਲ ਦਾ ਬੱਚਾ ਸ਼ਰਾਰਤਾਂ ਕਰਦਾ ਆ ਤਾਂ ਉਹਨੂੰ ਬਾਹਰ ਲੈ ਜਾਓ ਤੁਸੀਂ ਆਪਣੇ ਪਰਸਨਲ ਲੈਵਲ ਤੇ ਉਹਨੂੰ ਸੋਰਟ ਆਊਟ ਕਰੋ ਤਾਂ ਕਿ ਜਿਹੜੀ ਇੱਕ ਸੰਗਤ ਬੈਠੀ ਆ ਪਰਮਾਤਮਾ ਦਾ ਰੂਪ ਸੰਗਤ ਬੈਠੀ ਉੱਥੇ ਜਾ ਕੇ ਉਹ ਜਿਹੜੀ ਉਸ ਵੇਲੇ ਉਹ ਅਧਿਆਤਮਿਕ ਤੌਰ ਤੇ ਇਨਵੋਲਵ ਆ ਉਹਦੇ ਸਾਰੀ ਪ੍ਰਕਿਰਿਆ ਦੇ ਵਿੱਚ ਧਾਰਮਿਕ ਪ੍ਰਕਿਰਿਆ ਦੇ ਵਿੱਚ ਤਾਂ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਉਹਦੇ ਤੇ ਉਹਦਾ ਕੋਈ ਪ੍ਰਭਾਵ ਨਾ ਪਵੇ ਲੇਕਿਨ ਅਜਿਹਾ ਲੋਕ ਕਰਦੇ ਨੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਬੀਬੀਆਂ ਇਹ ਗੱਲਾਂ ਕਰਦੀਆਂ ਨੀ ਹੈ ਅਤੇ ਉੱਥੇ ਵਿਘਨ ਜਾ ਕੇ ਪੈਂਦਾ ਹੈ ਬਹੁਤ ਮਾੜੀ ਗੱਲ ਆ ਇਹ ਰੂਡ ਗੱਲ ਆ ਇੱਥੇ ਅਮਨਦੀਪ ਸੋਚ ਵਿਚਾਰ ਕਰਨਾ ਪੈਂਦਾ ਤੇ ਮੈਨੇਜਮੈਂਟ ਵੀ ਥੋੜੇ ਜਿਹੇ ਕਦਮ ਇਹਦੇ ਬਾਰੇ ਚੁੱਕਣੇ ਚਾਹੀਦੇ ਆ ਅਤੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਲੋਕੇਟ ਕਰਕੇ ਉਹਨਾਂ ਨੂੰ ਵਾਰਨਿੰਗ ਵੀ ਦੇਣੀ ਚਾਹੀਦੀ ਆ
ਭਾਈ ਸਾਹਿਬ ਦੇ ਗਲੇ ਚ ਸਾਫਾ ਪਾ ਲੈਂਦੀ ਬੀਬੀਆਂ ਤੁਹਾਨੂੰ ਪਤਾ ਤੇ ਏਦਾਂ ਮਿੱਟੀ ਪੱਟਦੀਆਂ ਨਾ ਹਾਂ ਹਾਂ ਸੱਚੀ ਗੱਲ ਹੈ ਉਹ ਤਾਂ ਕਮੇਟੀ ਵਾਲਿਆਂ ਨੂੰ ਨੀ ਬਖਸ਼ਦੇ ਫਿਰ ਲੜਾਈ ਕੜਾਈ ਬੁਰੇ ਹਾਲ ਤੋਮਤਾਂ ਤੇ ਮੈਂ ਖੁਦ ਦੇਖਿਆ ਹੁੰਦਾ ਜੀ ਹੈਨਾ ਤੇ ਇਹ ਕੌਣ ਹੁੰਦਾ ਜੀ ਆਹ ਕੌਣ ਹੁੰਦਾ ਏਦਾਂ ਸਾਨੂੰ ਕਹਿਣ ਵਾਲਾ ਏਦਾਂ ਇਹ ਬਹੁਤ ਕੁਛ ਚੱਲਦਾ ਫਿਰ ਪਰ ਤੁਸੀਂ ਕਈ ਵਾਰੀ ਨੋਟ ਕੀਤਾ ਮਤਲਬ ਬਹੁਤ ਸੁਹਿਰਦ ਔਰਤਾਂ ਮੈਂ ਦੇਖੀਆਂ ਨੇ ਉਹ ਘਰੋਂ ਹੀ ਸਲਾਹ ਕਰਕੇ ਜਾਂਦੀਆਂ ਨੇ ਸੱਸ ਨੂੰ ਜਾਂ ਮਾਮਾ ਧੀਆਂ ਕਿ ਦੇਖੋ ਜੇ ਬੱਚੇ ਨੇ ਰੌਲਾ ਪਾਇਆ ਨਾ ਤੂੰ ਉੱਠ ਕੇ ਬਾਹਰ ਚਲ ਜਾਈ ਹਨਾ ਫਿਰ ਆਪਾਂ ਥੋੜੀ ਦੇਰ ਤੂੰ ਬਹਿ ਲਈ ਥੋੜੀ ਦੇਰ ਮੈਂ ਬਹਿ ਲਵਾਂਗੀ ਜੇ ਤਾਂ ਟਿਕ ਗਿਆ ਤਾਂ ਠੀਕ ਹੈ ਉਹਦਾ ਪੂਰਾ ਪ੍ਰਬੰਧ ਕਰਕੇ ਜਾਂਦੀ ਆ ਜੀ ਦੁੱਧ ਦੀ ਬੋਤਲ ਲੈ ਕੇ ਜਾਂਦੀ ਆ ਸਾਰਾ ਕੁਛ ਲੈ ਕੇ ਜਾਂਦੀ ਆ ਜਿੱਦਾਂ ਉਹ ਚੁੱਪ ਕਰਦਾ ਉਹ ਸਾਰਾ ਕੁਛ ਲੈ ਕੇ ਪਰ ਉਹ ਮੈਂ ਨਾ ਬਹੁਤ ਸੁਹਿਰਦ ਔਰਤਾਂ ਦੇਖੀਆਂ ਨੇ ਉਹ ਜਾ ਕੇ ਇੱਦਾਂ ਬਾਹਰ ਸਲਾਹਾਂ ਕਰਦੀਆਂ ਹੁੰਦੀਆਂ ਜੇ ਨਾ ਇਹ ਉੱਠ ਖੜਿਆ ਰੌਲਾ ਪਾਇਆ ਰੋਇਆ ਤਾਂ ਨਾ ਤੂੰ ਏਦਾਂ ਕਰੀ ਪਹਿਲਾਂ ਤੂੰ ਬਾਹਰ ਨੂੰ ਲੈ ਆਈ ਫਿਰ 15 ਕੁ ਮਿੰਟ ਬਾਅਦ ਫਿਰ ਮੈਂ ਤੇਰੀ ਬਾਰੀ ਦਵਾ ਦੂੰਗੀ ਉਹ ਤਾਂ ਬੜੇ ਸੋਹਣੇ ਪਲਾਨ ਤਰੀਕੇ ਨਾਲ ਮਤਲਬ ਕਰਦੀਆਂ ਨੇ ਔਰ ਕਈ ਮੈਂ ਸੋਰੀ ਟੂ ਸੇ ਨੀ ਹੈਗਾ ਮਤਲਬ ਪ੍ਰਾਊਡ ਵੀ ਨਹੀਂ ਹੈਗਾ ਉਦਾਂ ਮੈਂ ਇਹ ਗੱਲ ਕਹਿਣ ਦਾ ਪਰ ਤੁਸੀਂ ਦੇਖਿਆ
ਏਦਾਂ ਕਰੋ ਸਾਫਾ ਗੱਲ ਚ ਪਾਣੀਆਂ ਨਾ ਉਹ ਦੱਸ ਦੇ ਕੌਣ ਨਹੀਂ
ਸਾਫੇ ਵਾਲੀਆਂ ਦੱਸਾਂ ਭਾਈ ਦੇ ਗੱਲ ਚ ਜਿਹੜੀ ਸਾਫਾ ਪਾਉਣ ਵਾਲੀ ਜਿਹੜਾ ਕਹਿ ਦਿੰਦਾ
ਭਾਈ ਸਾਹਿਬ ਦੀ ਜੋਬ ਇੰਨੀ ਬੜੀ ਚੰਗੀ ਨੀ ਹੁੰਦੀ ਚੰਗੀ ਕਾਫੀ ਸਪੈਸਫੁਲ ਜੋਬ ਹੈ ਵੀ
ਹਾਂ ਉਹਨੂੰ ਤਾਂ ਅਵਾਰਡ ਦੇਣਾ ਬਣਦਾ ਭਾਈ ਸਾਹਿਬ ਨੂੰ ਤਾਂ ਇੱਦਾਂ ਦਾ ਕਿਉਂਕਿ ਉਹ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਉਹ ਤਾਂ ਸੈਕੰਡਰੀ ਬਣ ਜਾਂਦਾ ਇਸ਼ੂ ਨਾ ਜਿਹੜਾ ਫਿਰ ਸੰਗਤ ਦੇ ਨਾਲ ਡੀਲ ਕਰਨਾ ਉਹ ਮੇਨ ਇਸ਼ੂ ਬਣ ਜਾਂਦਾ ਤੇ ਦੇਖੋ ਉਹ ਕਈ ਵਾਰੀ ਮੈਂ ਇੱਦਾਂ ਵੀ ਦੇਖਿਆ ਤੇ ਕਿ ਹਸਬੈਂਡ ਵਾਈਫ ਜਾਂਦੇ ਆ ਬੱਚਾ ਹੁੰਦਾ ਉਹ ਬਾਹਰੋਂ ਨਾ ਆਪਾਂ ਹੁਣ ਪਹਿਲਾਂ ਗਾਣਿਆਂ ਤੋਂ ਗੱਲ ਸ਼ੁਰੂ ਕੀਤੀ ਨਾ ਗਾਣੇ ਲੱਗਦੇ ਜਾਂਦੇ ਆ ਫਿਰ ਉਹ ਰੁਮਾਲ ਬੰਨੋ ਜੀ ਫਿਰ ਉਹ ਚਲੋ ਡਿਸੇਬਲ ਪਾਰਕ ਚ ਗੱਡੀ ਲਾਤੀ ਉਹ ਵੀ ਗਲਤ ਕੰਮ ਕਰ ਲਿਆ ਠੀਕ ਹੈ ਫਿਰ ਉਤਰ ਕੇ ਫਿਰ ਉਤਰ ਕੇ ਹੁਣ ਤੁਹਾਨੂੰ ਮੈਂ ਵਾਰਤਾ ਸੁਣਾਉਣਾ ਆ ਗੁਰਦੁਆਰੇ ਦੇ ਡੋਰ ਤੱਕ ਦੀ ਵੀ ਉੱਤੇ ਕੀ ਹੁੰਦਾ ਜਾ ਰਿਹਾ ਪਰ ਸਪੈਸ਼ਲੀ ਜਿਹਨਾਂ ਕੋਲ ਬੱਚਾ ਜਿਹੜਾ ਨੱਠਦਾ ਭੱਜਦਾ ਹੈ ਨਾ ਤੇ ਉਹਨਾਂ ਦੀ ਆਪਸ ਵਿਚ ਨਾ ਉਥੇ ਤੱਕ ਟਸਲਬਾਜ਼ੀ ਚੱਲ ਰਹੀ ਹੁੰਦੀ ਹਸਬੈਂਡ ਵਾਈਫ ਦੀ ਹੈਨਾ ਇਹਨੂੰ ਨਾ ਇਹਨੂੰ ਤੁਸੀਂ ਸੰਭਾਲਣਾ ਹੈ ਮੈਂ ਮਸੀਂ ਆਈ ਆ ਗੁਰਦੁਆਰੇ ਇਹਨੂੰ ਤੁਸੀਂ ਸੰਭਾਲਣਾ ਹਾਂਜੀ ਉਹ ਕਹਿੰਦਾ ਮੇਰੇ ਕੋਲ ਟਿਕਦਾ ਹੀ ਨੀ ਜੇ ਨਾ ਟਿਕਦਾ ਸੁਣ ਮੈਂ ਇਹਨੂੰ ਸੰਗਲ ਪਾ ਲਵਾਂ ਹੈਨਾ ਜੇ ਤੇਰੇ ਕੋਲ ਆਉਣਾ ਜਾਂਦਾ ਉਹ ਮਾਂ ਕੋਲ ਨੂੰ ਜਾਂਦਾ ਹੁੰਦਾ ਬੱਚਾ ਹੈਨਾ ਉਹਨਾਂ ਦੀ ਆਹ ਕਨਵਰਸੇਸ਼ਨ ਚੱਲਦੀ ਹੁੰਦੀ ਜਾਂਦੇ ਜਾਂਦੇ ਉਹ ਜਾਂਦੇ ਜਾਂਦੇ ਉਹਨਾਂ ਸਮਝੌਤਾ ਨੀ ਹੁੰਦਾ ਡੋਰ ਤੱਕ ਨੀ ਸਮਝੌਤਾ ਹੁੰਦਾ ਉਹਨਾਂ ਦਾ ਠੀਕ ਹੈ ਉਹ ਮੱਲੋ ਮੱਲੀ ਉਹਨਾਂ ਨੂੰ ਫਿਰ ਮੱਥਾ ਟੇਕਣਾ ਹੀ ਪੈਂਦਾ ਆ ਤੇ ਚਲੋ ਫਸਟ ਤਾਂ ਇਹ ਆ ਕਿ ਤੁਸੀਂ ਨੋਟ ਕਰੋ ਕਿ ਜਦੋਂ ਏਦਾਂ ਇਹ ਹੁੰਦਾ ਤਾਂ ਜਿਹੜਾ ਬੱਚਾ ਆ ਉਹ ਅਕਸਰ ਜਿਹੜਾ ਆ ਉਹ ਡੈਡੀ ਲੈ ਕੇ ਜਾਂਦਾ ਹਸਬੈਂਡ ਜਾਣੀ ਕਿ ਉਹਦਾ ਬਾਪ ਬੱਚਾ ਆਪਣੇ ਨਾਲ ਲੈ ਜਾਂਦਾ ਬੰਦਿਆਂ ਨਾਲ ਬਿਠਾ ਲੈਂਦਾ ਆਪਣੇ ਪੱਟਾਂ ਚ ਬਹਿ ਜਾ ਇੱਥੇ ਹੈ ਨਾ ਤੇਰੀ ਮਾਂ ਗੁਰਦੁਆਰੇ ਆਈ ਇੱਥੇ ਆਪਾਂ ਮੱਥਾ ਟੇਕਣਾ ਸਾਰਾ ਕੁਝ ਉਹ ਜਿਹੜੀ ਕੁੜੀ ਹੁੰਦੀ ਆ ਲੇਡੀ ਹੁੰਦੀ ਉਹ ਜਾ ਕੇ ਲੇਡੀਜ਼ ਚ ਬਹਿ ਜਾਂਦੀ ਆ ਹੁਣ ਦੇਖੋ ਜਿਹੜਾ ਬੱਚਾ ਆ ਉਹਨੂੰ ਥੋੜਾ ਪਤਾ ਕਿ ਵਟਸ ਗੋਇੰਗ ਓਨ ਹੈ ਨਾ ਉਹਦੇ ਭਾਂਦੇ ਤਾਂ ਮੰਮੀ ਡੈਡੀ ਮੰਮੀ ਡੈਡੀ ਆ ਨਾ ਤੇ ਤੁਸੀਂ ਗੁਰਦੁਆਰੇ ਆਏ ਆ ਤੇ ਮੰਮੀ ਉਧਰ ਬੈਠੀ ਆ ਤੇ ਡੈਡੀ ਇਧਰ ਬੈਠਾ ਠੀਕ ਹੈ ਉਹ ਬੱਚੇ ਦਾ ਥੋੜੀ ਦੇਰ ਬਾਅਦ ਕਿਉਂਕਿ ਜਿਹੜਾ ਦੁੱਧ ਹੁੰਦਾ ਜਾਂ ਟੋਫੀਆਂ ਹੁੰਦੀਆਂ ਮੰਮੀ ਦੇ ਬੈਗ ਚ ਹੁੰਦੀਆਂ ਠੀਕ ਹੈ ਤੇ ਉਹ ਬੱਚਾ ਜਿਹੜਾ ਨਾ ਉਹ ਫਿਰ ਭੱਜਦਾ ਉਹਨੂੰ ਚੇਤਾ ਆਉਂਦਾ ਹੁਣ ਮੈਂ ਟੋਫੀ ਖਾ ਲੈਣੀ ਆ ਦੁੱਧ ਉਹ ਭੱਜ ਕੇ ਮੰਮੀ ਕੋਲ ਚੱਲ ਜਾਂਦਾ ਜਾ ਕਹਿੰਦਾ ਮੈਂ ਜਾਣਾ ਆ ਉਹ ਫਿਰ ਉਹਨੂੰ ਛੱਡ ਕੇ ਜਾਣਾ ਪੈਂਦਾ ਉਹ ਰੋਣ ਲੱਗ ਪੈਂਦਾ ਉਹ ਜਦੋਂ ਉੱਥੇ ਜਾਂਦਾ ਤਾਂ ਉਹਨੂੰ ਤੰਗ ਕਰਦਾ ਤੇ ਉਹ ਉਹਨਾਂ ਦਾ ਬਾਹਰ ਸਮਝੌਤਾ ਹੋ ਕੇ ਆਉਂਦਾ ਹੁੰਦਾ ਨਾ ਇੱਕ ਤਰ੍ਹਾਂ ਸਮਝੌਤਾ ਹੀ ਹੁੰਦਾ ਹੋਇਆ ਤੇ ਉਹ ਨਾ ਫਿਰ ਜਿਹੜਾ ਨਾਲ ਦਾ ਉਹ ਕਹਿੰਦੇ ਜਾ ਆਪਣੇ ਡੈਡੀ ਕੋਲ ਜਾ ਉੱਥੇ ਬੈਠ ਜਾ ਕੇ ਹਨਾ ਪਾਠ ਸੁਣ ਦਾ ਉਹ ਜਾਂਦਾ ਨੀ ਉਹ ਫਿਰ ਜਿਹੜਾ ਉਹ ਤੋਂ ਥੋੜਾ ਵੱਡਾ ਬੱਚਾ ਹੁੰਦਾ ਆਲੇ ਦੁਆਲੇ ਕਿਤੇ ਹਨਾ ਉਹਨੂੰ ਕਹਿੰਦੀ ਆ ਜਾ ਨਾ ਇਹਨੂੰ ਇਹਦੇ ਡੈਡੀ ਕੋਲ ਛੱਡਿਆ ਤੇ ਉਹ ਤੁਸੀਂ ਦੇਖਿਆ ਹੋਣਾ ਵੀ ਨਿਆਣਾ ਵੱਡਾ ਨਿਆਣਾ ਛੋਟੇ ਨਿਆਣੇ ਦੀ ਉਂਗਲੀ ਲਾ ਕੇ ਉਹਦੇ ਡੈਡੀ ਕੋਲ ਛੱਡਣਾ ਦਾ ਤੁਸੀਂ ਦੇਖਿਆ ਹੋਣਾ ਨੋਟ ਕੀਤਾ ਹੋਣਾ
ਬਿਲਕੁਲ ਬਿਲਕੁਲ
ਸੋਰੀ ਬਈ ਮੈਂ
ਹੁਣ ਤੁਸੀਂ ਦੱਸ ਦਿੱਤਾ ਹੁਣ ਜਿਆਦਾ ਇਹਨੂੰ ਆਬਜ਼ਰਵੇਸ਼ਨ ਜਿਆਦਾ ਇਹਦੀ ਕਰਿਆ ਕਰਾਂਗੇ
ਹਾਂਜੀ
ਹਾਂਜੀ
ਇਹ ਜੀ
ਕਈ ਵਾਰੀ
ਇਹ ਸਿਆਣਿਆਂ ਦੇ
ਬੱਚਿਆਂ ਨਾਲ ਲੈ ਕੇ ਜਾਂਦਾ ਹੁੰਦਾ
ਇਹ ਸਿਆਣਿਆਂ ਦੇ ਤੱਤ ਹੈ ਜੀ ਸਾਡੇ ਅਸੀਂ ਤੱਤ ਕੱਢੇ ਹੋਏ ਤੇ ਆਬਜ਼ਰਵੇਸ਼ਨ ਦਾ ਵੀ ਜਿਹੜਾ ਬੰਦਾ ਇੱਦਾਂ ਜਿਹੜਾ ਬੱਚਾ ਇੱਦਾਂ ਆਦਾਨ ਪ੍ਰਦਾਨ ਹੋ ਰਿਹਾ ਨਾ ਬਾਰਡਰ ਟੱਪ ਰਿਹਾ ਇੱਧਰ ਉੱਧਰ ਉੱਧਰ ਇੱਧਰ ਸਮਝ ਲਓ ਵੀ ਉਹਨਾਂ ਦਾ ਜਿਹੜਾ ਸਮਝੌਤਾ ਨਹੀਂ ਹੋਇਆ ਅਸਲ ਦੇ ਵਿੱਚ ਉਹ ਕਸ਼ਮੀਰ ਇਸ਼ੂ ਚੱਲ ਰਿਹਾ ਹਜੇ ਮਤਲਬ ਰੈਜ਼ੋਲੂਸ਼ਨ ਤੇ ਇਸ ਕਰਕੇ ਨਾ ਮਤਲਬ ਇਹ ਥੋੜਾ ਜਿਹਾ ਖਿਆਲ ਰੱਖਣਾ ਪੈਣਾ ਖਿਆਲ ਆਪਾਂ ਨੂੰ ਮਤਲਬ ਇੱਕ ਪੂਰਾ ਪਲਾਨ ਲੈ ਕੇ ਜਾਣਾ ਚਾਹੀਦਾ ਜੇ ਅਸੀਂ ਬੱਚੇ ਨੂੰ ਦੂਜੀ ਗੱਲ ਇਹ ਆ ਵੀ ਜੇ ਆਪਾਂ ਬੱਚੇ ਨੂੰ ਨਾ ਵੀ ਲੈ ਕੇ ਜਾਈਏ ਨਾ ਤਾਂ ਕਈ ਵਾਰੀ ਉਹ ਲਾਹੇਵੰਦ ਹੁੰਦਾ ਆ ਆਪ ਵੀ ਡਿਸਟਰਬ ਹੁੰਦੇ ਆ ਬੱਚੇ ਨੂੰ ਵੀ ਕਰ ਬੱਚੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਬਹੁਤਾ ਕੁਛ ਆਪ ਵੀ ਹੁੰਦੇ ਆ ਨਾਲ ਅਸੀਂ ਸਾਰੀ ਸੰਗਤ ਨੂੰ ਵੀ ਕਰਦੇ ਆ ਤੇ ਭਾਈ ਸਾਹਿਬ ਨੂੰ ਵੀ ਕਰਦੇ ਆ ਠੀਕ ਹੈ ਸੋ ਉਹ ਫਾਇਦਾ ਕਰਨ ਦੀ ਬਜਾਏ ਬਹੁਤ ਜ਼ਿਆਦਾ ਨੁਕਸਾਨ ਕਰਦਾ ਆ ਇਹ ਬੱਚੇ ਨੂੰ ਨਾਲ ਲੈ ਕੇ ਜਾਣਾ ਜਿਹੜਾ ਕਿ ਕੰਟਰੋਲਡ ਨਹੀਂ ਹੈਗਾ ਕੰਟਰੋਲ ਤੁਸੀਂ ਕਰ ਨਹੀਂ ਸਕਦੇ ਉਹਨੂੰ ਸੋ ਉਹਦੇ ਨਾਲ ਬਿਹਤਰ ਹੈ ਕਿ ਉਹ ਬੱਚੇ ਦੀ ਪਹਿਲਾਂ ਤੁਸੀਂ ਘਰੇ ਮੈਂਟਰਿੰਗ ਕਰੋ ਉਹਨੂੰ ਘਰ ਬੈਠਣਾ ਉੱਠਣਾ ਸਿਖਾ ਲਓ ਉਹਦੀ ਪ੍ਰੋਪਰ ਉਹਨੂੰ ਕਾਉਂਸਲਿੰਗ ਕਰਕੇ ਉਹਨੂੰ ਲੈ ਕੇ ਜਾਓ ਉਹਦੀ ਥੋੜੀ ਥੋੜੀ ਟ੍ਰੇਨਿੰਗ ਕਰੋ ਥੋੜਾ ਥੋੜਾ ਟਾਈਮ ਉਹਨੂੰ ਲੈ ਕੇ ਜਾਓ ਬਿਠਾ ਲਓ ਉਹਨੂੰ ਦੱਸੋ ਹਨਾ ਇਹ ਚ ਕੋਈ ਇੱਦਾਂ ਨਹੀਂ ਹੈਗਾ ਵੀ ਜੇ ਜੀ ਅਸੀਂ ਇਹਨੂੰ ਗੁਰਦੁਆਰੇ ਲੈ ਕੇ ਜਾਣਾ ਇਹਨੂੰ ਧਰਮ ਦਾ ਕਿੱਦਾਂ ਪਤਾ ਲੱਗੂਗਾ ਜੇ ਨਾ ਲੈ ਕੇ ਗਏ ਉਹ ਜੇ ਤੁਹਾਨੂੰ ਤਾਂ ਉਹ ਬੱਚੇ ਨੂੰ ਤਾਂ ਲੱਗ ਜਾਊਗਾ ਜਿਹੜੇ ਬਾਕੀਆਂ ਨੂੰ ਜਿਹੜੇ ਲੈਣ ਗਏ ਉਹਨਾਂ ਨੂੰ ਨਹੀਂ ਲੱਗਣਾ ਜਿਹਨੂੰ ਡਿਸਟਰਬ ਹੋ ਰਹੇ ਜੋ ਸਿੱਖਣ ਜਾ ਰਹੇ ਉਹਨਾਂ ਦਾ ਧਰਮ ਬੱਚੇ ਨੂੰ ਸਿਖਾਲਣ ਦੀ ਬਜਾਏ ਜਿਹੜੇ ਬਾਕੀ ਉੱਥੇ 200 ਬੰਦਾ ਬੈਠਾ ਉਹਨਾਂ ਦਾ ਧਰਮ ਜਿਹੜਾ ਖੱਜਲ ਹੋਈ ਜਾਂਦਾ ਬੈਠਿਆਂ ਦਾ ਹਨਾ ਸੋ ਉਹ ਜਿਹੜੇ ਸੋਰੀ ਭਾਜੀ
ਅਮਨਦੀਪ ਚਲੋ ਇਹਦੇ ਬਾਰੇ ਥੋੜੀ ਹੋਰ ਗੱਲ ਕਰ ਲਓ ਅੱਗੇ ਤੁਸੀਂ ਇੱਕ ਵਾਰੀ ਡਰੈਸ ਕੋਡ ਦੇ ਜਿਹੜੇ ਡਰੈਸ ਕੋਡ ਨੂੰ ਡਿਸਕਸ ਕਰਦੇ ਸੀ ਉਦੋਂ ਵੀ ਤੁਸੀਂ ਇੱਕ ਚੁਟਕਲਾ ਸੁਣਾਇਆ ਸੀ ਚਲੋ ਕਿਸ ਵੇਲੇ ਫੇਰ ਸੁਣਾ ਦਿਓ ਤੇ ਡਰੈਸ ਕੋਡ ਤੇ ਵੀ ਕਈ ਵਾਰੀ ਅਸੀਂ ਡਿਸਕਸ਼ਨ ਪਹਿਲਾਂ ਵੀ ਕੀਤੀ ਆ ਲੇਕਿਨ ਜਿਹੜੇ ਸਾਡੇ ਨਵੇਂ ਸਰੋਤੇ ਜੁੜੇ ਆ ਨਾ ਸਾਡੇ ਨਾਲ ਉਹਨਾਂ ਦੇ ਅਗਲੀ ਵਾਰ ਜਾਂ ਉਸ ਤੋਂ ਅਗਲੀ ਵਾਰ ਡਰੈਸ ਕੋਡ ਤੇ ਵੀ ਗੱਲ ਕਰਾਂਗੇ ਅਮਨਦੀਪ
ਹਾਂਜੀ ਕਰਿਓ ਜੀ ਡਿਮਾਂਡ ਕਰੂਗੇ ਲੋਕੀ ਤਾਂ ਆਪਾਂ ਸੁਣਾਵਾਂਗੇ ਅਗਲੀ ਵਾਰੀ ਇੱਦਾਂ ਨੀ ਕਿਉਂਕਿ ਉਹ ਵੀ ਇੱਕ ਬਹੁਤ ਵਧੀਆ ਇਸ਼ੂ ਹੈ ਕਈ ਵਾਰੀ ਅਸੀਂ ਗਲਤ ਜਿਹੇ ਕੱਪੜੇ ਪਾ ਕੇ ਚਲੇ ਜਾਈਦਾ ਗੁਰੂ ਘਰ ਤੇ ਗੁਰਪ੍ਰੀਤ ਸਿੰਘ ਪਰਤ ਹੱਸ ਰਹੇ ਨੇ ਬਹੁਤ ਕਹਿੰਦੇ ਨਜ਼ਾਰੇ ਆ ਰਹੇ ਆ ਤੇ ਗੁਰਦੀਪ ਸਿੰਘ ਵੀ ਕਹਿੰਦੇ ਨੇ ਕਹਿੰਦੇ ਚੱਕ ਦੋ ਜੀ ਲੋਕਾਂ ਦੇ ਪੜਦੇ ਭਾਜੀ
ਰੰਜੋ ਪੜਦੇ ਨੀ ਵੈਸੇ ਸੱਚਾਈ ਇਹ ਸੱਚਾਈ ਹੈ ਵੈਸੇ ਤੁਸੀਂ ਡੀਪਲੀ ਸੋਚੋ ਨਾ ਇਹ ਵੈਸੇ ਬੁੱਧਤ ਪਰਦੇ ਚੱਕਣ ਵਾਲੀ ਗੱਲ ਆ, ਜਿਹੜੀਆਂ ਬੁਰਾਈਆਂ ਉਤੋਂ ਬੁਰਾਈਆਂ ਵੀ ਕਹਿੰਦੇ ਸਨ ਸਾਡੇ ਚ ਵੀ ਬਹੁਤ ਆ, ਲੇਕਿਨ ਸਮਾਜ ਦੀਆਂ ਬੁਰਾਈਆਂ ਆਮਦੀ ਪੇ ਤੇ ਨਾ ਕੇਵਲ ਗੁਰਦੁਆਰਿਆਂ ਚ ਹੀ ਲੇਕਿਨ ਮੰਦਰਾਂ ਵਿਚ ਵੀ ਇਹੀ ਹਾਲ
ਸਾਰੇ ਇਹੀ ਹਾਲ ਹੈ। ਤੇ ਰਣਜੋਤ ਸਿੰਘ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਬਾਜੀ, ਕਹਿੰਦੇ ਐਡਲੇਡ ਦੇ ਵਿਚ ਪ੍ਰੋਸਪੈਕਟ ਗੁਰਦੁਆਰਾ ਸਾਹਿਬ ਹੈ, ਉੱਥੇ ਇਕ ਪੇਰੈਂਟਸ ਵਾਸਤੇ ਵੱਖਰਾ ਹਾਲ ਹੈ ਜਿਨ੍ਹਾਂ ਕੋਲ ਨਿਆਣੇ ਨੇ, ਡਿਫਰੈਂਟ ਹਾਲ। ਬਹੁਤ ਵਧੀਆ ਜੀ, ਆਪਾਂ ਹੁਣ ਜਾਣਾ ਹੈ, ਆਪਾਂ ਦੇਖ ਕੇ ਆਵਾਂਗੇ ਉਹਨਾਂ ਨੇ ਕਿੱਦਾਂ ਇਹਦਾ ਹੱਲ ਕੀਤਾ। ਤੇ ਪਰਮਜੀਤ ਸਿੰਘ ਹੁਣੀ ਕਹਿ ਰਹੇ
ਐਡਲੇਡ ਚ
ਹਾਂਜੀ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਸਿੱਧੂ ਸਾਹਿਬ ਜੀ ਤੁਹਾਡੀ ਖਬਰ ਰਹਿ ਜਾਣੀ ਹੈ ਜੀ, ਛੇਤੀ ਕਰੋ ਭਾਜੀ। ਉਹ ਜਿਹੜੀ ਪਿੰਡ ਵਾਲੀ ਖਬਰ, ਆਪਾਂ ਕੁੜੀ ਨੀ ਗਈ ਉਹ ਵਿਆਹ ਕਰਾਉਣ, ਉਹਦੀ ਆਪਾਂ
ਟਾਈਮ 15 ਮਿੰਟ ਰਹਿੰਦੇ ਪ੍ਰੋਗਰਾਮ ਚ, ਉਹ ਲੰਬੀ ਚੌੜੀ ਬਾਤ ਤਾਂ ਹੋਣੀ ਚਾਹੀਦੀ, ਉਹਦੇ ਤੇ ਅੱਧਾ ਘੰਟਾ ਟਾਈਮ ਦੇਣਾ ਚਾਹੀਦਾ, ਉਹਦੇ ਤੇ ਕਈ ਇਸ਼ੂ ਨਾਲ ਰਿਲੇਟਡ ਆ ਨਾ।
ਨਹੀਂ ਹੁਣ ਆਪਾਂ ਏਦਾਂ ਨੀ ਹੈਗੀ, ਹੁਣ ਸਾਰੇ ਵੇਟ ਕਰ ਰਹੇ ਆ। ਉਹ ਅਸਲ ਜਿੱਦਾਂ ਮੇਰਾ ਦੋਸਤ ਕੈਨੇਡਾ ਤੇ ਮੇਰਾ ਚਿੰਤਨ ਉਹਦੇ ਨਾਲ ਹੁੰਦਾ ਹੀ ਰਹਿੰਦਾ, ਗੱਲਬਾਤ ਗਰਾਊਂਡ ਰਿਐਲਿਟੀ ਕੀ ਆ ਪੰਜਾਬ। ਦੇਖੋ ਆਪਾਂ ਜਾਂ ਗੱਲਾਂ ਕਰਦੇ ਨਾ, ਜੱਬਲੀਆਂ ਘੱਟ ਮਾਰੀ ਦੀਆਂ ਆਪਾਂ, ਤੇ ਥੋੜਾ ਜਿਹਾ ਆਪਾਂ ਦੇਖੀ ਕਰੀਦਾ। ਮੈਂ ਉਹਨੂੰ ਫੋਨ ਕੀਤਾ ਕਈ ਹਫ਼ਤੇ ਪਹਿਲਾਂ, ਮਹੀਨਿਆਂ ਦੀ ਗੱਲ ਹੈ, ਮੈਂ ਪਹਿਲਾਂ ਵੀ ਦੱਸਿਆ ਜੀ ਆਪਾਂ ਸੁਣਾਉਣੀ ਆ। ਉਹ ਕਹਿੰਦਾ ਯਾਰ ਇੱਥੇ ਕਹਿੰਦਾ ਹੋ ਰਹੀ ਅਜੀਬ ਜਿਹੀ ਦਾਸਤਾਨ ਇੱਕ ਹੋਈ ਪਈ ਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਇੱਕ ਕਹਿੰਦਾ ਮੁੰਡਾ ਸਾਡੇ ਕਹਿੰਦੇ ਜਾਣਕੀਰ ਆ ਤੇ ਬੜੇ ਤਕੜੇ ਕਹਿੰਦਾ ਉਹਨਾਂ ਦਾ ਕੰਮ ਹੈ, ਬੜਾ ਤਕੜਾ ਕੰਮ ਹੈ, ਮਤਲਬ ਉਹਨਾਂ ਦੇ ਆਫਿਸ ਵੀ ਆ ਕਈ ਤਰ੍ਹਾਂ। ਤੇ ਉਹਨਾਂ ਦੀ ਕਹਿੰਦੇ ਵੀ ਇੱਕੋ ਇੱਕ ਬੇਟੀ ਆ, ਇੱਥੇ ਹੀ ਜੰਮੀ ਪਲੀ ਆ। ਤਾਂ ਉਹ ਜਾਣੀ ਕਿ ਵਧੀਆ ਕੰਮ ਆ, ਵਧੀਆ ਘਰ ਹੈ। ਤੇ ਉਹਨਾਂ ਨੇ ਘਰੇ ਨਾ ਆਪਣੇ ਰੇਲਾਂ ਵਗੈਰਾ ਲਵਾਉਣੀਆਂ ਸੀਗੀਆਂ, ਪੌੜੀਆਂ ਨੂੰ ਜਾਂ ਦੂਜੇ ਫੈਂਸ ਦੀਆਂ ਜਾਂ ਕੁਛ। ਤੇ ਉਹ ਇੱਕ ਨੌਜਵਾਨ ਨਾ ਆਇਆ, ਪੰਜਾਬੀ ਨੌਜਵਾਨ ਆਇਆ, ਉਹ ਕੰਪਨੀ ਨੂੰ ਨੀ ਆਰਡਰ ਕੀਤਾ ਤੇ ਉਹ ਫੈਂਸ ਲਾਉਣ ਆਇਆ ਹਨਾ। ਤੇ ਜਦੋਂ ਫੈਂਸ ਲਾ ਰਿਹਾ ਸੀ ਤਾਂ ਉਹ ਚਲੋ ਪੇਰੈਂਟਸ ਜਿਹੜੇ ਉਹਦੇ ਪੇਰੈਂਟਸ ਘਰ ਸੀਗੇ ਹਨਾ, ਤਾਂ ਉਹਨੇ ਦੇਖਿਆ ਵੀ ਨੌਜਵਾਨ ਬੜਾ ਸੋਹਣਾ ਸੁਨੱਖਾ ਆ, ਮਿਹਨਤੀ ਆ, ਸਾਰਾ ਦਿਨ ਧੁੱਪੇ ਲੱਗਾ ਆ, ਟਾਈਮ ਸਿਰ ਬ੍ਰੇਕ ਕਰਦਾ ਆ। ਤੇ ਉਹ ਬੜੇ ਅਮੀਰ ਆ ਵੈਸੇ, ਉਹ ਕਹਿੰਦੇ ਵੀ ਉਹ ਹਸਬੈਂਡ ਵਾਈਫ ਆਪਸ ਚ ਗੱਲਾਂ ਕਰਨ। ਹਾਂਜੀ ਹਾਂਜੀ ਅਮਰੀਕ ਜੀ ਸੁਣ ਰਹੇ ਹੋ?
ਹਾਂਜੀ
ਉਹ ਆਪਸ ਚ ਗੱਲਾਂ ਕਰਨ ਵੀ ਸਾਡੀ ਬੇਟੀ ਵਾਸਤੇ ਨਾ ਇੱਦਾਂ ਦਾ ਮੁੰਡਾ ਚਾਹੀਦਾ, ਮਿਹਨਤੀ ਹਨਾ, ਤੇ ਜਿਹੜਾ ਆਪਣੀ ਜੋਬ ਪ੍ਰਤੀ ਪੂਰਾ ਸਮਰਪਿਤ ਹੈ ਹਨਾ, ਨਾ ਕੋਈ ਮਤਲਬ ਅੱਗੇ ਪਿੱਛੇ ਨਾ ਕੋਈ ਮੁਕਰੀ ਖਾਂਦਾ, ਇੰਡੀਪੈਂਡੈਂਟਲੀ ਆਪਣਾ ਕੰਮ ਕਰ ਰਿਹਾ। ਤੇ ਉਹ ਉਹਨੂੰ ਨਾ ਡਰਿੰਕ ਵਗੈਰਾ ਆਫਰ ਕਰਨ ਗਏ ਤੇ ਉਹ ਮੁਰਿਓ ਕਹਿੰਦਾ ਅੰਕਲ ਜੀ ਨਹੀਂ, ਮੈਂ ਆਪਣੀ ਡਰਿੰਕ ਆਪ ਲੈ ਕੇ ਆਇਆ, ਮੇਰੇ ਕੋਲ ਆਪਣਾ ਸਾਰਾ ਖਾਣਾ ਹੈਗਾ ਨਾ, ਬਲਾ 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 ਜੋ ਵੀ ਹੈਗਾ। ਉਹਨੂੰ ਬੜੇ ਇੰਪ੍ਰੈਸ ਹੋਏ ਤੇ ਉਹ ਨਾ ਸੋਚਣ ਲੱਗ ਪਏ ਵੀ ਆਪਾਂ ਆਪਣੀ ਬੇਟੀ ਦਾ ਰਿਸ਼ਤਾ ਇਹਦੇ ਨਾਲ ਕਰ ਦਈਏ। ਤੇ ਉਹਨਾਂ ਨੇ ਫਿਰ ਉਹ ਤੇ ਕਈ ਦਿਨ ਜੋਬ ਸੀ ਤੇ ਉਹਨਾਂ ਨੇ ਤੀਜੇ ਚੌਥੇ ਦਿਨ ਉਹਨਾਂ ਨੂੰ ਕਿਹਾ ਵੀ ਕਾਕਾ ਵੀ ਤੂੰ ਕਿਹੜੇ ਪਿੰਡ ਦਾ? ਉਹ ਪਿੰਡ ਦੱਸਿਆ ਉਹਨੂੰ, ਆਹ ਸਾਡਾ ਪਿੰਡ ਹੈ ਜੀ। ਉਹ ਕਹਿੰਦੇ ਵੀ ਸਾਡੀ ਵੀ ਬੇਟੀ ਹੈ ਜੀ, ਅਸੀਂ ਉਹਨੂੰ ਵਿਆਹਣਾ ਚਾਹੁੰਦੇ ਹਾਂ। ਤੇ ਹੌਲੀ ਹੌਲੀ ਗੱਲ ਤੁਰੀ ਤਾਂ ਉਹ ਪਤਾ ਲੱਗਾ ਵੀ ਮੁੰਡਾ ਪਹਿਲੇ ਹੀ ਵਿਆਹਿਆ ਹੋਇਆ ਸੀ ਇੰਡੀਆ ਤੇ ਉਹਦੀ ਵਾਈਫ ਇੰਡੀਆ ਸੀ। ਹਾਂਜੀ ਉਹਦੀ ਵਾਈਫ ਇੰਡੀਆ ਸੀ ਤੇ ਉਹ ਵਰਕ ਵੀਜ਼ੇ ਤੇ ਗਿਆ ਹੋਇਆ ਸੀ, ਸਕਿਲਡ ਮਾਈਗ੍ਰੇਸ਼ਨ ਦੇ ਅੰਡਰ, ਤੇ ਉਹ ਵਾਈਫ ਨੇ ਹਜੇ ਆਉਣਾ ਸੀ ਹਜੇ ਵਾਪਸ ਪਿੱਛੇ ਹਨਾ।
ਠੀਕ ਹੈ।
ਤੇ ਉਹਨਾਂ ਦੀ ਬੜੀ ਨਮੋਸ਼ੀ ਹੋਈ ਕਿਉਂਕਿ ਦੋ ਤਿੰਨ ਦਿਨ ਫਿਰ ਜਦੋਂ ਕੁੜੀ ਨਿਆਣਾ ਵਿਆਹਣ ਵਾਲਾ ਹੁੰਦਾ ਨਾ, ਪੇਰੈਂਟਸ ਕਾਫੀ ਡੈਸਪਰੇਟ ਹੁੰਦੇ, ਤੁਹਾਨੂੰ ਪਤਾ ਵੀ ਕਾਫੀ ਆਸਾਂ ਉਮੀਦਾਂ ਲੱਗ ਜਾਂਦੀਆਂ। ਤੇ ਉਹ ਬੜੇ ਉਦਾਸ ਜਿਹੇ ਹੋਏ, ਕਹਿੰਦੇ ਬੇਟਾ ਅਸੀਂ ਤੇਰੇ ਵਰਗਾ ਮੁੰਡਾ ਲੱਭਦੇ ਸੀਗੇ ਹਨਾ, ਵੀ ਸਾਨੂੰ ਏਦਾਂ ਲੱਗਿਆ ਵੀ ਰਾਈਟ ਮੈਨ। ਉਹ ਕਹਿੰਦਾ ਜੀ ਦੇਖੋ ਮੈਂ ਤਾਂ ਚਲੋ ਵਿਆਹ ਆਇਆ, ਤੁਸੀਂ ਕਹਿੰਦੇ ਮੇਰਾ ਭਰਾ ਵੀ ਆ, ਤੁਸੀਂ ਉਹਨੂੰ ਦੇਖ ਲਓ ਹਨਾ। ਤੇ ਚਲੋ ਉਹਨਾਂ ਦੇ ਆਸ ਦੀ ਕਿਰਨ ਜਾਗੀ ਤੇ ਉਹ ਕਹਿੰਦੇ ਠੀਕ ਆ। ਤੇ ਫੋਟੋਆਂ ਦਿਖਾ ਲਈਆਂ, ਚਲੋ ਜਿਹੜਾ ਯੰਗ ਉਹਦਾ ਛੋਟਾ ਮੁੰਡਾ ਸੀ ਉਹ ਕੁੜੀ ਦਾ ਹਾਣੀ ਵੀ ਨਿਕਲਿਆ ਤੇ ਉਹ ਬਹੁਤ ਸੋਹਣਾ ਸੁਨੱਖਾ ਵੀ ਸੀ। ਤੇ ਫੋਟੋਆਂ ਦਿਖਾ ਲਈਆਂ, ਕਹਿੰਦੇ ਚਲੋ ਏਦਾਂ ਕਰਦੇ ਆ ਜੀ ਟਾਈਮ ਬੰਨ ਲਿਆ ਵੀ ਇੰਡੀਆ ਜਾਂਦੇ ਆ, ਇੰਡੀਆ ਜਾ ਕੇ ਨਾਲੇ ਦੇਖ ਦਿਖਾਲੀ ਕਰ ਲੈਣੇ, ਕੁੜੀ ਮੁੰਡਾ ਆਪ ਚ ਗੱਲ ਕਰ ਲੂਗੇ ਤੇ ਉਹ ਤੋਂ ਬਾਅਦ ਜੇ ਕੁੜੀ ਨੂੰ ਪਸੰਦ ਆ ਜਾਂ ਮੁੰਡੇ ਨੂੰ ਪਸੰਦ ਆ ਤਾਂ ਆਪਾਂ ਵਿਆਹ ਕਰ ਲਾਂਗੇ। ਚਲੋ ਜਹਾਜ਼ ਫੜਦੇ ਆ ਤੇ ਚਲੇ ਜਾਂਦੇ ਆ ਇੰਡੀਆ, ਪਿੰਡ ਚਲੇ ਗਏ ਤਾਂ ਉੱਥੇ ਜਾ ਕੇ ਕੁੜੀ ਵਾਲੇ ਚਲੇ ਗਏ ਉਹਦੇ ਮੁੰਡੇ ਦੇ ਪਿੰਡ ਨਾ, ਆਲਾ ਦੁਆਲਾ ਇਕੱਠਾ ਹੋ ਗਿਆ ਵੀ ਕੁੜੀ ਦੇਖਣ ਆਏ ਆ ਰਿਸ਼ਤੇਦਾਰ। ਤੇ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਤੇ ਘਰਦਿਆਂ ਨੂੰ ਪਸੰਦ ਆ ਗਿਆ ਤਾਂ ਉਹਨਾਂ ਨੇ ਉਹਨੂੰ ਰੋਕਾ ਕਰਤਾ ਹਨਾ, ਤਾਂ ਵੀ ਕਹਿੰਦੇ ਵੀ ਤਿੰਨਾਂ ਕੁ ਮਹੀਨਿਆਂ ਨੂੰ ਵਿਆਹ ਕਰਾਂਗੇ। ਹੁਣ ਉਹ ਜਿਹੜਾ ਬੰਦਾ ਆ ਉਹ ਜਿਹੜਾ ਜਿਹੜੇ ਪਿੰਡ ਦੇ ਆ ਹਨਾ, ਉਹਨਾਂ ਦੇ ਪਿੰਡ ਦੇ ਹੋਰ ਫੈਮਿਲੀਆਂ ਵੀ ਮੇਰੇ ਦੋਸਤ ਦੇ ਜਾਣਕੀਰ ਉਹ ਵੀ ਰਹਿੰਦੀਆਂ। ਹੁਣ ਤੁਹਾਨੂੰ ਦੱਸਦੇ ਆ ਉਹਨਾਂ ਦੀ ਵਾਰਤਾ ਵੀ ਉਹ ਉਸ ਪਿੰਡ ਦੀਆਂ ਲੇਡੀਜ਼ ਜਾਂ ਉਸ ਪਿੰਡ ਦੇ ਬੰਦੇ ਇਸ ਘਟਨਾ ਨੂੰ ਕਿੱਦਾਂ ਪੇਸ਼ ਕਰ ਰਹੇ ਨੇ। ਉਹ ਬੀਬੀਆਂ ਕਹਿੰਦਾ ਮੈਨੂੰ ਇੱਕ ਦਿਨ ਉਹ ਪਿੰਡ ਦੀ ਇੱਕ ਮਿਲੀ, ਕਹਿੰਦਾ ਸੁਣਿਆ ਵੀ ਉਹ ਲੈ ਵੀ ਮੁੰਡੇ ਦਾ ਰਿਸ਼ਤਾ ਹੋ ਗਿਆ ਉੱਤੇ ਹਨਾ, ਬਹੁਤ ਵਧੀਆ। ਉਹ ਕਹਿੰਦੇ ਉਹ ਖੁਸ਼ ਹੋਣ ਦੀ ਬਜਾਏ ਮੂੰਹ ਲਟਕਾ ਲਿਆ, ਕਹਿੰਦੇ ਇਹ ਕਿੱਦਾਂ ਵੀ ਤੂੰ ਮੂੰਹ ਕਾਲੇ ਲਟਕਾ ਲਿਆ, ਪੁੱਛ ਨਾ ਕਹਿੰਦੀ। ਉਹ ਸਾਡੀ ਮਿੱਟੀ ਪੱਟੀ ਪਈ ਹੈ ਨਾ ਕੁੜੀ ਨੇ, ਉਹ ਮਿੱਟੀ ਪੱਟੀ ਪਈ ਇਸ ਟੱਬਰ ਨੇ। ਸਾਡਾ ਤਾਂ ਪਿੰਡ ਤਾਂ ਕੀ, ਸਾਡਾ ਭਾਈਚਾਰਾ ਤਾਂ ਕੀ, ਸਾਡਾ ਪਿੰਡ ਵੀ, ਸਾਡਾ ਇਲਾਕਾ ਵੀ, ਈਵਨ ਕਿ ਜ਼ਿਲ੍ਹਾ ਵੀ ਸ਼ਰਮੋਸਾਰ ਹੋਇਆ ਪਿਆ। ਕਹਿੰਦਾ ਕਮਾਲ ਹੋ ਗਈ, ਕਹਿੰਦਾ ਯਾਰ ਇੰਨਾ, ਕਹਿੰਦੇ ਉਹ ਬੀਬੇ ਇੰਨਾ ਵਧੀਆ ਰਿਸ਼ਤਾ ਹੋਇਆ, ਇੰਨਾ ਵਧੀਆ ਪਰਿਵਾਰ ਹੈ, ਇੰਨੀ ਵਧੀਆ ਲੜਕੀ ਹੈ, ਇਹ ਤੁਸੀਂ ਕੀ ਗੱਲਾਂ ਕਰ ਰਹੇ ਹੋ, ਗੱਲਾਂ ਕੀ ਕਰਨੀਆਂ। ਕਹਿੰਦੀ ਉਹ ਰਿਸ਼ਤਾ ਕਰਨ ਗਏ ਹਨਾ, ਕੁੜੀ ਕਹਿੰਦੀ ਮੈਂ ਤਾਂ ਰਹਿਣਾ ਹੀ ਇੱਥੇ, ਮੈਂ ਜਾਣਾ ਹੀ ਨੀ, ਘਰ ਦੇ ਭੇਜ ਦਿੱਤੇ ਜੀ। ਹਾਂ ਉਹ ਕੁੜੀ ਕਹਿੰਦੀ ਮੈਂ ਤਾਂ ਵਿਆਹ, ਉਹ ਕਹਿੰਦੀ ਤੁਸੀਂ ਜਾਓ ਆਪਣੇ ਘਰਦਿਆਂ ਨੂੰ, ਕਹਿੰਦੀ ਤੁਸੀਂ ਜਾਓ, ਮੈਂ ਤਾਂ ਇੱਥੇ ਰਹਿਣਾ, ਠੀਕ ਆ, ਮੈਂ ਹੁਣ ਕਹਿੰਦੀ ਬਸ ਮੇਰਾ ਰਿਸ਼ਤਾ ਹੋ ਗਿਆ, ਮੈਂ ਤਾਂ ਵਿਆਹ ਇੱਥੇ ਹੀ ਕਰਾਉਣਾ, ਮੈਂ ਤਾਂ ਹੁਣ ਤੋਂ ਹੀ ਇੱਥੇ ਰਹਿਣ ਲੱਗ ਪੈਣਾ ਹਨਾ। ਕਹਿੰਦਾ ਹਾਂ ਬੀਬੀ ਥੋੜੀ ਜਿਹੀ ਗੱਲ ਤਾਂ ਜੱਚਦੀ ਨੀ। ਉਹ ਕਹਿੰਦੀ ਇਹ ਤਾਂ ਗੱਲ ਹੈ ਨੀ, ਇਹ ਤਾਂ ਇਹ ਨੀ ਗੱਲ ਹੈਗੀ ਜਿਹੜੀ ਬੇਇੱਜ਼ਤੀ ਵਾਲੀ ਹੈ, ਗੱਲ ਤਾਂ ਤੈਨੂੰ ਹੋਰ ਜਿਹੜੀ ਦੱਸਣੀ ਉਹ ਹੈ। ਕਹਿੰਦੀ ਉਹ ਕਿਹੜੀ ਗੱਲ, ਕਹਿੰਦੀ ਉਹ ਕੁੜੀ ਕਹਿੰਦੀ ਕੀ ਕਰਦੀ ਆ, ਮੁੰਡਾ ਕਹਿੰਦਾ ਹਜੇ ਦਸਵੀਂ ਬਾਰਵੀਂ ਚ ਪੜਦਾ, ਪੜਦਾ ਤਾਂ ਹੈ ਨੀ ਸੀਗਾ, ਤਾਂ ਉਹ ਕਹਿੰਦਾ ਉਹਨੇ ਬਾਹਰ ਨੂੰ ਜਾਣਾ ਹੁਣ ਪੜਾਈ ਛੱਡਦੀ। ਉਹ ਕਹਿੰਦੀ ਉਹ ਮੁੰਡੇ ਦੇ ਨਾਲ ਪੱਠਿਆਂ ਨੂੰ ਜਾਂਦੀ ਆ ਗੱਡੇ ਤੇ, ਉਹ ਕਹਿੰਦੀ ਦੋਏ ਹਸਬੈਂਡ ਵਾਈਫ ਪੱਠੇ ਵੱਢਦੇ ਨੇ, ਉਹ ਗੱਡੇ ਤੇ ਲੱਦ ਕੇ ਲਿਆਂਦੇ ਨੇ, ਉਹ ਜਿਹੜਾ ਪੱਠੇ ਕੁਤਰਨ ਵਾਲਾ ਸੀਰੀ ਆ ਉਹ ਵੀ ਠਾਤਾ, ਉਹ ਗਾਲੇ ਲਾਂਦੀ ਆ ਤੇ ਉਹ ਪੱਠੇ ਕੁਤਰਦਾ ਆ, ਉਹ ਮੁੰਡਾ ਵੀ ਕਹਿੰਦੀ ਕੰਮ ਤੇ ਲਾ ਲਿਆ ਉਹਨੂੰ। ਕਹਿੰਦੀ ਘਰ ਜਿਹੜੀ ਆ ਝਾੜੂ ਪੋਚੇ ਕਰਨ ਵਾਲੀ ਸੀ ਉਹ ਵੀ ਠਾਤੀ, ਕਹਿੰਦੀ ਮੈਂ ਹੀ ਕਰਨਾ ਇਹ ਸਾਰਾ ਕੰਮ, ਤੁਸੀਂ ਛੱਡੋ ਆ ਨੌਕਰ ਕੱਲੇ ਰੱਖੇ ਹੋ। ਹੋਰ ਕਹਿੰਦੀ ਉਹ ਸਫਾਈਆਂ ਵੀ ਆਪ ਕਰਦੀ ਆ, ਘਰ ਤਾਂ ਕਹਿੰਦੀ ਉਹਨੇ ਚਮਕਾ ਤਾ। ਉਹ ਕਹਿੰਦਾ ਬੀਬੀ ਪੇ ਚ ਮਾੜੀ ਕਿਹੜੀ ਗੱਲ ਹੈ, ਇਹ ਤਾਂ ਚੰਗੀ ਗੱਲ ਹੈ, ਚੰਗੀ ਗੱਲ। ਕਹਿੰਦੀ ਸਾਰੇ ਨੌਕਰ ਤੂੰ ਤੂੰ ਕਰਦੇ ਆ, ਨੌਕਰ ਗੱਲਾਂ ਕਰਦੇ ਆ ਵੀ ਆਹ ਕਿੱਦਾਂ ਦੀ ਆ ਗਈ, ਸਾਰਾ ਪਿੰਡੇ ਖਰਾਬ ਕਰਤਾ। ਹੋਰ ਤਾਂ ਹੋਰ ਕਹਿੰਦੇ ਸ਼ਰੀਕੇ ਦੀਆਂ ਜਿਹੜੀਆਂ ਹੋਰ ਬਹੂਆਂ ਆ ਉਹ ਕਹਿੰਦੀਆਂ ਚੁਗਲੀਆਂ ਕਰਨ ਨੀ ਹਟਦੀ ਆ ਵੀ ਸਾਡੇ ਵੀ ਜੀਣਾ ਹਰਾਮ ਕੀਤਾ, ਵੀ ਸਾਡੇ ਘਰ ਵਾਲੇ ਸਾਨੂੰ ਕਹਿੰਦੇ ਉਹਨਾਂ ਦਾ ਅਜੇ ਵਿਆਹ ਵੀ ਨੀ ਹੋਇਆ, ਤੁਸੀਂ ਵੀ ਡੱਕਾ ਤੋੜ ਲਿਆ ਕਰੋ,
ਵਿਆਹ ਵੀ ਨਹੀਂ ਕੰਮ ਕਰਦੀ ਆ
ਸਾਨੂੰ ਵੀ ਕਹੀ ਜਾਂਦੀ ਆ ਵੀ ਤੁਸੀਂ ਵੀ ਡੱਕਾ ਤੋੜ ਲਿਆ ਕਰੋ। ਉਹ ਦੇਖੋ ਬਾਹਰੋਂ ਆ ਕੇ ਪੱਠੇ ਵੱਢਣ ਨੂੰ ਜਾਂਦੀ ਆ, ਨਾਲ ਬਲਦ ਹੱਕਦੀ ਆ, ਰੇਹੜੀ ਤੇ ਜਾਂਦੀ ਆ, ਗੱਡੇ ਤੇ ਜਾਂਦੀ ਆ, ਪੱਠੇ ਕੁਤਰਦੀ, ਗਾਲੇ ਲਾਉਂਦੀ ਆ ਹਨਾ, ਰੋਟੀ ਵੀ ਬਣਾਉਂਦੀ ਆ, ਝਾੜੂ ਵੀ ਫੇਰਦੀ ਆ। ਉਹਨੇ ਕਹਿੰਦਾ ਸੱਸ ਵੀ ਲਾ ਲਈ ਕੰਮ ਤੇ, ਸੱਸ ਵੀ ਕਹਿੰਦਾ ਥੋੜੇ ਥੋੜੇ ਸੀਰੀਅਲ ਦੇਖਦੀ ਹੁੰਦੀ ਸੀ, ਉਹਨੂੰ ਵੀ ਸੀਰੀਅਲ ਦੇਖਣ ਉਠਾ ਲਿਆ, ਉਹਨੂੰ ਵੀ ਕੰਮ, ਉਹਨੂੰ ਕਹਿੰਦੇ ਜਦ ਕੰਮ ਕਰਦੀ ਆ ਕਹਿੰਦੀ ਆਰਾਮ ਨਾਲ ਅੱਗੇ, ਕਹਿੰਦੇ ਨੀਂਦ ਦੀਆਂ ਗੋਲੀਆਂ, ਕਦੇ ਟੀਕਾ ਲਵਾਉਣਾ, ਮੈਨੂੰ ਨੀਂਦ ਨੀ ਆਉਂਦੀ, ਹਾਈਪਰ ਹੋ ਜਾਣਾ, ਉਹਨੂੰ ਕੰਮ ਲਾ ਲਿਆ। ਉਹ ਕਹਿੰਦੀ ਉਹ 7 ਵਜੇ ਬੱਤੀਆਂ ਵਜਾ ਕੇ ਸੁੱਤੇ ਪਿਆ ਹੁੰਦਾ ਸਾਰਾ ਟੱਬਰ। ਇਹ ਕਹਿੰਦੀ ਇਹ ਕਿੱਦਾਂ ਹੋ ਗਿਆ, ਤਾਂ ਸਾਰਾ ਇਲਾਕਾ ਹੀ ਕਹਿੰਦੇ ਦੁਖੀ ਹੈ ਤੂੰ। ਨੀਂਦ ਆ ਜਾਂਦੀ ਆ, ਉਹ ਤਾਂ ਕਹਿੰਦੇ ਜਦੋਂ ਰਹਿ ਰਾਜਾ ਸਪੀਕਰ ਦੇ ਪਾਠ ਲੱਗਦਾ ਤਾਂ ਉਦੋਂ ਬਸ ਊਣ ਭਟੂਣ ਹੋ ਗਏ, ਉਦੋਂ ਬਸ 7 ਵਜੇ ਸੌ ਜਾਂਦੇ ਆ, ਕਹਿੰਦੇ ਉਦੋਂ ਬੱਤੀਆਂ ਬੁਝਾ ਕੇ। ਤੇ ਉਹ ਦੇਖੋ ਅਮਰੀਕ ਜੀ, ਇਹ ਵੈਸੇ ਸਾਨੂੰ ਹੁਣ ਹਾਸੇ ਵਾਲੀ ਗੱਲ ਲੱਗਦੀ ਆ, ਇਹ ਆਮ ਗੱਲਾਂ, ਇਹ ਆਮ ਵਰਤਾਰੇ ਆ ਜਿਹੜੇ ਕੰਮ ਵਾਲੇ ਟੱਬਰ ਆ ਉਹਨਾਂ ਦੇ, ਠੀਕ ਆ ਨਾ। ਸੋ ਇਸ ਕਰਕੇ ਇਹ ਹੁਣ ਸਾਨੂੰ ਹਾਸੇ ਵਾਲੀਆਂ ਲੱਗਦੀਆਂ ਗੱਲਾਂ, ਪਰ ਇਹ ਦੈਟਸ ਹਾਊ ਇਟ ਯੂਜ਼ ਟੂ ਵਰਕ, ਇਦਾਂ ਲੋਕੀ ਤਰੱਕੀ ਕੀਤੀ ਆ।
ਕੁੜੀ ਹੋਰ ਵੀ ਕਰਦੀ ਆ, ਜਿਹੜਾ ਕੂੜਾ ਕਰਕਟ ਹੁੰਦਾ ਨਾ ਉਹਨੂੰ ਇਦਾਂ ਖਾ ਕੇ, ਮੂੰਗਫਲੀ ਦੇ ਛਿੱਲਾਂ ਜਾਂ ਕੇਲੇ ਦੇ ਛਿਲਕੇ, ਉਹ ਤਾਂ ਸਿੱਟਦੀ ਨੀ, ਉਹ ਬਿਨ ਵਿਚ ਪਾਉਂਦੀ, ਉਹ ਵੀ ਟਰਬਲ ਲੋਕਾਂ ਨੂੰ ਬਹੁਤ ਆਈ ਓ ਆ। ਕਹਿੰਦੇ ਜੀ ਦੇਖੋ ਇਹ ਨਵੇਂ ਕੰਮ ਲੱਗ ਪਏ ਕਰਨ, ਇਹ ਨੌਕਰਾਂ ਵਾਲੇ ਕੰਮ ਲੱਗ ਪਏ ਕਰਨ, ਆਪਣੇ ਆਪਣੇ ਜੂਠ ਆਪੇ ਉਹਦੇ ਵਿਚ ਬਿਨ ਚ ਪਾ ਦੀ ਆ, ਅਸੀਂ ਤਾਂ ਉਦੇ ਢੇਰ ਛੱਡ ਦਿੰਦੇ ਹੁੰਦੇ ਸੀ। ਫੇਰ ਕਹਿੰਦੀ ਹੁਣ ਨਵੇਂ ਕੰਮ, ਨਵਾਂ ਇੱਕ ਹੋਰ ਵੀ ਕੰਮ ਸ਼ੁਰੂ ਕਰਤਾ, ਕਹਿੰਦੀ ਇਹ ਜਿਹੜਾ ਢੇਰ ਆ ਨਾ ਜਿਹੜਾ ਘਰ ਦੇ ਮੂਹਰੇ ਲਾਏ ਆ, ਇਹਨੂੰ ਬਾਹਰ ਫਿਰਨੀ ਤੇ ਲਾਓ ਤਾਂ ਕਿ ਘਰ ਮੂਹਰੇ ਗੰਦ ਨਾ ਪਵੇ, ਨਵਾਂ ਕੰਮ ਸ਼ੁਰੂ
ਕਰਤਾ।
ਇਹਨੂੰ ਕਹਿੰਦੇ ਨਵੇਂ ਕੰਮ ਸ਼ੁਰੂ ਕਰਤਾ, ਇਹਨੂੰ ਕਹਿੰਦੇ ਹੁਣ ਕਈ ਕਹਿੰਦੇ ਇਹਨੂੰ ਨਾ, ਕਈ ਕਹਿੰਦੇ ਇਹਨੂੰ ਵਿਆਹ ਇਹਨਾਂ ਦਾ ਹੋ ਜਾਊਗਾ, ਇਹਨੂੰ ਸਰਪੰਚ ਨੀ ਬਣਾ ਦੇਣਾ ਆ, ਦੇਖੋ ਕਹਿੰਦੇ ਹੁਣੇ ਹਲੇ ਸਰਪੰਚੀ ਬਣੀ ਵੀ ਨੀ, ਹੁਣੇ ਢੇਰ ਚੁਕਾਉਂਦੀ ਫਿਰਦੀ ਹਲੇ ਬਣ ਗਈ ਤਾਂ ਫੇਰ ਤਾਂ ਸਾਡਾ ਰਹਿਣਾ।
ਉਹ ਤਾਂ ਆਂਡਣਾ ਗੁਆਂਢਣਾ ਬਹੁਤ ਔਖੀਆਂ ਹੋਈਆਂ, ਕਹਿੰਦੀਆਂ ਵੀ ਇਹ ਤਾਂ ਅੱਗੇ ਤਾਂ ਇੱਥੇ ਕੂੜਾ ਚੱਕੀ ਦਾ ਸੀ, ਚੱਕ ਕੇ ਕੰਧ ਤੇ ਦੂਜੇ ਪਾਰ ਢੇਰੀ ਲਾ ਦੇ ਦੀ ਸੀ ਹਨਾ। ਸਾਡੇ ਕਹਿੰਦੇ ਬੇੜੀਆਂ ਚ ਬੱਟੇ ਪਾਈ ਜਾਂਦੇ, ਆਪ ਤਾਂ ਇਹ ਨੀ ਜਾਣਾ ਹੀ ਆ ਹਨਾ ਉਧਰ ਸਿੱਟਣ, ਸਾਨੂੰ ਕਹਿੰਦੇ ਦੂਰ ਸਿੱਟਣ ਜਾਣਾ ਪਿਆ ਕੰਮ। ਫੇਰ ਕੀ ਆ ਮੱਛਰ ਆਉਂਦਾ, ਫੇਰ ਕੀ ਆ ਵੱਧ ਤੋਂ ਵੱਧ ਦੋ ਦਿਨ ਬੁਖਾਰ ਚੜ ਜਾਊਗਾ, ਮਲੇਰੀਆ ਹੋ ਜਾਊਗਾ, ਇਹ ਚ ਕਿਹੜੀ ਗੱਲ ਹੈ, ਕੋਈ ਬੜੀ ਗੱਲ ਥੋੜੋ ਹਨਾ। ਸੋ ਅਮਰੀਕ ਜੀ ਇਹ ਜਿਹੜੀਆਂ ਗੱਲਾਂ ਨਾ, ਮਤਲਬ ਇਹ ਮੈਂ ਆਪਣੇ ਕੋਲੋਂ ਨੀ ਘੜੀਆਂ, ਇਹਦੇ ਚੋ ਹਜੇ ਮੈਂ ਬਹੁਤ ਕੁਝ ਕੱਟ ਲਿਆ ਆ, ਕੈਂਚੀ ਫੇਰੀਏ ਤੇ ਕਿਉਂਕਿ ਟਾਈਮ ਥੋੜਾ ਸੀਗਾ ਨਾ ਤੇ ਕਈ ਮੁੱਦੇ, ਇਹ ਟਰੂ ਹੈ, ਇਹ ਟਰੂ ਸਟੋਰੀ ਆ। ਸੋ ਇਸ ਕਰਕੇ ਨਾ ਮਤਲਬ ਇਹ ਵੈਸੇ ਟਰੂ ਸਟੋਰੀ ਹੈ, ਇਹ ਇੱਦਾਂ ਹੋਣੀ ਵੀ ਇੱਦਾਂ ਹੀ ਚਾਹੀਦੀ ਆ, ਇੱਦਾਂ ਹੀ ਹੁੰਦੀ ਸੀਗੀ ਪਹਿਲਾਂ, ਜਿਹੜੇ ਕੰਮ ਕਾਰ ਵਾਲੇ ਟੱਬਰ ਹੁੰਦੇ ਸੀਗੇ ਉਹ ਇੱਦਾਂ ਹੀ ਕਰਦੇ ਹੁੰਦੇ ਸੀਗੇ, ਤੇ ਅੱਜ ਜਿਹੜੀ ਹੱਡ ਹਰਾਮੀ ਪਈ ਹੋਈ ਆ। ਫੇਰ ਅਸੀਂ ਕਹਿੰਦੇ ਪੰਜਾਬ ਤਰੱਕੀ ਨੀ ਕਰਦਾ, ਉਹ ਨੀ ਕਰਦਾ। ਮੇਰੇ ਆਪਣੇ ਦੋਸਤ ਹੈ ਮਨਪ੍ਰੀਤ, ਉਹਦਾ ਫੋਨ ਆਇਆ ਮੈਨੂੰ, ਕਹਿੰਦਾ ਭਾਜੀ ਇੱਥੇ ਆਹ ਹਾਲ ਹੋਇਆ ਪਿਆ, ਲੋਕਾਂ ਨੂੰ ਪਤਾ ਹੀ ਨੀ ਵੀ ਉਹ ਜਾਣਾ ਕਿੱਥੋਂ ਹੈ ਤੇ ਆਏ ਕਿੱਥੋਂ ਹੈ। ਉਹ ਕਹਿੰਦੇ ਉੱਠਦੇ ਨੇ ਸਵੇਰੇ 9 ਵਜੇ, ਕੋਈ ਕੰਮ ਨੀ, ਰੋਟੀ ਪਾਣੀ ਖਾ ਕੇ ਜਿੱਦਾਂ ਹੈਪੀ ਮਨੀਲੇ ਵਾਂਗ ਰਜਾਈ ਨੀ ਛੱਡਦੀ, ਉੱਠ ਕੇ ਨਾ ਤਿਆਰ ਹੁੰਦੇ ਨੇ ਐਨ ਪੂਰੀ ਤਰ੍ਹਾਂ ਤਿਆਰ ਹੋ ਕੇ, ਮੋਟਰਸਾਈਕਲ ਗੱਡੀ ਕਾਰ ਦੇ ਵਿਚ ਕਰ, ਚਲੋ ਗੇੜੀ ਮਾਰ ਕੇ ਆਈਏ। ਗੇੜੀ ਕਿੱਥੇ ਮਾਰਨੀ ਆ, ਪਤਾ ਹੀ ਨੀ ਜਾਣਾ ਕਿੱਥੇ ਨੂੰ ਆ, ਟਾਰਗੇਟ ਪਤਾ ਨੀ ਕਿੱਥੇ ਨੂੰ ਜਾਣਾ ਆ। ਹੈਂ ਲੇਡੀਜ਼ ਕੀ ਕਰਦੀਆਂ ਪਿੰਡਾਂ ਚੋਂ, ਕੰਮ ਕੁੰਮ ਮਾੜਾ ਮੋਟਾ ਜਿੰਨਾ ਵੀ ਕਰਨਾ ਮੁਕਾ ਕੇ ਨੌਕਰਾਂ ਤੋਂ, ਬੱਸ ਫੜਦੀਆਂ ਟੈਂਪੂ ਫੜਦੀਆਂ ਸ਼ਹਿਰ ਗੇੜਾ ਮਾਰਨ ਚਲੇ ਜਾਂਦੀਆਂ, ਉੱਥੇ ਚਾਟ ਮਸਾਲੇ ਖਾ ਕੇ ਉਹ ਘਰ ਨੂੰ ਮੁੜ ਜਾਂਦੀਆਂ। ਮਤਲਬ ਆਹ ਵਰਤਾਰਾ ਹੋ ਗਿਆ ਆ ਲੋਕਾਂ ਕੋਲ, ਇੰਨੇ ਉੱਥੇ ਮਤਲਬ ਆਰਾਮ ਕਰ ਰਹੇ ਨੇ, ਆਨੰਦ ਲੈ ਰਹੇ ਨੇ, ਉਹਨਾਂ ਨੂੰ ਕੋਈ ਧਰਮ ਦਾ ਲੈਣ, ਜੋ ਉੱਥੇ ਕਹਿੰਦੇ ਜੋ ਮਰਜ਼ੀ ਕੈਂਪ ਲਵਾਈ ਜਾਓ, ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਹਨਾ, ਉਹਨਾਂ ਨੂੰ ਕੋਈ ਕ੍ਰੀਏਟਿਵਿਟੀ ਨੀ, ਸਾਰੀ ਖਤਮ ਕਰ ਲਈ ਆ, ਨਾ ਕੱਢਣਾ ਆਉਂਦਾ ਕਿਸੇ ਨੂੰ, ਨਾ ਬੁਣਨਾ ਆਉਂਦਾ, ਨਾ ਕੋਈ ਕ੍ਰੀਏਟ ਕਰ ਰਹੇ, ਨਾ ਕੋਈ ਆਪਸ ਦੇ ਵਿਚ ਆਰਟਿਸਟਿਕ ਕੋਈ ਕਲਾ ਦੀ ਮਤਲਬ ਪ੍ਰਫੁੱਲਤਾ ਹੋ ਰਹੀ ਆ, ਬਸ ਏਦਾਂ ਫਿਰ ਰਹੀ ਆ ਦੁਨੀਆਂ ਕਹਿੰਦੇ ਉੱਥੇ, ਜਿਹੜੀ ਉਹਦੀ ਆਬਜ਼ਰਵੇਸ਼ਨ, ਮੇਰੇ ਫਾਦਰ ਸਾਹਿਬ ਵੀ ਆ ਉਹ ਵੀ ਇਹੀ ਦੱਸ ਰਹੇ ਨੇ, ਦੁਨੀਆਂ ਕਹਿੰਦੇ ਉੱਥੇ ਏਦਾਂ ਫਿਰ ਰਹੀ ਆ ਜਿੱਦਾਂ ਨਾ ਜਿੱਦਾਂ ਅਫੀਮ ਨੀ ਖਾਦੀ ਹੁੰਦੀ, ਨਸ਼ੇ ਚ ਘੁੰਮ ਰਹੀ ਆ।
ਹਾਂਜੀ ਹਾਂਜੀ, ਮੈਂ ਆਬਜ਼ਰਵੇਸ਼ਨ ਦੱਸਦਾ, ਮੈਂ ਆਪਣੇ ਪਰਿਵਾਰਾਂ ਦੀ ਗੱਲ ਕਰਦਾ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਉਹਨਾਂ ਤੋਂ ਪਹਿਲਾਂ ਜਦੋਂ ਸਾਡੇ ਵੱਡੇ ਭਰਾ ਛੋਟੇ ਛੋਟੇ ਹੁੰਦੇ ਸੀ, ਉਹ ਸਾਨੂੰ ਦੱਸਦੇ ਹੁੰਦੇ ਕਿ ਸਾਡੇ ਜਿਹੜਾ ਨਾ ਦਾਦੀ ਸੀ ਜਾਂ ਸਾਡੀ ਮਾਂ ਸੀ, ਉਹ ਸਵੇਰੇ 3 ਵਜੇ ਉੱਠ ਕੇ ਨਾ ਉਹਨੇ ਆਟਾ ਵੀ ਆਪ ਪੀਣਾ ਹੁੰਦਾ, ਦਾਣੇ ਪੀ ਕੇ ਆਟਾ ਬਣਾਉਂਦੇ, ਐਵਰੀ ਸਿੰਗਲ ਡੇ ਉਹ ਬਣਾਉਣਾ ਪੈਂਦਾ ਸੀ ਉਹਨਾਂ ਨੂੰ। ਉਸ ਤੋਂ ਬਾਅਦ ਰੋਟੀ ਪਕਾਉਂਦੇ, ਜਦੋਂ ਅਸੀਂ ਪਿੰਡਾਂ ਵਿਚ ਚੱਕੀਆਂ ਨਹੀਂ ਲੱਗੀਆਂ ਸੀਗੀਆਂ ਜਾਂ ਪੀਣ ਵਾਲੇ ਸਿਸਟਮ ਨਹੀਂ ਹੋਇਆ ਸੀ, ਉਦੋਂ ਇੰਨੇ ਕੰਮ ਕਰਨੇ ਪੈਂਦੇ ਸੀ। ਉਸ ਤੋਂ ਬਾਅਦ ਫਿਰ ਉਹਨੇ ਪਸ਼ੂਆਂ ਨੂੰ ਪੱਠੇ ਪਾਣੇ, ਸਭ ਕੁਛ ਕਰਨਾ। ਉਸ ਤੋਂ ਬਾਅਦ ਜਿਸ ਵੇਲੇ ਉਹਨਾਂ ਕੋਲ ਵਿਹਲਾ ਟਾਈਮ ਹੁੰਦਾ ਸੀ ਨਾ ਅਮਨਦੀਪ, ਉਦੋਂ ਫਿਰ ਚਰਖਾ ਕੱਤਦੀਆਂ ਹੁੰਦੀਆਂ ਸੀ, ਚਰਖਾ ਫਿਰ ਚਰਖਾ ਕੱਟ ਕੇ ਫਿਰ ਸੂਤ ਕੱਟਣਾ, ਫਿਰ ਉਹਨਾਂ ਨੂੰ ਵੇਚਣਾ ਜਾਂ ਜੋ ਵੀ ਕਰਨਾ ਕੱਪੜੇ ਬਣਾਉਣੇ, ਇੰਨੇ ਰੁਝੇਵਿਆਂ ਵਿੱਚ ਆਪਣਾ ਜੀਵਨ ਰੱਖਿਆ।
ਦੇਖੋ ਅੱਜ ਕੱਲ ਅਮਰੀਕ ਜੀ, ਚਰਖੇ ਕੱਤਣੇ, ਫੁਲਕਾਰੀਆਂ ਕੱਢਣੀਆਂ ਹਨਾ, ਕਸੀਦੇ ਕੱਢਣੇ, ਚਾਦਰਾਂ ਕੱਢਣੀਆਂ, ਔਰ ਸਾਡੇ ਘਰੇ ਤਾਂ ਮਤਲਬ ਮੇਰੇ ਮੰਮੀ ਦਾ ਦਰੀਆਂ ਵੀ ਬੁਣਦੇ ਹੁੰਦੇ ਸੀ, ਮੈਂ ਖੁਦ ਦਰੀ ਬੁਣੀ ਆ, ਮੈਂ ਖੁਦ ਚਾਦਰਾਂ ਪੇਂਟ ਕੀਤੀਆਂ, ਮੈਂ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੀ ਹੈਲਪ ਕਰਾਉਂਦਾ ਹੁੰਦਾ ਸੀ, ਤੇ ਮਤਲਬ ਉਧਰ ਸਾਡੇ ਜਿਹੜੇ
ਜਿੱਦਾਂ ਨਹੀਂ ਅਮਨ ਜੀ ਤੁਸੀਂ ਗੱਲ ਤੇ ਕਹਦੇ, ਬੁਣੀਆਂ ਤਾਂ ਹੁਣ ਵੀ ਜਾਣੀਆਂ ਆ, ਬੁਣੀਆਂ ਸਭ ਕੁਛ ਹੁਣ ਵੀ ਹੁੰਦਾ, ਚਰਖੇ ਵੀ ਕੱਤੇ ਜਾਂਦੇ ਆ, ਬੁਣੀਆਂ ਵੀ ਜਾਣੀਆਂ, ਜੋ ਕੁਛ ਤੁਸੀਂ ਦੱਸ ਰਹੇ ਸਭ ਕੁਛ ਹੋ ਰਿਹਾ, ਲੇਕਿਨ ਉਹ ਹੋ ਰਿਹਾ ਗਾਣਿਆਂ ਦੇ ਵਿੱਚ, ਸੀਰੀਅਲ ਦੇ ਵਿੱਚ ਤੇ ਫਿਲਮਾਂ ਦੇ ਵਿੱਚ, ਸੱਭਿਆਚਾਰ ਦੇ ਨਾਂ ਤੇ ਜਿਹੜੀ ਰਾਖੀ ਕਰਦੇ ਆ, ਸੱਭਿਆਚਾਰ ਦੇ ਨਾਂ ਤੇ ਰਾਖੀ ਕੀਤੀ ਜਾਂਦੀ ਆ ਚੀਜ਼ਾਂ ਦੀ।
ਮੈਂ ਯਾਦ ਕਰ ਰਿਹਾ ਸੀ ਮੇਰਾ ਨਾਨਾ ਤੇ ਮੇਰਾ ਬਾਬਾ ਹਨਾ, ਮੈਨੂੰ ਉਹਨੇ ਆਪਣੇ ਮਤਲਬ ਛੋਟਾ ਹੁੰਦੇ ਮੈਨੂੰ ਉਹਨੇ ਮਤਲਬ ਮੰਜੇ ਬੁਣਨੇ ਵੀ ਸਿਖਾਲੇ, ਉਹਨੇ ਮੈਨੂੰ ਰੱਸੇ ਬੁਣਨੇ ਵੀ ਰੱਸੇ ਵੀ ਸਿਖਾਲੇ ਹਨਾ, ਮੈਨੂੰ ਉਹਨੇ ਮੂੜੇ ਜਿਹੜੇ ਬੈਠਣ ਵਾਲੇ ਮੂੜੇ ਆ ਪੀੜੀਆਂ ਆ ਉਹ ਸਾਰੀਆਂ ਬੁਣਨੀਆਂ ਕਰਨੀਆਂ ਸਾਰੀਆਂ ਸਿਖਾਲੀਆਂ, ਸਣ ਤੋਂ ਬਾਣ ਤੋਂ ਸਾਰਾ ਕੁਝ ਹਨਾ। ਸੋ ਇੱਦਾਂ ਉਹ ਵਿਹਲੇ ਟਾਈਮ ਦੇ ਵਿੱਚ ਉਹ ਐਵੇਂ ਝੱਖ ਨਹੀਂ ਸੀ ਮਾਰਦੇ ਹੁੰਦੇ ਜਾਂ ਗੱਲਾਂ ਵੀ ਕਰਦੇ ਹੁੰਦੇ ਸੀ, ਪਰ ਇੱਦਾਂ ਨੀ ਸੀ ਵੀ ਨਾਲ ਕੰਮ ਵੀ ਕਰੀ ਜਾਣਾ, ਨਾਲ ਨਵੀਆਂ ਨਵੀਆਂ ਚੀਜ਼ਾਂ ਕ੍ਰੀਏਟ ਕਰੀ ਜਾਣੀਆਂ, ਰੱਸੇ ਬੁਣ ਲੈਣੇ, ਕਹੋ ਕਰ ਲੈਣਾ, ਕਦੇ ਕੁਛ ਕਰ ਲੈਣਾ। ਸੋ ਇਹ ਜਿਹੜਾ ਹੈ ਨਾ ਮਤਲਬ ਸਕਿੱਲ ਹੈ ਇਹ ਉਹ ਅਸੀਂ ਸਾਰਾ ਕੁਛ ਗਵਾ ਚੁੱਕੇ ਹਾਂ, ਔਰ ਅਸੀਂ ਜਿਹੜਾ ਬੰਦਾ ਇਹ ਕਰਦਾ ਆ ਉਹਨੂੰ ਉਹ ਮਾੜਾ ਸਮਝਣ ਲੱਗ ਪਏ ਆ ਲੋਕ ਵੀ ਇਹ ਬੜ ਜਿੱਦਾਂ ਹੁਣ ਆਪਣੀ ਅੱਜ ਦੀ ਜਿਹੜੀ ਗੱਲਬਾਤ ਹੈ ਉਹਦਾ ਸਿੱਟਾ ਇਹ ਹੈ ਵੀ ਜਿਹੜਾ ਬੰਦਾ ਕੰਮ ਕਰਦਾ ਆ ਹਨਾ ਉਹਨੂੰ ਬੜੇ ਮਤਲਬ ਨਾ ਜਿਹੜੇ ਦੂਸਰਿਆਂ ਨੂੰ ਨੀਚੇ ਲਾਉਂਦੇ ਉਹ ਕੱਲ ਵੀ ਆਪਾਂ ਗੱਲ ਤੂੰ ਐਵੇਂ ਟੁੱਟ ਟੁੱਟ ਮਰੀ ਜਾਂ ਨਾ ਮਰੀ ਜਾਂ ਉਹ ਅਗਲੇ ਨੂੰ ਯਾਰ ਉਹਨੂੰ ਇਨਕਰੇਜ ਕਰੋ ਤੁਸੀਂ ਕੰਮ ਕਰ ਰਹੇ ਆ ਤੁਸੀਂ ਆਪ ਉਹ ਤੋਂ ਸਿੱਖਣ ਦੀ ਕੋਸ਼ਿਸ਼
ਬਿਲਕੁਲ ਗੱਲ ਤੁਹਾਡੀ ਠੀਕ ਹੈ ਜੇ ਤੁਸੀਂ ਨਾ ਕਿਸੇ ਪੰਜਾਬ ਵਿਚ ਕਿਸੇ ਆਪਣੇ ਯਾਰ ਦੋਸਤ ਨੂੰ ਫੋਨ ਕਰੋ ਕਹੋ ਨਾ ਮੈਂ ਜੋਬ ਤੋਂ ਆਇਆ ਜਾਂ ਮੈਂ ਜੋਬ ਤੇ ਜਾਣਾ ਉਹ ਤੂੰ ਹਲੇ ਕੰਮੇ ਹੀ ਕਰੀ ਜਾਂਦਾ ਰਿਟਾਇਰ ਹੋਇਆ ਹੀ ਨੀ ਤੂੰ ਕੰਮੇ ਹੀ ਕਰੀ ਜਾਣਾ ਸਾਰੀ ਉਮਰ ਕੋਈ ਐਸ਼ ਊਸ਼ ਵੀ ਕਰ ਲਓ ਕਦੇ ਘੁੰਮ ਫਿਰ ਕੇ ਵੀ ਦੇਖ ਲਓ ਏਦਾਂ ਦੀਆਂ ਗੱਲਾਂ ਕਰੂਗੀ ਜਿਦਾਂ ਤੁਹਾਨੂੰ ਏਦਾਂ ਸਮਝਦੇ ਵੀ ਜਿਦਾਂ ਤੁਸੀਂ ਕਿਸੇ ਮਜਬੂਰੀ ਦੇ ਥੱਲੇ ਕੰਮ ਕਰਦੇ ਆ ਸਮਝੀ ਪਿੱਛੇ ਇੱਕ ਗੱਲ ਹੈ ਜੇ ਤੁਸੀਂ ਇਸ ਵੇਲੇ ਤੁਸੀਂ ਕ੍ਰੀਏਟਿਵਿਟੀ ਛੱਡ ਦਿੱਤੀ ਕੰਮ ਕਰਨਾ ਛੱਡ ਦਿੱਤਾ ਘਰ ਬਹਿ ਗਏ ਇਹਦਾ ਮਤਲਬ ਤੁਸੀਂ ਕਹੇ
ਖਤਮ
ਫਿਰ ਤੁਹਾਡੀ ਜੀਵਨ ਹੈ ਨਾ ਉਹ ਖਤਮ ਹੋ ਗਿਆ ਯੂ ਐਂਡਡ ਯੋਰ ਲਾਈਫ
ਬਿਲਕੁਲ ਈਵਨ ਕਿ ਰਿਟਾਇਰ ਹੋ ਕੇ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਤੁਹਾਡਾ ਕੋਈ ਮਕਸਦ ਹੋਣਾ ਚਾਹੀਦਾ ਕੋਈ ਨਾ ਕੋਈ ਤੁਹਾਨੂੰ ਸ਼ੌਂਕ ਤੁਸੀਂ ਹੋਬੀ ਤੁਹਾਨੂੰ ਪਾਲਣਾ ਨਹੀਂ ਚਾਹੀਦੀ ਆ ਖੈਰ ਸਮਾਂ ਬਹੁਤਾ ਨਹੀਂ ਹੈਗਾ ਗੁਰਵਿੰਦਰ ਸਿੰਘ ਰਿਵਰਲੈਂਡ ਤੋਂ ਹੱਸ ਰਹੇ ਨੇ ਕਹਿੰਦੇ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਭੁੱਲਰ ਹੋਣੀ ਵੀ ਸ਼ੈਪਟਨ ਤੋਂ ਹੱਸ ਰਹੇ ਨੇ ਕੁਲਵਿੰਦਰ ਸਿੰਘ ਧਾਲੀਵਾਲ ਕਹਿ ਰਹੇ ਨੇ ਕਿਆ ਬਾਤ ਹੈ ਜੀ ਕਹਿੰਦੇ ਫਲੋਰਾ ਭਾਜੀ ਆਪਾਂ ਰੇਡੀਓ ਤੇ ਪੀਜੇ ਦੀ ਐਡ ਦੇਣੀ ਆ ਕਿਸ ਨਾਲ ਸੰਪਰਕ ਕਰੀਏ ਫਲੋਰਾ ਸਾਹਿਬ ਨਾਲ ਕਰ ਲਓ ਪਹਿਲਾਂ ਖਾ ਕੇ ਦੇਖਣਗੇ ਜੀ ਤੁਹਾਡੇ ਪੀਜੇ ਇੱਕ ਮਹੀਨਾ ਟਰਾਈ ਕਰਨਗੇ ਫੇਰ ਐਡ ਇਹ ਸਾਡਾ ਪ੍ਰੋਟੋਕਾਲ ਹੁਣ ਸਾਡਾ ਪ੍ਰੋਟੋਕਾਲ ਬੜਾ ਸਖ਼ਤ ਹੈ ਅਮਰੀਕ ਜੀ ਹੁਣ ਦੇਖੋ ਉਹਨੀ ਗਰਗ ਕਲੀਨਿਕ ਵਾਲਿਆਂ ਨੇ ਗੰਜੇਪਨ ਦਾ ਇਲਾਜ ਕੱਢਿਆ ਹੁਣ ਅਸੀਂ ਪਹਿਲਾਂ ਟੈਸਟ ਕੀਤਾ ਉਹ ਪਹਿਲਾਂ ਅਸੀਂ ਮਿੰਟੂ ਬਰਾੜ ਭਾਜੀ ਦੇ ਵਾਲ ਲਵਾ ਕੇ ਦੇਖੇ ਪੇ ਲੱਗਦੇ ਵੀ ਆ ਫੇਰ ਐਡ ਦਿੱਤੀ ਆ ਹੁਣ ਉਹ ਕਹਿੰਦੇ ਸਾਡੀ ਇੱਕ ਐਡ ਹੋਰ ਬਣਾਓ ਹੁਣ ਕਹਿੰਦੇ ਹੁਣ ਹੋਰ ਐਡ ਬਣਾਓ ਅਸੀਂ ਕਿਹਾ ਨਹੀਂ ਸਾਡੇ ਕੋਲ ਇੱਕ ਹੋਰ ਟੈਸਟ ਕੇਸ ਹੈਗਾ ਆਪਾਂ ਉਹ ਟੈਸਟ ਕਰਕੇ ਫੇਰ ਦੂਜੀ ਐਡ ਬਣਾਵਾਂਗੇ ਹੁਣ ਅਮਰੀਕ ਸਿੰਘ ਫਲੋਰਾ ਦੇ ਟੈਸਟ ਕਰਵਾਉਣਾ ਉਹ ਜਿਹੜੀ ਨਵੀਂ ਟੈਕਨੋਲੋਜੀ ਸੋ ਅਮਰੀਕ ਜੀ ਲਈਏ ਇਜਾਜ਼ਤ ਫਿਰ ਹਾਂਜੀ ਮਿਲਦੇ ਆ ਫਿਰ ਅਗਲੇ ਸਾਲ
ਅਗਲੇ ਸਾਲ ਮਿਲਦੇ ਆ ਤੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਜਿਹੜਾ ਕਿ ਡੇਢ ਕੁ ਦਿਨ ਬਾਅਦ ਚੜ ਜਾਣਾ ਆ ਤੇ ਹੋ ਸਕਦਾ ਕਿ ਨਵਾਂ ਸਾਲ ਤੁਹਾਡੇ ਲਈ ਬਹੁਤ ਵਧੀਆ ਹੋ ਸਕਦਾ ਨੀ ਹੋਵੇ ਤੁਹਾਡੇ ਲਈ ਨਵਾਂ ਸਾਲ ਬਹੁਤ ਵਧੀਆ ਹੋਵੇ ਖੁਸ਼ੀਆਂ ਖੇੜੇ ਮਾਣੋ ਆਪਣੇ ਚੈਲੰਜਸ ਨੂੰ ਫੇਸ ਕਰੋ ਅਤੇ ਜ਼ਿੰਦਗੀ ਦੀਆਂ ਨਵੀਆਂ ਉਮੀਦਾਂ ਉਲੀਕੋ ਤੇ ਉਸ ਵਿਚ ਸਫ਼ਲ ਵੀ ਹੋਵੋ ਇਨ੍ਹਾਂ ਸ਼ਬਦਾਂ ਦੇ ਨਾਲ ਮਨਦੀਪ ਮੈਂ ਤੁਹਾਡੇ ਤੋਂ ਅਤੇ ਆਪਣੇ ਸਰੋਤਿਆਂ ਤੋਂ ਆਜ਼ਾਦ ਰਹਿੰਦਾ ਤੇ ਅਗਲੇ ਸ਼ਨਿਚਰ ਬਾਅਦ ਨਵੇਂ ਸਾਲ ਦੇ ਵਿਚ ਤੁਹਾਡੇ ਫਿਰ ਇੱਕ ਵਾਰੀ ਫਿਰ ਰੂਬਰੂ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ
ਸਤਿ ਸ੍ਰੀ ਅਕਾਲ ਅਮਰੀਕ ਜੀ ਧੰਨਵਾਦ ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਪ੍ਰੋਗਰਾਮ ਇਹ ਪੋਡਕਾਸਟ ਦੇ ਵਿਚ ਤੁਸੀਂ ਬੜੀ ਛੇਤੀ ਹੀ ਸੁਣ ਸਕੋਗੇ 15 ਮਿੰਟ ਬਾਅਦ ਤੇ ਆਪ ਵੀ ਸੁਣੋ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰੋ ਫੀਡਬੈਕ ਤੁਸੀਂ ਕਿਸੇ ਵੀ ਟਾਈਮ ਦੇ ਸਕਦੇ ਹੋ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਇਆ ਕਰੋ ਸੋ ਕੱਲ ਨੂੰ ਫੇਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਵਾਂਗੇ ਮਿੰਟੂ ਬਰਾੜ ਜੀ ਦੇ ਨਾਲ ਕੱਲ ਨੂੰ ਦਿਲ ਵਾਲੀ ਗੱਲ ਦਾ 2017 ਦਾ ਆਖਰੀ ਪ੍ਰੋਗਰਾਮ ਪੇਸ਼ ਕਰਾਂਗੇ ਲੇਖਾ ਜੋਖਾ ਵੀ ਕੀਤਾ ਜਾਊਗਾ ਲਓ ਜੀ ਫਿਰ ਗੀਤ ਪੇਸ਼ ਹੈ ਸ਼ੈਰੀ ਮਾਨ ਦਾ ਭੁੱਲ ਜਾਈ ਨਾ
ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ ਨੀ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ ਨੀ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ ਸੁਨਾਮੀ ਬਣ ਚੁੱਲ ਜਾਈ ਨਾ ਇੰਨਾ ਕਰਕੇ ਪਿਆਰ ਮਰ ਜਾਣਗੇ ਨੀ ਦੇਖੀ ਕਿਤੇ ਭੁੱਲ ਜਾਈ ਨਾ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ
ਕੇ ਪਿਆ ਮਰ ਜਾਣਗੇ ਨੀ ਦੇਖੀ ਕਿਤੇ ਭੁੱਲ ਜਾਈ ਨਾ।